ਉਹਦੇ ਬਾਅਦ ਜਦ ਗੁਰਬਿਲਾਸ ਨੂੰ ਪੜ੍ਹਿਆ ਤਾਂ ਗੁਰਬਿਲਾਸ ਵਿੱਚ ਇਸ ਗੱਲ ਦਾ ਨਿਰਣਾ ਕਰ ਦਿੱਤਾ ਗਿਆ ਕਿ ਰਾਗਮਾਲਾ ਗੁਰੂ ਕੀ ਬਾਣੀ ਹੈ। ਜਿੰਨਾ ਚਿਰ ਮਨੁੱਖ ਇੱਕ ਓਅੰਕਾਰ ਤੋਂ ਲੈ ਕੇ ਰਾਗਮਾਲਾ ਪੜ੍ਹ ਕੇ ਭੋਗ ਨਹੀਂ ਪਾਉਂਦਾ ਉਸਨੂੰ ਇਸ ਦਾ ਫਲ ਪ੍ਰਾਪਤ ਨਹੀਂ ਹੁੰਦਾ। ਰਾਗਮਾਲਾ ਪੜ੍ਹ ਪ੍ਰੇਮ ਸੋਂ ਭੋਗ ਜਪਜੀ ਤੇ ਪਾਏ। ਇਹ ਗੁਰਬਿਲਾਸ ਵੀ ਮੇਰੇ ਕੋਲ ਹੈ, ਗੁਰਪ੍ਰਤਾਪ ਸੂਰਜ ਵੀ ਤੁਹਾਡੇ ਘਰਾਂ ਵਿੱਚ ਲਾਇਬ੍ਰੇਰੀ ਵਿੱਚ ਮੌਜੂਦ ਹੋਵੇਗਾ। ਹੁਣ ਜਿਹੜਾ ਮਨੁੱਖ ਇੱਕ ਕਿਤਾਬ ਪੜ੍ਹਦਾ ਹੈ ਉਹ ਉਸੇ ਦੇ ਮਗਰ ਲੱਗ ਜਾਂਦਾ, ਜਦੋਂ ਦੂਸਰੀ ਪੜ੍ਹੀ ਜਾਂਦੀ ਹੈ ਤਾਂ ਫਿਰ ਉਸਦਾ ਨਿਰਣਾ ਹੁੰਦਾ ਹੈ। ਇਸ ਵਾਸਤੇ ਅਨੇਕ ਦ੍ਰਿਸ਼ਟੀਕੋਣਾਂ ਦੁਆਰਾ ਸਾਨੂੰ ਗੁਰਮਤ ਦੀਆਂ ਬਰੀਕੀਆਂ ਨੂੰ ਵਿਚਾਰਨਾ ਹੋਵੇਗਾ। ਅਜੇ ਤੱਕ ਅਕਾਲ ਤਖ਼ਤ ਸਾਹਿਬ ਉੱਤੇ ਫੈਸਲਾ ਨਹੀਂ ਹੋ ਪਾਇਆ ਕਿ ਇਸ ਦਾ ਦੋ ਟੁਕ ਕੀ ਫੈਸਲਾ ਹੈ। ਭਾਵੇਂ ਸਾਰੇ ਦੇ ਸਾਰੇ ਸੰਤ ਮਹਾਤਮਾ ਅਤੇ ਪਸੌੜੀਆਂ ਨੇ, ਪੰਚਖੰਡ ਦੀਵਾਨ ਵਾਲਿਆਂ ਨੇ ਬੜਾ ਭਾਰੀ ਯਤਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਰਾਗਮਾਲਾ ਕੱਢੀ ਜਾਵੇ, ਉਹਨਾਂ ਕੱਢ ਵੀ ਦਿੱਤੀ। ਉਹਦੇ ਬਾਅਦ ਫਿਰ ਸਵਾਲ ਖੜਾ ਹੋ ਗਿਆ ਕਿ ਭਗਤਾਂ ਦੀ ਬਾਣੀ ਇਹ ਵੀ ਗੁਰਮਤ ਨਾਲ ਸਹਿਮਤ ਨਹੀਂ। ਜਿਹੜੇ ਕਾਲੇ ਲੋਕ ਸਨ ਉਹਨਾਂ ਨੇ ਕਿਹਾ ਇਹ ਵੀ ਕੱਢ ਦਿਓ, ਭਗਤ ਬਾਣੀ ਵੀ ਕੱਢ ਦਿੱਤੀ ਗਈ। ਫਿਰ ਜਿਹੜੇ ਹੋਰ ਅਨੇਕਾਂ ਸ਼ਬਦ ਸਨ ਗੁਰੂ ਪਾਤਸ਼ਾਹ ਜੀ ਦੇ ਨਾਮ ਉੱਤੇ, ਕਹਿੰਦੇ ਇਹਨਾਂ ਵਿੱਚ ਵੀ ਤੇ ਕਈ ਦੇਵੀ ਦੇਵਤਿਆਂ ਦੇ ਨਾਂ ਆਉਂਦੇ, ਇਹ ਵੀ ਕੱਢ ਦਿਓ। ਉਹ ਵੀ ਕੱਢ ਕੇ ਤੇ ਬਾਕੀ ਥੋੜ੍ਹੀ ਜਿਹੀ ਜਿਹੜੀ ਬਾਣੀ ਰਹਿ ਗਈ ਉਹਦੇ ਵਿੱਚ ਕੁਝ ਬਾਣੀ ਦਸਮ ਪਾਤਸ਼ਾਹ ਜੀ ਦੀ ਪਾ ਕੇ ਇੱਕ ਬੀੜ ਬਣ ਗਈ, ਜਿਸ ਨੂੰ ਚੋਰੀ ਚੋਰੀ ਲੋਕਾਂ ਨੇ ਆਪਣੇ ਘਰ ਵਿੱਚ ਲਿਆ ਕੇ ਪ੍ਰਕਾਸ਼ ਕੀਤਾ। ਜਿਸ ਵੇਲੇ ਗੱਲ ਬਾਹਰ ਸਮਾਜ ਵਿੱਚ ਆਈ, ਬੜਾ ਵਿਰੋਧ ਹੋਇਆ, ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ, ਉਹਨਾਂ ਨੂੰ ਚੁੱਪ ਕਰਨਾ ਪਿਆ। ਫਿਰ ਪੰਜ ਕੋਰਸਾਂ ਦੇ ਰੂਪ ਅੰਦਰ ਵੀ ਇਹ ਬਾਣੀ ਨੂੰ ਛਾਪਿਆ ਗਿਆ। ਸੋ ਅਨੇਕ ਤਰ੍ਹਾਂ ਦੀਆਂ ਪੰਥ ਦੇ ਅੰਦਰ ਸਮੇਂ ਸਮੇਂ ਅਨੁਸਾਰ ਤਬਦੀਲੀਆਂ ਆਉਂਦੀਆਂ ਰਹੀਆਂ ਹਨ ਮਹਾਂਪੁਰਸ਼ਾਂ ਤੋਂ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਪੜ੍ਹਨ ਤੋਂ ਇਸ ਗੱਲ ਦਾ ਪੂਰਨ ਤੌਰ 'ਤੇ ਨਿਰਣੇ ਹੋ ਜਾਂਦਾ ਹੈ। ਉਹਦੇ ਵਿੱਚ ਇੱਕ ਹੀ ਪ੍ਰਸੰਗ ਆਇਆ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿਹੜਾ ਮਨੁੱਖ ਉਹ ਪ੍ਰਸੰਗ ਪੜ੍ਹ ਲੈਂਦਾ ਹੈ ਉਹਦਾ ਮਨ ਮੰਨ ਜਾਂਦਾ ਕਿ ਆਦਿ ਤੋਂ ਅੰਤ ਤੱਕ ਸਾਰੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ, ਅੱਖਰ ਅੱਖਰ ਤੇ ਭਾਵਨਾ ਕਰਕੇ ਇਸ ਨੂੰ ਪੂਜਣਾ ਚਾਹੀਦਾ ਹੈ। ਹੋਰ ਹੋਰ ਅਨੇਕਾਂ ਤਰਕਵਾਦੀਆਂ ਦੀਆਂ ਪੁਸਤਕਾਂ ਪੜ੍ਹਨ ਤੋਂ ਮਨ ਅੰਦਰ ਕਈ ਤਰ੍ਹਾਂ ਦੀ ਅਸ਼ਰਧਾ ਆ ਜਾਂਦੀ ਹੈ, ਜਿਸ ਦੇ ਫਲਸਰੂਪ ਸਾਡਾ ਮਨ ਡੋਲਣ ਲੱਗ ਪੈਂਦਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਆਪ ਮਿਹਰ ਕਰਨ। ਆ ਥੋੜ੍ਹੇ ਦਿਨ ਹੋਏ ਮੈਂ ਬੰਬਈ ਵਿੱਚ ਗਿਆ, ਮੂਲਣ ਅੰਮ੍ਰਿਤ ਪ੍ਰਚਾਰ ਸੀ, ਤਾਂ ਉੱਥੇ ਸੰਤ ਸਿੰਘ ਜੀ ਜੋ ਹਨ ਉਹਨਾਂ ਦੀ ਘਰਵਾਲੀ ਪ੍ਰਸ਼ਾਦਾ ਵਰਜਗੀ ਮੈਂ ਜਦ ਗਿਆ ਅਤੇ ਅੱਗੇ ਉਹ ਦਵਾ ਦਵ ਸੁਧਾਈ ਕਰਨ ਡਏ, ਕਹਿੰਦੇ ਜੀ ਮੈਂ ਖੁਰੇ ਕਿੰਨੇ 16,000 ਗਲਤੀਆਂ ਕੱਢੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ। ਸੋ ਇੰਨੀ ਤਾਂ ਉਹਦੀ ਹਿੰਮਤ ਨਹੀਂ ਪਈ ਮੈਨੂੰ ਕਹਿਣ ਦੀ, ਪਰ ਉਹਨੇ ਇੱਕ ਮੈਨੂੰ ਕਾਗਜ਼ ਦਿੱਤਾ, ਉਹਦੇ ਉੱਤੇ ਉਹਨੇ ਛਾਪੀਆਂ, ਕਹਿੰਦਾ ਜੀ ਕੋਈ ਫਾਇਦਾ ਨਹੀਂ ਅਖੰਡ ਪਾਠ ਕਰਾਉਣ ਦਾ, ਨਾ ਕੋਈ ਫਾਇਦਾ ਖੁੱਲ੍ਹਾ ਪਾਠ ਕਰਾਉਣ ਦਾ, ਇਹ ਐਵੇਂ ਲੋਕ ਪੁੱਠੇ ਰਸਤੇ ਪਏ ਨੇ। ਉਹਨੂੰ ਪੁੱਛਿਆ ਫਿਰ ਕੀ ਕਰਨਾ ਚਾਹੀਦਾ, ਉਹ ਕਹਿੰਦਾ ਵੀ ਜਿਹੜੀ ਮੈਂ ਬਾਣੀ ਸੋਧੀ ਹੈ ਨਾ, ਇਹ ਬਾਣੀ ਦਾ ਜਿਹੜਾ ਹੋਣਾ ਚਾਹੀਦਾ ਪ੍ਰਚਾਰ। ਇਸ ਤਰ੍ਹਾਂ ਜਦੋਂ ਪਹਿਲੇ ਪਹਿਲ ਗਿਆਨੀ ਕਿਰਪਾਲ ਸਿੰਘ ਜੀ ਸਾਡੇ ਪਾਸ ਆਏ ਹਨ ਹਜ਼ੂਰ ਸਾਹਿਬ, ਉਦੋਂ ਵੀ ਉਹਨਾਂ ਨੂੰ ਪੁੱਛਿਆ ਗਿਆ ਸੀ ਉੱਥੇ। ਇਸ ਤੋਂ ਪਹਿਲਾਂ ਸਾਡੇ ਜਿਹੜੇ ਸਨਮਾਨਯੋਗ ਮੀਤ ਜਥੇਦਾਰ ਜੀ ਹਨ, ਉਸ ਵੇਲੇ ਹੈਡ ਗ੍ਰੰਥੀ ਭੁਪਿੰਦਰ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਸਨ, ਜਦੋਂ ਰਾਗਮਾਲਾ ਦਾ ਬਹੁਤ ਭਾਰੀ ਹੱਲਾ ਗੁੱਲਾ ਹੋਇਆ ਤਾਂ ਸਾਰੇ ਤਖ਼ਤਾਂ ਤੋਂ ਜਿਹੜੇ ਸਿੰਘ ਸਾਹਿਬ ਸਨ ਉਹਨਾਂ ਨੂੰ ਸਾਰੇ ਤਖ਼ਤਾਂ ਉੱਤੇ ਜਾਣ ਦਾ ਸਮਾਂ ਮਿਲਿਆ ਅਤੇ ਉਹ ਹਜ਼ੂਰ ਸਾਹਿਬ ਵੀ ਆਏ, ਜੋ ਬਾਬਾ ਦੀਪ ਸਿੰਘ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਸਰੂਪ ਹੈ, ਜਿਸ ਦਾ ਗੁਰਗੱਦੀ ਵਾਲੇ ਦਿਨ ਪ੍ਰਕਾਸ਼ ਹੁੰਦਾ ਹੈ। ਉਸ ਸਰੂਪ ਦਾ ਨਿਰਣਾ ਕਰਨਾ ਸੀ, ਕਰਤਾਰਪੁਰ ਸਾਹਿਬ ਵਾਲੇ ਸਰੂਪ ਦਾ ਨਿਰਣਾ ਕਰਨਾ ਸੀ। ਜਿਹੜੀ ਪਾਰਟੀ ਦੇ ਲੋਕ ਨਹੀਂ ਸਨ ਨਾ ਮੰਨਦੇ, ਉਹਨਾਂ ਨੇ ਕਿਹਾ ਵੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਦਾ ਨਹੀਂ, ਇਹ ਸਾਰੇ ਗਲਤ ਹਨ, ਸਾਰੇ ਬਨਾਵਟੀ ਹਨ। ਸੋ ਜਿਸ ਵੇਲੇ ਭੁਪਿੰਦਰ ਸਿੰਘ ਨੂੰ ਵੱਖਰਾ ਕਰਕੇ ਪੁੱਛਿਆ ਗਿਆ, ਉਹ ਕਹਿੰਦਾ ਵੀ ਅਸੀਂ ਤਾਂ ਨੌਕਰੀ ਕਰਨੀ ਆ, ਜਿਵੇਂ ਕਮੇਟੀ ਵਾਲੇ ਸਾਨੂੰ ਕਹਿੰਦੇ ਉੱਦਾਂ ਹੀ ਅਸੀਂ ਹਾਂ ਕਰ ਦੇਣੀ ਹੁੰਦੀ ਹੈ, ਐਸਾ ਢਾਂਚਾ ਹੈ। ਇਸ ਵਾਸਤੇ ਕੋਈ ਤੱਥ ਅੱਜ ਤੱਕ ਲੋਕਾਂ ਦੇ ਸਾਹਮਣੇ ਨਿਰਣੇ ਰੂਪ ਵਿੱਚ ਨਹੀਂ ਆ ਸਕਿਆ। ਅੱਜ ਵੀ ਜਿਹੜਾ ਮਨੁੱਖ ਇੱਕ ਹੀ ਪ੍ਰਸੰਗ ਗੁਰਪ੍ਰਤਾਪ ਸੂਰਜ ਦਾ ਵਿਆਖਿਆ ਅਤੇ ਸਹਿਤ ਪੜ੍ਹ ਲਵੇਗਾ, ਉਹਦੇ ਨਿਸ਼ਚੇ ਵਿੱਚ ਫਰਕ ਪੈ ਜਾਵੇਗਾ ਵੀ ਖਬਰੇ ਸੱਚੀ ਮੁੱਚੀ ਇਹ ਬਾਣੀ ਗੁਰੂ ਜੀ ਦੀ ਨਹੀਂ। पर जेड़ा गुरबिलास नूं पढ़ लवेगा उहदा हिरदा मजबूत हो जाएगा, उहनूं पता लग जाएगा कि नहीं इस दा कारण की सी। सो इत्याद अनेकां विचारां हन, भावें मेरा यह मजबूत नहीं हुंदा पर फिर भी जदों सामने गल आउंदी है जिन्ना कुछ बारे ज्ञान थोड़ा बहुता होवे ओ यतन तां यही होना चाहीदा ते हुंदा है कि वह सही रूप विच संगत नूं दस्या जावे। पर एक एक सिद्धांत दे कई कई पक्ष होण दा सदका जिहड़ा सिख समाज है यह कई संप्रदावां विच वंडिया गया, जिवें सन्यासियां दे 10 टुकड़े हो गए, योगियां दे 12 फिरके हो गए, वह भी बर्बाद हो गए। इसे प्रकार कहिंदे सी मुसलमानां दे 72 फिरके ने, हुण ते सिखां दे फिरकियां दी भी गिणती कोई नहीं। जिहड़ा एक बंदा थोड़ा जिहा प्रसिद्ध हो जावे, कलगीधर पातशाह दे कथन अनुसार तनक मात्र जिन सिद्धी पाई तिन भी अपनी राहो चलाई, वह अपना ही रस्ता तोर लैंदा, अपना ही मजहब तोर लैंदा है। गुरु दे मजहब दे मगर लगना अपने हंकार नूं लंबे करना है। जिन्ना चिर हंकार तो रहत हो के मनुख इस बन्ने पहल नहीं करता उन्ना चिर कोई कामयाबी नहीं। ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਫਰਮਾਨ ਕਰ ਰਹੇ ਹਨ, ਪੰਚਮ ਪਿਤਾ
ਹਿਰਦਿਆਂ ਨਾਮ ਧਾਰਨ ਹੈ।
ਭਾਈ ਮਸਲਾ ਤੇ ਹਿਰਦੇ ਵਿੱਚ ਨਾਮ ਨੂੰ ਵਸਾਉਣ ਦਾ ਹੈ। ਜਿਨ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ ਹੈ,
ਕੀਰਤਨ ਸਾਧ ਸੰਗੇਣ ਨਾਨਕ,
ਉਹ ਪਰਮੇਸ਼ੁਰ ਵਾਹਿਗੁਰੂ ਦੀ ਕੀਰਤੀ ਕਰਦੇ ਹਨ, ਪਰਮੇਸ਼ੁਰ ਵਾਹਿਗੁਰੂ ਦੀ ਉਸਤਤੀ ਕਰਦੇ ਹਨ। ਜਿਹੜੇ ਸ਼ਰਧਾਲੂ ਲੋਕ ਹਨ ਉਹਨਾਂ ਦਾ ਮਨ ਕੋਈ ਵੱਖਰੇ ਜਹਾਨ ਵਿੱਚ ਰਹਿੰਦਾ ਹੈ, ਜਿਹੜੇ ਤਰਕਵਾਦੀ ਲੋਕ ਹਨ ਉਹਨਾਂ ਦਾ ਮਨ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ। ਜੇ ਤਾਂ ਅਸੀਂ ਆਪਣੀ ਕਲਿਆਣ ਚਾਹੁੰਦੇ ਹਾਂ, ਜੇ ਆਪਣਾ ਜਨਮ ਮਰਨ ਨਿਵਿਰਤ ਕਰਨਾ ਚਾਹੁੰਦੇ ਹਾਂ, ਜੇ ਭਾਵ ਭਗਤੀ ਤੇ ਪ੍ਰੇਮਾ ਭਗਤੀ ਕਰਨੀ ਹੈ, ਫਿਰ ਤੇ ਸਾਨੂੰ ਗੁਰੂ ਪਾਤਸ਼ਾਹ ਉੱਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਤੇ ਪੂਰਨ ਦ੍ਰਿੜਤਾ ਨਾਲ ਵਿਸ਼ਵਾਸ ਰੱਖਣਾ ਹੋਵੇਗਾ। ਜੇ ਅਸੀਂ ਵਿਸ਼ਵਾਸ ਤੋਂ ਹੀਣੇ ਹੋ ਗਏ ਤਾਂ ਜੇ ਗੁਰੂ ਤੇ ਸਾਡੀ ਟੇਕ ਸ਼ਰਧਾ ਭਾਵਨਾ ਪਰਪੱਕ ਨਾ ਰਹੀ ਤਾਂ ਫਿਰ ਸਾਡੀ ਕਲਿਆਣ ਕਿਵੇਂ ਹੋਵੇਗੀ, ਮੁਕਤੀ ਕਿਵੇਂ ਹੋਵੇਗੀ? ਸੋ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ,
ਕੀਰਤਨ ਸਾਧ ਸੰਗੇਣ ਨਾਨਕ,
ਭਾਈ ਸਾਧ ਸੰਗਤ ਵਿੱਚ ਆ ਕੇ ਪ੍ਰਭੂ ਦੀ ਕੀਰਤੀ ਕਰੋ, ਨਿਰੰਕਾਰ ਦਾ ਕੀਰਤਨ ਗਾਓ।
ਨਾ ਦਿਸ਼ਟਾਂਤ ਜਮਦੂਤਨ ਹੈ,
ਤਾਂ ਤੁਹਾਨੂੰ ਜਮਦੂਤ ਵੀ ਅੱਖਾਂ ਦੇ ਸਾਹਮਣੇ ਨਹੀਂ ਦਿਸਣਗੇ, ਅੰਤ ਦੇ ਸਮੇਂ ਜਮਦੂਤ ਲੈਣ ਵਾਸਤੇ ਨਹੀਂ ਆਉਣਗੇ।
ਨਚ ਦੁਰਲਭੰ ਧਨੰ ਰੂਪੰ,
ਮਨੁੱਖ ਬੜਾ ਯਤਨ ਕਰਦਾ ਹੈ ਕਿ ਵੱਧ ਤੋਂ ਵੱਧ ਧਨ ਪ੍ਰਾਪਤ ਹੋ ਜਾਵੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਹੇ ਦੁਨੀਆਂ ਦੇ ਲੋਗੋ ਧਿਆਨ ਦੇ ਕੇ ਸੁਣੋ, ਜਿਹੜੀ ਸੁਣਨ ਵਾਲੀ ਗੱਲ ਹੈ ਉੱਧਰ ਸਾਡਾ ਧਿਆਨ ਘੱਟ ਜਾਂਦਾ ਹੈ, ਜਿਨ੍ਹਾਂ ਗੱਲਾਂ ਵਿੱਚੋਂ ਕੁਝ ਨਿਕਲਣਾ ਨਹੀਂ, ਪਾਣੀ ਦੇ ਰਿੜਕਿਆਂ ਕਦੇ ਮੱਖਣ ਹੱਥ ਨਹੀਂ ਆਇਆ। ਭਾਵੇਂ ਮਨੁੱਖ ਸਾਰੀ ਉਮਰ ਪਾਣੀ ਰਿੜਕਦਾ ਰਹੇ, ਮੱਖਣ ਨਹੀਂ ਹੱਥ ਆ ਸਕਦਾ, ਮੱਖਣ ਤੇ ਦੁੱਧ ਰਿੜਕਿਆਂ ਹੀ ਮਿਲੇਗਾ। ਇਸੇ ਤਰ੍ਹਾਂ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਜਿਨ੍ਹਾਂ ਕੰਮਾਂ ਵਿੱਚੋਂ ਕੁਝ ਨਿਕਲਣਾ ਨਹੀਂ ਉਹਨਾਂ ਕੰਮਾਂ ਨੂੰ ਵਿਸਾਰ ਦੇ, ਭੁਲਾ ਦੇ। ਜੇ ਤੂੰ ਨਾ ਭੁਲਾਇਆ ਤੇ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਪ੍ਰਮਾਤਮਾ ਦੀ ਦਰਗਾਹ ਵਿੱਚ ਸ਼ਰਮਸ਼ਾਰ ਹੋਣਾ ਪਵੇਗਾ। ਗਰੀਬ ਨਵਾਜ ਫਰਮਾਉਂਦੇ ਹਨ, ਨੱਚ ਮਹਿਣੇ ਨਹੀਂ ਇੰਨਾ ਔਖਾ ਧਨ ਕਮਾਉਣਾ, ਹਰ ਇੱਕ ਨੂੰ ਤਾਂ ਧਨ ਦੀ ਵੀ ਪ੍ਰਾਪਤੀ ਨਹੀਂ, ਪਰ ਉੱਦਮ ਕਰਕੇ ਮਨੁੱਖ ਧਨ ਕਮਾ ਸਕਦਾ ਹੈ।
ਨਚ ਦੁਰਲਭੰ ਧਨੰ ਰੂਪੰ,
ਧਨ ਅਤੇ ਰੂਪ ਦਾ ਪ੍ਰਾਪਤ ਹੋਣਾ ਹਰ ਇੱਕ ਨੂੰ ਨਹੀਂ, ਪਰ ਜੇ ਉੱਦਮ ਕੀਤਾ ਜਾਵੇ ਧਨ ਪ੍ਰਾਪਤ ਹੋ ਜਾਂਦਾ ਹੈ। ਰੂਪ ਬੜਾ ਸੁੰਦਰ ਪ੍ਰਭੂ ਨੇ ਜੀਵਾਂ ਨੂੰ ਦਿੱਤਾ ਹੈ, ਚੰਗਾ ਰੂਪ ਪ੍ਰਾਪਤ ਹੋ ਜਾਣਾ ਵੀ ਦੁਰਲਭ ਨਹੀਂ ਹੈ ਅਤੇ ਧਨਪਤੀ ਹੋ ਜਾਣਾ ਵੀ ਇੰਨਾ ਮਹਾਨ ਨਹੀਂ।
ਨਚ ਦੁਰਲਭੰ ਸਵਰਗ ਰਾਜਨ ਹੈ,
ਕਈ ਲੋਕ ਇੱਛਾ ਕਰਦੇ ਹਨ ਕਿ ਅਸੀਂ ਸਵਰਗ ਨੂੰ ਪ੍ਰਾਪਤ ਹੋ ਜਾਈਏ, ਸਾਡਾ ਵਾਸਾ ਸਵਰਗਾਂ ਵਿੱਚ ਹੋ ਜਾਵੇ। ਜਿੰਨਾ ਕੁ ਤੁਹਾਨੂੰ ਆਪਣੇ ਘਰ ਵਿੱਚ ਸੁੱਖ ਹੈ, ਹਰ ਚੀਜ਼ ਖਾਣ ਪੀਣ ਪਹਿਨਣ ਵਾਸਤੇ ਸਮੇਂ ਸਿਰ ਮਿਲਦੀ, ਇਹਦੇ ਨਾਲੋਂ ਵੱਧ ਸੁੱਖ ਤੇ ਸਵਰਗ ਵਿੱਚ ਨਹੀਂ ਹੋਵੇਗਾ। ਸਵਰਗ ਇੰਨੀ ਵੱਡੀ ਗੱਲ ਨਹੀਂ ਜਿੰਨੀ ਵੱਡੀ ਗੱਲ ਅਸੀਂ ਸਮਝੀ ਬੈਠੇ ਹਾਂ। ਕਹਿੰਦੇ ਜਦੋਂ ਕੋਈ ਸਵਰਗ ਵਿੱਚ ਜਾਂਦਾ ਉਹਦਾ ਸਵਾਗਤ ਹੁੰਦਾ, ਉਹਦੇ ਗਲ 'ਚ ਫੁੱਲਾਂ ਦੀ ਮਾਲਾ ਪੈਂਦੀ ਹੈ, 6 ਮਹੀਨਿਆਂ ਦੇ ਬਾਅਦ ਇੱਕ ਫੁੱਲ ਸੁੱਕ ਜਾਂਦਾ ਹੈ, ਸਹਿਜੇ ਸਹਿਜੇ ਸਾਰੇ ਫੁੱਲ ਸੁੱਕ ਜਾਂਦੇ। ਜਦੋਂ ਸਾਰੇ ਫੁੱਲ ਸੁੱਕ ਜਾਣ ਉਹਨੂੰ ਧੱਕਾ ਮਾਰ ਕੇ ਸਵਰਗ ਵਿੱਚੋਂ ਮਾਤ ਲੋਕ 'ਤੇ ਡੇਗ ਦਿੱਤਾ ਜਾਂਦਾ, ਉੱਥੇ ਰਹਿ ਨਹੀਂ ਸਕਦਾ। ਤੁਸੀਂ ਚੰਗੇ ਚੰਗੇ ਸ਼ਹਿਰਾਂ ਵਿੱਚ ਹੋਟਲਾਂ ਵਿੱਚ ਧਨਪਤੀ ਲੋਕ ਜਾ ਕੇ ਰਹਿੰਦੇ, ਪਰ ਜਦੋਂ ਉਹਨਾਂ ਦੀ ਜੇਬ ਵਿੱਚੋਂ ਮਾਇਆ ਮੁੱਕ ਜਾਂਦੀ ਹੈ ਫਿਰ ਉੱਥੇ ਰਹਿਣਾ ਨਹੀਂ ਮਿਲਦਾ। ਜਿੰਨੇ ਜੀਵਾਂ ਨੇ ਪੁੰਨ ਕੀਤੇ ਉਹਨਾਂ ਪੁੰਨਾਂ ਦੇ ਵੱਟੇ ਸਵਰਗ ਮਿਲਦਾ ਹੈ, ਦੁਨੀਆਂ ਦੀ ਐਸ਼ਵਰਜ ਭੋਗ ਆਦਿ ਪ੍ਰਾਪਤ ਹੁੰਦੇ ਹਨ, ਪਰ ਜਦੋਂ ਪੁੰਨ ਛੀਣ ਹੋ ਜਾਂਦੇ ਹਨ ਫਿਰ ਸਵਰਗਾਂ ਤੋਂ ਕੱਢ ਦਿੱਤਾ ਜਾਂਦਾ ਹੈ। ਸਵਰਗ ਦੀ ਪ੍ਰਾਪਤੀ ਹੋ ਜਾਣੀ ਵੀ ਕੋਈ ਇੰਨੀ ਮਹਾਨ ਨਹੀਂ ਹੈ।
ਨੱਚ ਦੁਰਲਭ ਸਵਰਗ ਰਾਜਨ ਹੈ
ਅਤੇ ਰਾਜ ਵਾਸਤੇ ਲੋਕ ਟੱਕਰਾਂ ਮਾਰਦੇ ਹਨ, ਤਰਲੇ ਲੈਂਦੇ ਹਨ। ਰਾਜ ਪ੍ਰਾਪਤ ਹੋ ਜਾਣਾ ਵੀ ਕੋਈ ਇੰਨੀ ਮਹਾਨ ਗੱਲ ਨਹੀਂ ਹੈ। ਹੈ ਤਾਂ ਬੜਾ ਕਠਿਨ ਇਹਨਾਂ ਚੀਜ਼ਾਂ ਦੀ ਪ੍ਰਾਪਤੀ, ਪਰ ਗੁਰੂ ਜੀ ਸਾਨੂੰ ਕਿਸੇ ਹੋਰ ਬੰਨੇ ਖੜਨਾ ਚਾਹੁੰਦੇ ਹਨ। ਅਸੀਂ ਤਾਂ ਅਜੇ ਬਹੁਤ ਉਰੇ ਹੀ ਖਲੋਤੇ ਹੋਏ ਹਾਂ। ਗੁਰਦੇਵ ਕਹਿੰਦੇ ਸਵਰਗ ਦੀ ਪ੍ਰਾਪਤੀ ਵੀ ਇੰਨੀ ਦੁਰਲੱਭ ਨਹੀਂ, ਰਾਜ ਦੀ ਪ੍ਰਾਪਤੀ ਵੀ ਇੰਨੀ ਦੁਰਲੱਭ ਨਹੀਂ ਹੈ। ਰਾਜਿਆਂ ਵਾਂਗੂ ਹੁਕਮ ਹਾਸਲ ਵੀ ਚੱਲਦਾ ਹੋਵੇ।
ਨੱਚ ਦੁਰਲਭ ਭੋਜਨ ਵਿਅੰਜਨ,
ਭੋਜਨ ਕਹਿੰਦੇ ਖਾਣ ਵਾਲੇ ਨਾਨਾ ਪ੍ਰਕਾਰ ਦੇ ਪਦਾਰਥ, ਕਦੇ ਕਣਕ ਦੀ ਰੋਟੀ, ਕਦੇ ਮਕਈ ਦੀ ਰੋਟੀ, ਕਦੇ ਜਵਾਰ ਦੀ ਰੋਟੀ, ਕਦੇ ਬਾਜਰੇ ਦੀ ਰੋਟੀ, ਕਦੇ ਪੂੜੀਆਂ, ਕਦੇ ਕੁਝ ਕਦੇ ਕੁਝ। ਭੋਜਨ ਵਿਅੰਜਨ, ਵਿਅੰਜਨ ਕਹਿੰਦੇ ਹਨ ਸਬਜ਼ੀ ਨੂੰ। ਕੋਟਕ ਬਿੰਜਨ ਹਾਟਕ ਭਾਂਜਨ ਡਾਰਸ ਸੌਧ ਵਿਖੇ ਮਿਲ ਖਾਤੇ, ਭੂਪ ਜਿੱਤੇ ਪਵ ਮੰਡਲ ਕੇ ਪੁਨ ਹੋਏ ਰਥੀ ਸੁਜਨੇ ਪੁਰਸਾਤੇ, ਔਰਨ ਛਤਰੇ ਉਤਾਰ ਭਲੀ ਬਦੇ ਆਪਣ ਸੀਸ ਜੋ ਛਤਰ ਫਰਾਤੇ, ਜੋਬਿਤ ਜਾਹੇ ਭਈ ਤੂੰ ਕਹਾਂ ਜਬ ਜਾਨਕੀ ਨਾਥ ਕੇ ਰੰਗ ਨ ਰਾਤੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਕਦੇ ਉਹ ਦਿਨ ਸੀ ਜਦੋਂ ਮੇਰੇ ਮਨ ਅੰਦਰ ਇਹ ਇੱਛਾ ਪੈਦਾ ਹੁੰਦੀ ਸੀ ਕਿ ਹੇ ਵਾਹਿਗੁਰੂ, ਖਾਣ ਵਾਸਤੇ ਰਜਵਾਂ ਭੋਜਨ ਹੋਵੇ, ਫਿਰ ਰੋਟੀ ਚੋਪੜੀ ਹੋਈ ਹੋਵੇ, ਨਾਲ ਦਾਲ ਭਾਜੀ ਹੋਵੇ। ਪਰ ਹੁਣ ਇੱਕ ਐਸਾ ਅਗੰਮੀ ਆਨੰਦ ਆਇਆ ਹੈ, ਉਸ ਦੇ ਮੁਕਾਬਲੇ ਉੱਤੇ ਜਦ ਮੈਂ ਝਾਤ ਮਾਰਦਾ ਹਾਂ ਤਾਂ ਜਿਹੜੇ ਲੋਕ ਕੋਟਕ ਵਿਅੰਜਨ ਕਰੋੜਾਂ ਸਬਜ਼ੀਆਂ ਖਾਂਦੇ ਹਨ, ਭਾਵ ਸਾਲ ਦੇ ਵਿੱਚ ਜਿਹੜੀ ਇੱਕ ਵਾਰਾਂ ਸਬਜ਼ੀ ਖਾ ਲਈ, ਮੁੜ ਕੇ ਸਾਲ ਬਾਅਦ ਵਾਰੀ ਆਉਣੀ ਹੈ ਤੁਹਾਡੇ ਘਰਾਂ ਵਿੱਚ, ਤੇ ਮਹੀਨੇ ਬਾਅਦ ਜਾਂ ਸੱਤੀ ਦਿਨੀ ਵਾਰੀ ਆਉਂਦੀ ਹੋਵੇਗੀ। ਪਰ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਜਿਹੜਾ ਅੱਜ ਭੋਜਨ ਖਾਵੇ ਫਿਰ ਸਾਲ ਬਾਅਦ ਉਹਦੀ ਵਾਰੀ ਆਵੇ। ਇੰਨੇ ਨਾਨਾ ਪ੍ਰਕਾਰ ਦੇ ਭੋਜਨ ਹੋਣ, ਕਦੇ ਕੋਈ ਕਦੇ ਕੋਈ, ਕੋਟਕ ਵਿਅੰਜਨ ਕਰੋੜਾਂ ਤਰ੍ਹਾਂ ਦੇ ਭੋਜਨ, ਹਾਟਕ ਭਾਂਜਨ, ਤੇ ਫਿਰ ਸੋਨੇ ਦੇ ਬਰਤਨ ਹੋਣ, ਸੋਨੇ ਦੇ ਬਰਤਨਾਂ ਵਿੱਚ ਪਾ ਕੇ ਮੈਂ ਰੋਟੀ ਖਾਵਾਂ ਤੇ ਇਕੱਲਾ ਨਾ ਖਾਵਾਂ, ਡਾਰਸ ਸੌਧ ਵਿਖੇ ਮਿਲ ਖਾਤੇ, ਵੱਡੇ ਵੱਡੇ ਮਕਾਨਾਂ ਵਿੱਚ ਜਿੱਥੇ ਮੇਜ਼ ਕੁਰਸੀਆਂ ਕਈਆਂ ਕਈਆਂ ਆਪਣੀਆਂ ਕਰਮਾਂ ਤੱਕ ਲੱਗੀਆਂ ਹੋਈਆਂ ਨੇ, ਵੱਡੇ ਵੱਡੇ ਹਾਲ ਭਰੇ ਹੋਏ ਨੇ, ਉਹਦੇ ਵਿੱਚ ਸਾਰੇ ਮਿੱਤਰਾਂ ਦੋਸਤਾਂ ਦੇ ਸਮੇਤ, ਆਪਣੇ ਪੁੱਤਰਾਂ ਪੋਤਰੀਆਂ ਦੇ ਸਮੇਤ, ਸਾਰੇ ਰਿਸ਼ਤੇਦਾਰਾਂ ਦੇ ਸਮੇਤ, ਭਾਵ ਕਰੋੜ ਕਰੋੜ ਆਦਮੀ ਇਕੱਠੇ ਹੋ ਕੇ ਅਸੀਂ ਸੋਨੇ ਦੇ ਭਾਂਡਿਆਂ ਵਿੱਚ ਇੱਕੇ ਵਾਰਾ ਭੋਜਨ ਖਾਈਏ। ਔਰਨ ਛਤਰੇ ਉਤਾਰ ਭਲੀ ਬਿਦ, ਤੇ ਚੰਗੇ ਚੰਗੇ ਬਸਤਰ ਵੀ ਪਹਿਨੀਏ। ਜਿਹੜਾ ਬਸਤਰ ਇੱਕ ਵਾਰ ਪਾ ਲਈਏ ਮੁੜ ਕੇ ਆਪਣੇ ਤਨ ਨਾਲ ਨਾ ਛੂਏ, ਫਿਰ ਨਵਾਂ ਬਸਤਰ ਆਵੇ। ਤੇ ਰਹਿਣ ਵਾਸਤੇ ਬਹਿਣ ਵਾਸਤੇ ਸੋਨੇ ਚਾਂਦੀ ਦੀਆਂ ਕੁਰਸੀਆਂ ਹੋਣ, ਸਿਰ ਦੇ ਉੱਤੇ ਸੋਨੇ ਦੇ ਛਤਰ ਝੁੱਲ ਰਹੇ ਹੋਣ, ਲੋਕ ਚੌਰ ਕਰਦੇ ਹੋਣ, ਦਰਵਾਜ਼ੇ ਦੇ ਸਾਹਮਣੇ ਨਫੀਰੀਆਂ ਤੇ ਨਗਾਰੇ ਵੱਜਦੇ ਹੋਣ, ਨੌਬਤਾਂ ਵੱਜਦੀਆਂ ਹੋਣ, ਜਦੋਂ ਕੋਈ ਬਾਹਰ ਨਿਕਲੇ ਨਾਲ ਦੀ ਨਾਲ ਸਮਿਆਨੇ ਨਗਾਰੇ ਧੁੰਸੇ ਖੜਕਦੇ ਹੋਣ, ਹਾਥੀ ਘੋੜੇ ਜਾਂਦੇ ਹੋਣ, ਔਰਨ ਛਤਰ ਉਤਾਰ ਭਲੀ ਬਦ, ਇਹੋ ਜਿਹੇ ਅਨੇਕਾਂ ਰਾਜਿਆਂ ਦਾ ਵੀ ਮੈਂ ਰਾਜਾ ਹੋਵਾਂ, ਉਹਨਾਂ ਦੇ ਸਿਰ ਦੇ ਛਤਰ ਲਾ ਕੇ ਉਹ ਸਾਰੇ ਛਤਰ ਮੇਰੇ ਸਿਰ ਤੇ ਫਿਰਦੇ ਹੋਣ, ਜੋਬਿਦ ਜਾਹੇ ਭਈ ਤੋਂ ਕਹਾ, ਵਰਾਗਮਈ ਉਪਦੇਸ਼ ਦਿੰਦੇ ਬੰਦਿਆ ਜੇ ਏਦਾਂ ਵੀ ਹੋ ਜਾਵੇ, ਪਹਿਲਾਂ ਤੇ ਏਦਾਂ ਹੋ ਨਹੀਂ ਸਕਦਾ, ਤੂੰ ਇੰਨਾ ਸਮਰੱਥ ਨਹੀਂ ਕਿ ਤੂੰ ਇੰਨੇ ਵੱਡੇ ਰਾਜ ਭਾਗ ਦਾ ਮਾਲਕ ਬਣ ਜਾਵੇਂ, ਤੇਰੀ ਕਰਤੂਤ ਹੀ ਐਸੀ ਨਹੀਂ ਕਿ ਤੂੰ ਇਸ ਪਦਵੀ ਤੇ ਪਹੁੰਚ ਸਕੇ, ਪਰ ਜੇ ਤੂੰ ਮਿਹਨਤ ਮਸ਼ਕਤ ਘਾਲਣਾ ਘਾਲ ਕੇ ਇੰਨੀ ਉੱਚੀ ਪਦਵੀ ਲੈ ਵੀ ਲਵੇਂ, ਜੋਬਿਦ ਜਾਹੇ ਭਈ ਤੂੰ ਕਹਾ ਜਬ ਜਾਨਕੀ ਨਾਥ ਕੇ ਰੰਗ ਨਰਾਤੇ, ਜੇ ਤੈਨੂੰ ਸ੍ਰੀ ਪਰਮੇਸ਼ਵਰ ਦਾ ਨਾਮ ਚੇਤੇ ਨਹੀਂ ਤਾਂ ਫਿਰ ਤੇਰੇ ਇਹ ਸਾਰੇ ਸੁੱਖ ਕਿਸੇ ਕੰਮ ਨਹੀਂ। ਗੁਰਦੇਵ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਚੰਗੇ ਚੰਗੇ ਭੋਜਨ ਹੋਣ,
ਨੱਚ ਦੁਰਲਭ ਸਵੱਛ ਅੰਬਰ,
ਸਵੱਛ ਅੰਬਰ, ਅੰਬਰ ਦਾ ਅਰਥ ਹੈ ਕੱਪੜੇ, ਤੇ ਪਟੰਬਰ, ਪਟੰਬਰ ਕਹਿੰਦੇ ਪੱਟ, ਪੱਟ ਕਹਿੰਦੇ ਰੇਸ਼ਮ ਨੂੰ, ਰੇਸ਼ਮ ਦੇ ਕੱਪੜੇ, ਸੂਤੀ ਕੱਪੜੇ, ਵਨ ਸਵੰਨੇ ਕੱਪੜੇ, ਸਵੱਛ ਕੱਪੜੇ, साफ सुथरे कपड़े पाउण वास्ते होण। गुरु अर्जन देव जी कहिंदे सारिआं नूं तां प्राप्त नहीं भाई, पर जे कोई मेहनत करे किसे नूं हर रोज साफ सुथरे कपड़े धोते होए उन्हां नूं चंगी तरह नाल इस्त्री कीता होया होवे, वट ना होण, अतर फलेल लगा होवे, हर रोज मनुख नवे तो नवे चंगे तो चंगे कपड़े पावे। नच दुर्लभं स्वच्छ अंबर है, ये भी इन्ना औखा कम नहीं कि चंगे कपड़े प्राप्त हो जाने। अनेकां लोक हन जिन्हां नूं साफ सुथरे कपड़े पाउण वास्ते मन मर्जी दे मिलदे हन।
नच दुर्लभं सत मित्र प्रात बांधव,
नहीं हन दुर्लभ, नहीं है मुश्किल पुत्र दा हो जाना। अनेकां ऐसे भी लोक ने जेड़े पुत्रां खुणो रोंदे ही चले जांदे ने। धन संपत्ति तां बहुत है पर घर विच संतान नहीं, पुत्र नहीं। पर जे कोई उपचार कीता तां पुत्र हो गया। गुरदेव फरमाउंदे हन के पुत्र दा प्राप्त हो जाना भी इन्ना महान नहीं जिन्ना मनुख ने महान समझिया होया है।
सुत सुत मित्र प्रात बांधव,
मित्रां तो बिना लोक दुनिया सुनी सुनी जी वेखदे हन, चंगे मित्र मिलदे नहीं। जिन्हों मित्र कहिंदे ओ जे मित्र मिल जावे, मित्र असाडड़े सही जिन्हां दसंदरिया दुरमत वंजे, जिन्हां दे दर्शन करन नाल खोटी मत दूर हो जावे। भाव गुरमुख गुरसिख मित्र होण जो सच दे राह ते तोरन वाले होण, बुरे बन्नो रोकण वाले होण, एहो जे मित्र महान हन। जगत विच रहिंदिआं जे कोई बिपता आ जावे, कोई दुख आ के ग्रस लवे, जे पहा अपना दुखां दीआं पंडा सिर ते खुल जाण, उहनां दुखां विच सहायता करन वाले मित्र होण चंगी गल है। पर इन्ने दुर्लभ ओ भी नहीं हन, इन्ना औखा नहीं कि चंगे चंगे मित्र प्राप्त हो जान।
प्रात
प्रात मैंने भरा कई विचारे रोंदे ने भी मेरा भरा कोई नहीं, मैं अकला अकला। जे किते लड़ाई झगड़ा हो जावे ओह कहिंदे जे मैं भी तेरे वांगू मेरे भी दो भरा हुंदे ते फिर तेनू पता दसदा। गुरु अर्जन देव जी कहिंदे जिन्हां दे भरा बहुत ने, भरावां दा प्राप्त हो जाना भी कोई इन्ना औखा नहीं है।
बांधव
बांधव कहिंदे संबंधियां नूं चंगे संबंधी नहीं मिलदे, लोक टकरा मारदे रहिंदे। एक कुड़ी दी मंगनी करनी हजारां मुंडे वेखदे हन, हजारां शहरां विच जांदे हन, हजारां मित्रां दोस्तां नूं पुछदे हन, फिर भी जाके संबंध सही नहीं जुड़दे। इसे प्रकार नाल चंगे संबंधी गुरमुख संबंधी मिलने बड़े कठिन हन। पर गुरु अर्जन देव जी कहिंदे तेनू संबंधी भी चंगे मिल जान, तेरी औलाद भी चंगी होवे, तेरे मित्र भी चंगे होण, तू बस्त्र भी रोज चंगे पावे, तेरे पहनण वास्ते सोने दे गहने अते नाना प्रकार दे हीरे मोतियां दे हार भी होण, चंगे चंगे महलां विच रवे, चंगियां चंगियां सवारियां ते तेरा चढ़ना होवे, हुक्म हासिल तेरा घर विच भी चलदा होवे ते बाहर भी चलदा होवे, जे तू इन्नी समर्था नूं भी प्राप्त हो जावे तद भी की होया।
नच दुर्लभं बनता विलास है,
फिर स्त्री दा प्राप्त होना भी बड़ा दुर्लभ है। तुसी हजार बंदा नहीं ते इत्थे इंग्लैंड विच ते लख बंदे दी फिरिस्त बना लो, लख विचों कोई एक बंदा होवेगा जिहदा मन मन गया भी मेरी मर्जी दी पत्नी मिली है, नहीं तो घर घर भांडे खड़कते ही रहिंदे ने। मनुख समझदा जिहो जिहा मैं सुंदर हाँ, जिहो जिहा मैं चतर हाँ, जिहो जिहा मैं सियाणा हाँ, ओहो जी सियाणी, ओहो जी सुचजी, ओहो जी मेरी पत्नी नहीं है। इसे प्रकार नाल पतियां नूं प्राप्त करन वास्ते स्त्री दे मन विच भी लालसा है कि जिन्नी मेरी सुंदरता है, जिन्ना मेरा गुण है, इन्ना गुणवान, इन्ना धनवान मेरा पति नहीं है। गुरु अर्जन देव जी कहिंदे चलो ऐसा भी हो जावे, पति नूं पत्नी पसंद होवे, पत्नी नूं पति पसंद होवे, हुंदा ते मुश्किल है पर एदा प्राप्त हो जाना भी इन्नी वड्डी गल नहीं है।
नट दुर्लभं विद्या प्रवीणं,
फिर विद्या विच प्रवीण होना ये भी हर एक दे वस दा रोग नहीं। मनुख चाहुंदा है कि मैं डिग्रियां कर लवां, एक डिग्री नहीं कई कई डिग्रियां कीतियां लोकां ने, कई कई एमए पास कीतियां, साढ़े पास आके संत रहिंदे ने उन्होंने 11 एमए पास कीतियां ने, सो ओह कहिंदे ते मेरा चुटकी दा काम है। इसे तरह कई कई PhD लईयां होईयां लोकां ने, इसे तरह विद्या विच प्रवीण होना, कोई डाक्टरी दा कोर्स कर रहा, कोई कुछ, फिर उन्हां हजारां दे विचों एक बन जाना सिरे दा भाव सारिआं तों श्रोमणी विद्या दे विच प्रवीण। विद्या पढ़ पढ़ के पंडित बन जाना, विद्वान बन जाना, कोई ऐसी विद्या नहीं जेड़ी ना होवे, अरस्तु वर्गे विद्वान हो जाना, इसे प्रकार नाल विद्या दे विच प्रवीण हो जाना, सुकरात वर्गे सियाने हो जाना, अफलातू वर्गे सियाने हो जाना, विद्या दे विच प्रवीण हो जाना। जिवें अज दे युग अंदर रजनीश जिहड़ा है विद्या विच प्रवीण है, बेअंत विद्या है उहदे पास। पर गुरु अर्जन देव महाराज जी कहिंदे विद्या विच प्रवीण हो जाना, चंगी कथा कर लैणी, चंगा कीर्तन कर लैणा, चंगा भाषण कर लैणा, चंगा बोल चाल लैणा, ਇਹ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ, ਪਰ ਸਭ ਕੁਝ ਵੀ ਪ੍ਰਾਪਤ ਹੋ ਜਾਵੇ ਤਾਂ ਵੀ ਇਹ ਕੋਈ ਵੱਡੀ ਗੱਲ ਨਹੀਂ। ਵਿਦਿਆ ਦੇ ਵਿੱਚ ਕੋਈ ਮਨੁੱਖ ਪ੍ਰਵੀਨ ਹੋ ਜਾਵੇ, ਅੱਤ ਹੋ ਜਾਵੇ, ਇਹ ਵੀ ਕੀ ਵੱਡੀ ਗੱਲ ਹੈ। ਹਾਂਜੀ,
ਨਚ ਦੁਰਲਭੰ ਚਤੁਰ ਚੰਚਲ ਹੈ,
ਮਨੁੱਖ ਵਿਦਿਆ ਪੜ੍ਹ ਕੇ ਚਤੁਰ ਬਣ ਜਾਵੇ, ਮਨੁੱਖ ਵਿਦਿਆ ਪੜ੍ਹ ਕੇ ਚੰਚਲ ਹੋ ਜਾਵੇ, ਹੁਸ਼ਿਆਰ ਹੋ ਜਾਵੇ, ਦੁਨੀਆਂ ਦੇ ਦਾ ਪੇਚ ਵਿੱਚ ਆਵੇ ਹੀ ਨਾ, ਹਰ ਇੱਕ ਨੂੰ ਛਲ ਲਵੇ, ਜਿਹੜਾ ਵੀ ਸਿਆਣੇ ਤੋਂ ਸਿਆਣਾ ਉਹਦੇ ਸਾਹਮਣੇ ਆਵੇ ਉਹਨੂੰ ਗੱਲ ਹੀ ਨਾ ਕਰਨ ਦੇਵੇ, ਹਜ਼ਾਰਾਂ ਪ੍ਰਸ਼ਨਾਂ ਦਾ ਉੱਤਰ ਇੱਕੇ ਗੱਲ ਦੇ ਵਿੱਚ ਨਿਬੇੜ ਦੇਵੇ, ਕੋਈ ਇੰਨਾ ਸਿਆਣਾ ਹੋ ਜਾਵੇ ਤਾਂ ਵੀ ਜੇ ਸਮਝਾਂਗੇ ਤਾਂ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਸ ਤੋਂ ਵੀ ਅੱਗੇ ਲਿਜਾਣਾ ਚਾਹੁੰਦੇ ਹਨ।
ਦੁਰਲਭੰ ਇਹ ਭਗਵਾਨ ਨਾਮ ਹੈ
ਮਹਾਰਾਜ, ਅਸਲ ਵਿੱਚ ਦੱਸੋ ਤੁਸੀਂ ਆਖਣਾ ਕੀ ਚਾਹੁੰਦੇ ਹੋ? ਕ੍ਰਿਸ਼ਨ ਲਾਲ ਤੇ ਹਰੀ ਲਾਲ ਪ੍ਰਤੀ ਗੁਰਦੇਵ ਕਹਿੰਦੇ, ਹੇ ਪੰਡਿਤ ਜਨੋ, ਅਸੀਂ ਆਖਣਾ ਇਹ ਚਾਹੁੰਦੇ ਹਾਂ ਕਿ ਜੋ ਅਸੀਂ ਪਿੱਛੇ ਵਰਣਨ ਕਰ ਦਿੱਤਾ ਹੈ ਕਿ ਧਨ ਦਾ ਪ੍ਰਾਪਤ ਹੋ ਜਾਣਾ ਵੀ ਇੰਨਾ ਔਖਾ ਨਹੀਂ ਹੈ, ਰੂਪ ਦਾ ਪ੍ਰਾਪਤ ਹੋ ਜਾਣਾ ਵੀ ਇੰਨਾ ਔਖਾ ਨਹੀਂ ਹੈ, ਸਵਰਗ ਦਾ ਪ੍ਰਾਪਤ ਹੋ ਜਾਣਾ ਵੀ ਇੰਨਾ ਔਖਾ ਨਹੀਂ ਹੈ, ਰਾਜ ਦਾ ਪ੍ਰਾਪਤ ਹੋ ਜਾਣਾ ਵੀ ਇੰਨਾ ਔਖਾ ਨਹੀਂ ਹੈ, ਚੰਗੇ ਚੰਗੇ ਭੋਜਨ, ਚੰਗੀਆਂ ਚੰਗੀਆਂ ਸਬਜ਼ੀਆਂ ਅਤੇ ਚੰਗੇ ਚੰਗੇ ਮਨ ਮਰਜ਼ੀ ਦੇ ਵਸਤਰ ਪ੍ਰਾਪਤ ਹੋ ਜਾਣੇ ਵੀ ਔਖੇ ਨਹੀਂ ਹਨ, ਚੰਗਾ ਪੁੱਤਰ, ਆਗਿਆਕਾਰੀ ਪੁੱਤਰ ਅਤੇ ਦੁੱਖ ਦੇ ਸਮੇਂ ਵਿੱਚ ਮਦਦਗਾਰ ਮਿੱਤਰ ਦਾ ਪ੍ਰਾਪਤ ਹੋ ਜਾਣਾ, ਚੰਗੇ ਸੰਬੰਧੀਆਂ ਦਾ ਪ੍ਰਾਪਤ ਹੋ ਜਾਣਾ ਅਤੇ ਇਸਤਰੀ ਦਾ ਪ੍ਰਾਪਤ ਹੋ ਜਾਣਾ, ਬਨਤਾ ਬਿਲਾਸਾ ਹੈ, ਬਿਲਾਸ ਦਾ ਅਰਥ ਹੈ ਕੌਂਤਕ, ਲਾਡ ਪਿਆਰ, ਅਨੇਕ ਪ੍ਰਕਾਰ ਦੇ ਨਾਲ ਇਸਤਰੀ ਐਸੀ ਪ੍ਰਾਪਤ ਹੋਵੇ ਜੋ ਮਨੁੱਖ ਵਰਿਆਂ ਦਾ ਦੁਖੀ ਹੋਵੇ, ਮੱਥੇ ਲੱਗਦਿਆਂ ਹੀ ਸਾਰੇ ਦੁੱਖ ਉਸ ਦੇ ਦੂਰ ਹੋ ਜਾਣ, ਇਹ ਵੀ ਇੰਨਾ ਔਖਾ ਨਹੀਂ ਹੈ। ਵਿਦਿਆ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਲੈਣੀ, ਸਾਰੀ ਦੁਨੀਆਂ ਵਿੱਚੋਂ ਉੱਚ ਕੋਟੀ ਦੇ ਵਿਦਵਾਨ ਬਣ ਜਾਣਾ, ਇਹ ਵੀ ਇੰਨਾ ਔਖਾ ਨਹੀਂ ਹੈ। ਔਖਾ ਕੰਮ ਤਾਂ ਇੱਕ ਹੈ, ਜੇ ਕੋਈ ਮਨੁੱਖ ਉਹ ਕਰ ਲਵੇ, ਉਹਦੀ ਵਿਦਿਆ ਪੜ੍ਹੀ ਸਫਲੀ, ਉਹਦੀ ਇਸਤਰੀ ਪ੍ਰਾਪਤ, ਉਹਦੀਆਂ ਸਾਰੀਆਂ ਚੀਜ਼ਾਂ ਸਫਲੀਆਂ, ਉਹ ਕਿਹੜੀ ਗੱਲ ਹੈ?
ਦੁਰਲਭੰ ਇੱਕ ਭਗਵਾਨ ਨਾਮ ਹੈ,
ਇੱਕ ਭਗਵਾਨ ਦਾ ਨਾਮ ਜਪਣਾ ਔਖਾ ਹੈ, ਇੱਕ ਵਾਹਿਗੁਰੂ ਦੀ ਬੰਦਗੀ ਕਰਨੀ ਜਿਹੜੀ ਹੈ ਮਹਾਨ ਹੈ, ਬਾਕੀ ਚੀਜ਼ਾਂ ਮਹਾਨ ਨਹੀਂ ਹਨ। ਬਾਕੀ ਚੀਜ਼ਾਂ ਦਾ ਪ੍ਰਾਪਤ ਹੋਣਾ ਤਦ ਹੀ ਸਫਲਾ ਹੈ ਜੇ ਮਨੁੱਖ ਨਾਲ ਦੇ ਨਾਲ ਪ੍ਰਭੂ ਦਾ ਚਿੰਤਨ ਕਰਦਾ ਹੈ, ਅਕਾਲ ਪੁਰਖ ਦਾ ਧਿਆਨ ਧਰਦਾ ਹੈ। ਜਿਨ੍ਹਾਂ ਲੋਕਾਂ ਨੂੰ ਇਹ ਸੁੱਖ ਪ੍ਰਾਪਤ ਹੋਏ ਪਰ ਨਾਮ ਪ੍ਰਾਪਤ ਨਹੀਂ ਹੋਇਆ, ਉਹਨਾਂ ਦਾ ਜਨਮ ਜਗਤ ਤੋਂ ਨਿਸਫਲ ਚਲਾ ਜਾਵੇਗਾ, ਉਹਨਾਂ ਨੂੰ ਪ੍ਰਲੋਕ ਵਿੱਚ ਢੋਈ ਨਹੀਂ ਮਿਲੇਗੀ। ਇਸ ਵਾਸਤੇ ਸਭ ਕਰਮ ਫੋਕਟ ਜਾਨ, ਸਭ ਧਰਮ ਨੇ ਫੁਲਮਾਨ, ਕਲਗੀਧਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਚਲਾਏ ਹੋਏ ਅਨੇਕਾਂ ਮਤ ਮਤੰਤਰ ਅਤੇ ਪ੍ਰਸਿੱਧੀਆਂ ਭਈ ਅਗਲੇ ਬੰਨੇ ਕਿਸੇ ਲੇਖੇ ਵਿੱਚ ਨਹੀਂ ਪੈਣੀਆਂ। ਪ੍ਰਲੋਕ ਸਵਾਰਨ ਵਾਸਤੇ ਸਾਨੂੰ ਪ੍ਰਭੂ ਦੇ ਨਾਮ ਨਾਲ ਜੁੜਨਾ ਪਵੇਗਾ, ਸਾਰੇ ਵਾਦ ਵਿਵਾਦ ਛਿੱਕੇ ਤੇ ਟੰਗ ਕੇ ਅਸੀਂ ਨਿਰਭੈ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਈਏ, ਕਥਾ ਕੀਰਤਨ ਸੁਣ ਕੇ ਲਾਭ ਪ੍ਰਾਪਤ ਕਰੀਏ ਅਤੇ ਹੋਰ ਜੋ ਨੁਕਸ ਵਾਲੀਆਂ ਗੱਲਾਂ ਹਨ, ਔਗਣਾਂ ਵਾਲੀਆਂ ਗੱਲਾਂ ਨੇ, ਇਹ ਆਦਿ ਤੋਂ ਅੰਤ ਤੱਕ ਚੱਲਦੀਆਂ ਹੀ ਰਹਿੰਦੀਆਂ ਨੇ, ਸਤਿਯੁਗ ਵਿੱਚ ਵੀ ਸਨ, ਹੁਣ ਵੀ ਹਨ, ਅਗਾਂਹ ਵੀ ਰਹਿਣਗੀਆਂ। ਬੜਾ ਯਤਨ ਹੋਇਆ ਕਿ ਗੁਰਮਤ ਦੇ ਨਾਲ ਨਾਲ ਮਨਮਤ ਜਿਹੜੀ ਹੈ ਬੰਦ ਕੀਤੀ ਜਾਵੇ, ਪਰ ਮਨਮਤ ਵੀ ਉਦੋਂ ਦੀ ਚੱਲੀ ਜਦੋਂ ਦੀ ਗੁਰਮਤ ਚੱਲੀ ਹੈ, ਜਦੋਂ ਤੋਂ ਗੁਰੂ ਨਾਨਕ ਦੇਵ ਜੀ ਆਏ ਹਨ। ਕਹਿੰਦੇ ਜਿਹੜਾ ਚਾਨਣਾ ਹੈ ਨਾ, ਹਨੇਰਾ, ਇਹਦੇ ਨਾਲੋਂ ਵੀ ਪੁਰਾਣਾ ਹੈ। ਅਰਬਦ ਨਰਬਦ ਧੁੰਦੂ ਕਾਰਾ, ਸੂਰਜ ਬਾਅਦ ਵਿੱਚ ਬਣਿਆ ਹੈ, ਗਿਆਨ ਬਾਅਦ ਵਿੱਚ ਆਇਆ, ਅਗਿਆਨਤਾ ਬਹੁਤ ਪੁਰਾਣੀ ਹੈ, ਮੂਰਖਤਾ ਤੇ ਮੂੜਤਾ ਤੇ ਬਸਮਝੀ ਆਦਿ ਤੋਂ ਚੱਲੀ ਆ ਰਹੀ ਹੈ। ਇਸ ਦਾ ਸੰਪੂਰਨ ਰੂਪ ਦੇ ਵਿੱਚ ਦੂਰ ਕਰ ਦੇਣਾ ਕਿਸੇ ਮਨੁੱਖ ਦੇ ਵੱਸ ਦਾ ਰੋਗ ਨਹੀਂ, ਇਸ ਵਾਸਤੇ ਨਾਲ ਦੀ ਨਾਲ ਰਹੇਗਾ। ਉਹਦੇ ਵੱਲ ਧਿਆਨ ਨਾ ਦਿੰਦਿਆਂ ਹੋਇਆਂ ਅਸੀਂ ਪ੍ਰਭੂ ਦੇ ਮਾਰਗ ਤੇ ਚੱਲਣਾ ਹੈ। ਸਾਰਿਆਂ ਨੂੰ ਕੋਈ ਵੀ ਸਿੱਧਾ ਨਹੀਂ ਕਰ ਸਕਦਾ, ਤੇ ਜੇ ਸਾਰੇ ਗੁਰਮੁਖ ਬਣ ਜਾਣ ਫਿਰ ਗੁਰਮੁਖਾਂ ਦੀ ਕੋਈ ਕੀਮਤ ਹੀ ਨਾ ਰਹਿ ਜਾਵੇ। ਜੇ ਸਾਰੇ ਸੱਚ ਹੀ ਸੱਚ ਹੋ ਜਾਵੇ, ਝੂਠ ਚਲਾ ਜਾਵੇ, ਫਿਰ ਸੱਚ ਦੀ ਵੀ ਕੀਮਤ ਨਾ ਰਵੇ। ਕਹਿੰਦੇ ਝੂਠ ਕਰਕੇ ਹੀ ਸੱਚ ਦੀ ਕੀਮਤ ਹੈ। ਝੂਠ ਹਜ਼ਾਰਾਂ ਲੋਕ ਬੋਲਦੇ ਹਨ, ਸੱਚ ਕੋਈ ਲੱਖਾਂ ਵਿੱਚੋਂ ਕਰੋੜਾਂ ਵਿੱਚੋਂ ਇੱਕ ਬੋਲਦਾ ਹੈ। ਇਸ ਤਰ੍ਹਾਂ ਸਾਰੇ ਜਗਤ ਦੇ ਜੀਵ ਲੜਾਈ ਝਗੜੇ ਵਿੱਚ ਲੱਗੇ ਹੋਏ ਹਨ, ਪ੍ਰਭੂ ਦਾ ਸਿਮਰਨ ਕਰਨ ਵਾਲਾ ਕੋਈ ਵਿਰਲਾ ਮਨੁੱਖ ਹੈ। ਦੁਰਲੱਭ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਕੇਵਲ ਅਕਾਲ ਪੁਰਖ ਦਾ ਸਿਮਰਨ।
ਨਾਨਕ ਲਬਧੰਗ ਸਾਧ ਸੰਗ ਕਿਰਪਾ ਪ੍ਰਭੰ।
ਇਹ ਮਿਲਦਾ ਕਿੱਥੋਂ ਹੈ? ਮਿਲਦਾ ਹੈ ਸਾਧ ਸੰਗਤ ਵਿੱਚੋਂ। ਤੇ ਸਾਧ ਸੰਗਤ ਵਿੱਚ ਜਿਹੜਾ ਬੰਦਾ ਆ ਕੇ ਵਿਗੜ ਜਾਵੇ, ਉਹਦਾ ਕੋਈ ਇਲਾਜ ਹੀ ਨਹੀਂ। ਨਾ ਉਹਨੂੰ ਬ੍ਰਹਮਾ ਠੀਕ ਕਰ ਸਕਦਾ, ਨਾ ਸ਼ਿਵਜੀ ਤੇ ਨਾ ਵਿਸ਼ਨੂੰ। ਜਿਹੜੀ ਪੈਲੀ ਪਾਣੀ ਮਾਰ ਜਾਵੇ, ਜਿਹੜੀ ਫਸਲ ਪਾਣੀ ਦੀ ਮਾਰੀ ਹੋਈ ਹੋਵੇ, ਉਹਨੂੰ ਪਾਣੀ ਦੇ ਕੇ ਹਰਾ ਭਰਾ ਨਹੀਂ ਕੀਤਾ ਜਾ ਸਕਦਾ। ਜਿਹੜੇ ਬੰਦੇ ਸਾਧ ਸੰਗਤ ਵਿੱਚ ਵਿਗੜ ਜਾਂਦੇ, ਉਹਨਾਂ ਦਾ ਰੱਬ ਹੀ ਰੱਖਾ ਹੈ। ਇਸ ਵਾਸਤੇ ਜਿੰਨੇ ਨਾਸਤਕ ਬੰਦੇ ਤੁਹਾਨੂੰ ਗੁਣੀ ਗਿਆਨੀ ਰਾਗੀ ਢਾਡੀ ਪ੍ਰਚਾਰਕ ਮਿਲਣਗੇ, ਉਹਨੇ ਨਾਸਤਕ ਜਿਹੜੇ ਗੁਰਦੁਆਰੇ ਨਹੀਂ ਆਉਂਦੇ ਉਹ ਨਹੀਂ ਮਿਲਣਗੇ। ਉਹਨਾਂ ਦੇ ਮਨ ਵਿੱਚ ਫਿਰ ਵੀ ਸ਼ਰਧਾ, ਉਹ ਫਿਰ ਵੀ ਡਰਦੇ ਨੇ, ਪਰ ਗੁਰੂ ਦੇ ਲਾਗੇ ਰਹਿਣ ਵਾਲਿਆਂ ਦੇ ਮਨ ਵਿੱਚ ਰਤਾ ਭੈ ਨਹੀਂ, ਰਤਾ ਸੰਕੋਚ ਨਹੀਂ। ਇਹ ਕਿਉਂ ਹੁੰਦਾ ਹੈ? ਗੁਰਦੇਵ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਫਿਰ
ਦੁਰਲੱਭੰ ਏਕ ਭਗਵਾਨ ਨਾਮ ਹੈ।
ਇੱਕ ਈਸ਼ਵਰ ਦਾ ਨਾਮ ਲੈਣਾ ਹੀ ਦੁਰਲੱਭ ਹੈ। ਸਭ ਤੋਂ ਸਹੀ ਤੇ ਖਰਾ ਸੌਦਾ ਪ੍ਰਭੂ ਦਾ ਭਜਨ ਕਰਨਾ ਹੈ।
ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ।
ਇਹ ਨਾਮ ਮਿਲਦਾ ਕਿਵੇਂ ਹੈ? ਮਿਲਦਾ ਹੈ ਸਾਧ ਸੰਗਤ ਵਿੱਚੋਂ। ਕਿੰਨਾ ਨੂੰ? ਜਿੰਨਾ ਉੱਤੇ ਪ੍ਰਭੂ ਦੀ ਕਿਰਪਾ, ਜਿੰਨਾ ਉੱਤੇ ਨਿਰੰਕਾਰ ਦੀ ਦਇਆ ਹੈ, ਜਿਨ੍ਹਾਂ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਨਾਮ ਦੀ ਦੌਲਤ ਮਿਲਦੀ ਹੈ। ਉਹਨਾਂ ਦੇ ਪੱਲੇ ਗੁਰੂ ਕੀ ਸਿੱਖੀ ਦਾ ਹੀਰਾ ਵੱਜਦਾ ਹੈ। ਉਹਨਾਂ ਨੂੰ ਸਤਿਗੁਰੂ ਜੀ ਆਪਣੇ ਸ਼ੁਭ ਗੁਣ ਦਿੰਦੇ ਹਨ। ਅਗਲੇ ਸ਼ਲੋਕਾਂ ਵਿੱਚ ਸਤਿਗੁਰੂ ਜੀ ਦੱਸਣਗੇ ਕਿ ਕਿਵੇਂ ਇਹਨਾਂ ਵਿਘਨਾਂ ਨੂੰ ਨਾਸ਼ ਕੀਤਾ ਜਾ ਸਕਦਾ ਹੈ ਤੇ ਸਮਰਥ ਪ੍ਰਗਟ ਹੋ ਸਕਦੀ ਹੈ।
ਦੁਰਲੱਭੰ ਏਕ ਭਗਵਾਨ ਨਾਮ ਹੈ। ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਜਤ ਕਤ ਹੈ ਤਤ ਹੈ ਦਿਸ਼ਟੰ, ਸਵਰਗ ਮਤ ਪਿਆਰ ਲੋਕ ਹੈ, ਸਰਵਤ ਰਮਣ ਗੋਵਿੰਦ ਹੈ, ਨਾਨਕ ਲੇਪ ਸ਼ੇਪ ਨ ਲਿਪਿਅਤੇ। ਵੇਖਿਆ ਪਿਆੰਤ ਅੰਮ੍ਰਿਤੰ, ਦੁਸ਼ਟਾਂ ਸਖਾ ਸਵਜਨ ਹੈ, ਦੁਖੰ ਪੈਂਤ ਸੁਖੰ ਪੈ ਪੀਤੰ ਤਾਂ ਨਿਰਭੈ। ਸਥਾਨ ਵਿਹੂਨ ਬਿਸਰਾਮ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰ ਹੈ। ਸਰਵ ਸੀਲ ਮਮੰ ਸੀਲੰ ਸਰਵ ਪਾਵਨ ਮਮ ਪਾਵਨ ਹੈ। ਸਰਵ ਕਰਤਵ ਮਮੰ ਕਰਤਾ, ਨਾਨਕ ਲੇਪ ਛੇਪ ਨਾ ਲਿਪਿਅਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ, ਤਰਨ ਗਗਨ ਨਵਖੰਡ ਮਹਿ ਜੋਤ ਸਰੂਪੀ ਰਹੋ ਪਰ ਪਨ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤਖ ਹਰ ਪ੍ਰਗਟ ਰੂਪ ਵਿੱਚ ਹੀ ਹਰੀ ਦਾ ਖਾਸ ਰੂਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਮਹਾਨ ਰਚਨਾ ਸਲੋਕ ਸਹਿਸਕ੍ਰਿਤੀ ਅੰਦਰ 6ਵੇਂ ਸਲੋਕ ਅੰਦਰ ਫਰਮਾਨ ਕਰ ਰਹੇ ਹਨ।
ਜਤ ਕਤ ਹੈ ਤਤ ਦਿਸ਼ਟੰ।
ਜਤ ਕਹਿੰਦੇ ਹਨ ਜਿੱਥੇ ਨੂੰ, ਕਤ ਹੈ ਕਹੀਏ ਕਿੱਥੇ, ਜਤ ਕਤ ਹੈ ਤਤ ਹੈ ਜਿੱਥੇ ਕਿੱਥੇ, ਦ੍ਰਿਸ਼ਟੰ ਕਹੀਏ ਦ੍ਰਿਸ਼ਟੀ ਮਾਰ ਕੇ ਦੇਖਦੇ ਹਾਂ, ਜਿੱਥੇ ਜਿੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਸਾਡੀ ਨਿਗਾਹ ਜਾਂਦੀ ਹੈ, ਉੱਥੇ ਕੀ ਦੇਖਦੇ ਹਾਂ? ਹਾਂਜੀ,
ਸਵਰਗ ਮਤ ਪਿਆਲ ਲੋਕ ਹੈ,
ਸਵਰਗ ਵਿੱਚ ਵੇਖੀਏ ਜਾਂ ਮਰਤ ਕਹੀਏ ਮਾਤ ਲੋਕ ਵਿੱਚ ਵੇਖੀਏ ਜਾਂ ਪਿਆਲ ਕਹੀਏ ਪਤਾਲ ਲੋਕ ਵਿੱਚ ਵੇਖੀਏ, ਜੋ ਸੰਤ ਜਨ ਹਨ ਉਹ ਜਿੱਥੇ ਜਿੱਥੇ ਵੀ ਦੀਰਘ ਦ੍ਰਿਸ਼ਟੀ ਨਾਲ ਵੇਖਦੇ ਹਨ ਪ੍ਰਭੂ ਦੀ ਹੀ ਹੋਂਦ ਵੇਖਦੇ ਹਨ। ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਕਣ ਕਣ ਵਿੱਚੋਂ ਵਿਆਪਕ ਦਿਸ ਰਿਹਾ ਹੈ। ਜਦ ਕਤਹਿ ਤਤਹਿ ਦ੍ਰਿਸ਼ਟੰ, ਜਿੱਥੇ ਕਿੱਥੇ ਤਤਹਿ ਕਹੀਏ ਉੱਥੇ ਹੀ ਦ੍ਰਿਸ਼ਟੰ ਕਹੀਏ ਦ੍ਰਿਸ਼ਟੀਮਾਨ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਜਲਵਾ। ਸਵਰਗ ਮਰਤ ਪਿਆਲ ਲੋਕ ਹੈ, ਸਵਰਗ ਕਹੀਏ ਸਵਰਗਪੁਰੀ ਜਿੱਥੇ ਇੰਦਰ ਰਾਜ ਕਰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਹੇਮਕੁੰਡ ਦੀ ਖੋਜ ਕਲਗੀਧਰ ਚਮਤਕਾਰ ਵਿੱਚ ਦਰਜ ਕੀਤੀ ਹੈ। ਭਾਵੇਂ ਇਸ ਤੋਂ ਪਹਿਲਾਂ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਇਹ ਖੋਜ ਜਗਤ ਦੇ ਸਾਹਮਣੇ ਰੱਖੀ, ਪਰ ਉਸ ਨੂੰ ਹੋਰ ਰੂਪ 'ਤੇ ਸਪਸ਼ਟ ਕਰਕੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਬੇਅੰਤ ਜੀਵਾਂ ਨੂੰ ਇਸ ਬੰਨੇ ਜੋੜਿਆ। ਭਾਈ ਸਾਹਿਬ ਜੀ ਲਿਖਦੇ, ਹੇਮਕੁੰਡ ਪਰਬਤ ਤੋਂ ਵੀ ਅੱਗੇ ਬੇਅੰਤ ਸੰਤ ਮਹਾਤਮਾ ਗਏ ਹਨ, ਜਿਨ੍ਹਾਂ ਨੇ ਬੜੇ ਬੜੇ ਯਤਨ ਕਰਕੇ ਸਾਜੋ ਸਮਾਨ ਨਾਲ ਥੋੜ੍ਹਾ ਬਹੁਤਾ ਚੁੱਕ ਕੇ ਖੜਿਆ ਪਰ ਕਾਮਯਾਬ ਨਾ ਹੋ ਸਕੇ। ਜੇ ਉੱਥੇ ਮਿੱਟੀ ਦਾ ਤੇਲ ਵੀ ਲੈ ਜਾਵੇ ਕੋਈ ਤਾਂ ਉਹ ਵੀ ਬਰਫ਼ ਬਣ ਜਾਂਦਾ ਹੈ, ਇੰਨੀ ਸਰਦੀ ਅਤੇ ਠੰਡ ਹੈ। ਉੱਥੇ ਵੀ ਸੰਤ ਮਹਾਤਮਾ ਰਹਿੰਦੇ ਹਨ ਅਜੇ ਤੱਕ, ਬੜੀ ਬੜੀ ਲੰਮੀ ਉਮਰ ਵਾਲੇ, ਜਿਹੜੇ ਜੰਗਲ ਦੀਆਂ ਬੂਟੀਆਂ ਕੰਦ ਮੂਲ ਖਾ ਕੇ ਨਿਰਵਾਹ ਕਰਦੇ ਹਨ। ਐਸੀਆਂ ਐਸੀਆਂ ਪਰਬਤ ਵਿੱਚ ਜੜੀਆਂ ਹਨ ਜਿਨ੍ਹਾਂ ਦੇ ਖਾਣ ਨਾਲ ਨਾ ਸਰਦੀ ਲੱਗਦੀ ਹੈ ਨਾ ਭੁੱਖ ਲੱਗਦੀ ਹੈ। ਭਾਈ ਸਾਹਿਬ ਜੀ ਕਹਿੰਦੇ ਇਸ ਤੋਂ ਅਗਾਂਹ ਦੋ ਰਾਹ ਪਾਟਦੇ ਹਨ, ਇੱਕ ਨਰਕਾਂ ਨੂੰ ਜਾਂਦਾ ਹੈ ਇੱਕ ਸਵਰਗਾਂ ਨੂੰ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੀ ਟਿੱਪਣੀ ਲਿਖੀ ਹੈ, ਇਹ ਗੁਰਪ੍ਰਤਾਪ ਸੂਰਜ ਵਿੱਚੋਂ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਵਰਣਨ ਨਾਨਕ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਬਾਲਾ ਜੀ ਨੂੰ ਅਤੇ ਮਰਦਾਨਾ ਜੀ ਨੂੰ ਨਾਲ ਲੈ ਕੇ ਸੱਚਖੰਡ ਜਾਂਦੇ ਹਨ, ਇਹ ਪ੍ਰਸੰਗ ਉੱਤਰਾਖੰਡ ਵਿੱਚ ਵਰਣਨ ਹੋਇਆ ਹੈ, ਤਾਂ ਰਸਤੇ ਵਿੱਚ ਅਨੇਕਾਂ ਪੁਰੀਆਂ ਆਉਂਦੀਆਂ ਹਨ। ਪ੍ਰਹਿਲਾਦ ਦੀ ਪੁਰੀ ਆਈ ਹੈ, ਧਰੂ ਦੀ ਪੁਰੀ ਸਭ ਤੋਂ ਅਖੀਰ ਵਿੱਚ ਹੈ, ਕਾਕ ਭਸੁੰਡ ਦੀ ਪੁਰੀ ਦਾ ਵਰਣਨ ਬੜਾ ਵਿਸਥਾਰ ਨਾਲ ਆਇਆ ਹੈ, ਜਿੱਥੇ ਅਨੇਕ ਪ੍ਰਕਾਰ ਦੇ ਪੰਛੀ ਹਨ, ਅਨੇਕ ਤਰ੍ਹਾਂ ਦੀਆਂ ਉਹ ਰੂਹਾਂ ਹਨ ਜੋ ਕੇਵਲ ਹਰੀ ਜਸ ਦੇ ਆਸਰੇ ਜਿਉਂਦੀਆਂ ਹਨ, ਜਿੱਥੇ ਰੋਟੀ ਪਾਣੀ ਦੀ ਜ਼ਰੂਰਤ ਨਹੀਂ, ਜਿੱਥੇ ਹਵਾ ਦੀ ਵੀ ਲੋੜ ਨਹੀਂ, ਬਿਨਾਂ ਹਵਾ ਤੋਂ ਹੀ ਉਹ ਜਿਉਂਦੀਆਂ ਰਹਿੰਦੀਆਂ ਹਨ। ਕਾਕ ਭਸੁੰਡ ਰਿਖੀ ਬੈਠਾ ਹੋਇਆ ਕਥਾ ਕਰ ਰਿਹਾ ਹੈ, ਦੂਰ ਦੂਰ ਤੱਕ ਸਰੋਤੇ ਸਮਾਧੀਆਂ ਵਿੱਚ ਅਸਥਿਰ ਬੈਠੇ ਹੋਏ ਹਨ, ਸਭ ਚੁੱਪ ਚਾਪ, ਕਿਧਰੋਂ ਆਵਾਜ਼ ਨਹੀਂ ਆਉਂਦੀ। ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਜੀ ਦੇ ਸਹਿਤ ਜਿਸ ਵੇਲੇ ਉੱਥੇ ਪੁੱਜਦੇ ਹਨ ਤਾਂ ਉੱਥੇ ਰਹਿਣ ਵਾਲੇ ਲੋਕਾਂ ਨੂੰ ਅਸਚਰਜ ਹੋਇਆ ਵੀ ਇਹ ਕੌਣ ਲੋਕ ਹਨ ਜੋ ਮਾਤ ਲੋਕ ਦੀ ਧਰਤੀ ਤੋਂ ਇੱਥੇ ਸਣ ਦੇ ਹੀ ਆ ਗਏ ਹਨ। ਅਸੀਂ ਤਾਂ ਬੜਾ ਭਾਰੀ ਜਪ ਕਰਕੇ, ਤਪ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਅਸਥਾਨ ਪ੍ਰਾਪਤ ਕੀਤਾ। ਜਿਸ ਵੇਲੇ ਕਥਾ ਦੀ ਸਮਾਪਤੀ ਹੋਈ, ਕਾਕ ਭਸੁੰਡ ਦੀ ਨਿਗਾਹ ਵੀ ਇਹਨਾਂ ਦੈਵੀ ਪੁਰਸ਼ਾਂ ਵੱਲ ਗਈ। ਜੀ ਨੇ ਉਲਟ ਕੇ ਪੁੱਛਿਆ ਕਿ ਕੌਣ ਮਹਾਂਪੁਰਸ਼ ਹਨ, ਤਾਂ ਬਾਲਾ ਜੀ ਨੇ ਦੱਸਿਆ ਇਹ ਗੁਰੂ ਨਾਨਕ ਦੇਵ ਨਿਰੰਕਾਰੀ ਸਤਿਗੁਰੂ ਜੀ ਹਨ। ਤਾਂ ਕਾਕ ਭਸੁੰਡ ਨੇ ਉੱਠ ਕੇ ਗਲ 'ਚ ਪੱਲਾ ਪਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਬੜਾ ਆਦਰ ਸਨਮਾਨ ਦੇ ਕੇ ਬਿਠਾਇਆ। ਮਰਦਾਨਾ ਇਹ ਪੁੱਛਣਾ ਚਾਹੁੰਦਾ ਸੀ ਵੀ ਕਦੋਂ ਕ ਦੀ ਕਥਾ ਹੋ ਰਹੀ ਹੈ ਤੇ ਕਦੋਂ ਕ ਦੀ ਇਹ ਸਰੋਤੇ ਸੁਣ ਰਹੇ ਹਨ। ਤਾਂ ਸਤਿਗੁਰੂ ਜੀ ਨੇ ਕਾਕਪ ਸੁਣ ਨੂੰ ਕਿਹਾ ਕਿ ਮਹਾਰਾਜ ਆਪ ਕਦੋਂ ਕ ਦੇ ਇੱਥੇ ਹਰੀ ਜਸ ਕਰਦੇ ਹੋ? ਗੁਰਦੇਵ ਤਾਂ ਅੰਤਰਜਾਮੀ ਹਨ, ਪਰ ਮਰਦਾਨੇ ਦੇ ਮਨ ਦੀ ਨਿਸ਼ਾ ਕਰਨ ਵਾਸਤੇ ਰਿਸ਼ੀ ਕਹਿਣ ਲੱਗਾ ਕਿ ਵਾਹਵਾ ਹੀ ਚਿਰ ਹੋ ਗਿਆ ਇੱਥੇ ਬੈਠਿਆਂ ਕਥਾ ਕਰਦਿਆਂ ਨੂੰ, ਕਿੰਨਾ ਕੁ ਅੰਦਾਜ਼ਾ। ਕਹਿੰਦੇ ਮੇਰੇ ਵਹਿੰਦਿਆਂ ਵਹਿੰਦਿਆਂ ਕਈ ਵਾਰ ਬ੍ਰਹਮਾ ਜੰਮਿਆ ਹੈ, ਕਈ ਵਾਰ ਮਰਿਆ ਹੈ, ਕਈ ਵਾਰਾਂ ਸ਼ਿਵਜੀ ਭਗਵਾਨ ਨੇ ਜਗਤ ਵਿੱਚ ਜਾ ਕੇ ਆਉਣਾ ਕੀਤਾ ਹੈ, ਕਈ ਵਿਸ਼ਨੂੰ ਭਗਵਾਨ ਮੇਰੇ ਵਹਿੰਦਿਆਂ ਵਹਿੰਦਿਆਂ ਹੋ ਗੁਜ਼ਰੇ ਹਨ। ਮੈਂ ਇੱਥੇ ਬੈਠਾ ਕਥਾ ਸੁਣਾਈ ਜਾਂਦਾ ਹਾਂ, ਇਹ ਸੁਣੀ ਜਾਂਦੇ ਹਨ। ਮਰਦਾਨੇ ਦੇ ਮਨ ਦਾ ਮਾਣ ਟੁੱਟ ਗਿਆ ਵੀ ਹੈ ਇੰਨੀ ਲੰਮੀ ਉਮਰ ਹੈ ਇਸ ਰਿਸ਼ੀ ਦੀ। ਕਹਿੰਦੇ ਹਾਂ, ਹਰੀ ਜਸ ਸੁਣਦਿਆਂ ਤੇ ਵਰਣਨ ਕਰਦਿਆਂ ਰੱਜ ਆਉਂਦਾ ਹੀ ਨਹੀਂ। ਇੱਥੋਂ ਗੁਰਦੇਵ ਮਹਾਰਾਜ ਜੀ ਸਾਰੇ ਜੀਵਾਂ ਨੂੰ ਕਰਤਾਰਥ ਕਰਦੇ ਹੋਏ, ਇਹ ਉਹ ਰੂਹਾਂ ਸਨ ਜੋ ਪ੍ਰਭੂ ਦੀ ਭਗਤੀ ਵਿੱਚ ਹਰੀ ਜਸ ਵਿੱਚ ਮਗਨ ਸਨ। ਪ੍ਰਹਲਾਦ ਦੀ ਪੁਰੀ ਜਾਂਦੇ ਹਨ, ਫਿਰ ਧਰੂਵ ਦੀ ਪੁਰੀ ਜਾਂਦੇ ਹਨ, ਬਾਲਾ ਮਰਦਾਨਾ ਜੀ ਇੱਥੇ ਰਹਿੰਦੇ ਹਨ, ਗੁਰੂ ਨਾਨਕ ਦੇਵ ਜੀ ਅੱਗੇ ਸੱਚਖੰਡ ਜਾਂਦੇ ਹਨ। ਸੋ ਇਸ ਪ੍ਰਕਾਰ ਦੇ ਅਨੇਕਾਂ ਵਿਦਵਾਨ ਸੱਜਣਾਂ ਨੇ ਆਪੋ ਆਪਣੀ ਮਤ ਅਨੁਸਾਰ ਵਰਣਨ ਕੀਤੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਭਗਤ ਜੋ ਹਨ ਉਹ ਅੱਠੇ ਪੈਰ ਪ੍ਰਭੂ ਦੀ ਕੀਰਤੀ ਗਾਉਂਦੇ ਹਨ ਅਤੇ ਕਣ ਕਣ ਦੇ ਅੰਦਰ ਉਸ ਦਾ ਜਲਵਾ ਵੇਖਦੇ ਹਨ।
ਸਵਰਗ ਮਤ ਪਿਆਲ ਲੋਕ ਹੈ,
ਉਹਨਾਂ ਨੂੰ ਸਵਰਗ ਵੀ ਉਹੋ ਜਿਹਾ, ਉਹਨਾਂ ਨੂੰ ਮਾਤ ਲੋਕ ਵੀ ਉਹੋ ਜਿਹਾ, ਉਹਨਾਂ ਨੂੰ ਪਤਾਲ ਲੋਕ ਵੀ ਉਹੋ ਜਿਹਾ। ਸਵਰਗ ਵਿੱਚ ਚਲੇ ਜਾਣ ਤਾਂ ਵੀ ਆਨੰਦ, ਨਰਕਾਂ ਵਿੱਚ ਚਲੇ ਜਾਣ ਤਾਂ ਵੀ ਆਨੰਦ, ਮਾਤ ਲੋਕ ਵਿੱਚ ਆ ਜਾਣ ਤਾਂ ਵੀ ਕੋਈ ਉਹਨਾਂ ਨੂੰ ਦੁੱਖ ਕਸ਼ਟ ਨਹੀਂ। ਪਰ ਪ੍ਰਭੂ ਨਾਲੋਂ ਟੁੱਟੇ ਹੋਏ ਜੀਵ ਸਵਰਗਾਂ ਵਿੱਚ ਵੀ ਚਲੇ ਜਾਣ ਤਾਂ ਉਹਨਾਂ ਨੂੰ ਸੁੱਖ ਸਦੈਵੀ ਨਹੀਂ, ਐਵੇਂ ਥੋੜੇ ਚਿਰ ਦਾ। ਨਰਕਾਂ ਵਿੱਚ ਪੈ ਕੇ ਤੇ ਉਹਨਾਂ ਸੜਨਾ ਹੀ ਹੈ, ਦੁਖੀ ਹੋਣਾ ਹੀ ਹੈ। ਮਾਤ ਲੋਕ ਵਿੱਚ ਇੱਕ ਦਿਨ ਵਿੱਚ ਕਈ ਵਾਰ ਸਵਰਗ ਜਾਂਦੇ ਹਨ, ਕਈ ਵਾਰ ਨਰਕ ਜਾਂਦੇ ਹਨ, ਕਈ ਵਾਰ ਸੁੱਖ ਆਉਂਦਾ ਹੈ, ਕਈ ਵਾਰ ਦੁੱਖ ਆਉਂਦਾ ਹੈ। ਮਨ ਦੀ ਹਾਲਤ ਜੋ ਡਾਵਾਂ ਡੋਲ ਹੈ, ਕਲਗੀਧਰ ਪਾਤਸ਼ਾਹ ਦੇ ਕਥਨ ਮੁਤਾਬਕ ਸੁੱਖ ਹੀ ਸਵਰਗ ਹੈ, ਦੁੱਖ ਹੀ ਨਰਕ ਹੈ। ਮਨ ਦਾ ਵੇਗ ਜਦੋਂ ਦੁੱਖਮਈ ਹੁੰਦਾ ਹੈ ਤਾਂ ਮਨੁੱਖ ਨਰਕ ਵਿੱਚ ਹੈ। ਜਿਸ ਵੇਲੇ ਮਨ ਚੜ੍ਹਦੀਆਂ ਕਲਾ ਵਿੱਚ ਹੋਵੇ ਤਾਂ ਮਨ ਸਵਰਗ ਵਿੱਚ ਹੈ। ਸੰਤ ਮਹਾਤਮਾ ਸਵਰਗ ਲੋਕ ਵਿੱਚ, ਪਤਾਲ ਲੋਕ ਵਿੱਚ, ਮਾਤ ਲੋਕ ਵਿੱਚ ਪ੍ਰਭੂ ਨੂੰ ਕਣ ਕਣ ਵਿੱਚ ਸਮਾਇਆ ਵੇਖਦੇ ਹਨ।
ਸਰਵਤਰ ਰਮਣ ਗੋਵਿੰਦ
ਗੋ ਕਹੀਏ ਪ੍ਰਿਥਵੀ ਤੇ ਪ੍ਰਿਥਵੀ ਦੀ ਬਨਾਵਟ ਨੂੰ ਬਣਾਉਣ ਵਾਲਾ ਜੋ ਅਕਾਲ ਪੁਰਖ ਹੈ ਉਸ ਅਕਾਲ ਨੂੰ ਸਰਵਤਰ ਰਮਣੰਗ ਸਾਰੀਆਂ ਥਾਵਾਂ ਉੱਤੇ ਇੱਕੋ ਜਿਹਾ ਵਿਆਪਕ ਸੰਤਾਂ ਨੇ ਵੇਖਿਆ ਹੈ, ਜਾਣਿਆ ਹੈ।
ਨਾਨਕ ਲੇਪ ਸ਼ੇਪ ਨਾ ਲਿਪਿਅਤੇ,
ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਸੰਤਾਂ ਨੂੰ ਸਵਰਗ ਵਿੱਚ ਗਿਆ ਅਤੇ ਨਰਕਾਂ ਵਿੱਚ ਗਿਆ ਕੋਈ ਲੁਪਾਏ ਮਾਨਤਾ ਨਹੀਂ। ਸੰਤ ਮਹਾਤਮਾ ਪਾਪਾਂ ਦੀ ਮੈਲ ਦੀ ਲਿਪਾਏ ਮਾਨਤਾ ਤੋਂ ਰਹਿਤ ਹਨ। ਲੇਪ ਸ਼ੇਪ ਸ਼ੇਪ ਕਹੀਏ ਵਿਖਮ ਸ਼ਕਤੀ ਕਰਕੇ ਉਹ ਇਹਨਾਂ ਦੀ ਪਕੜ ਵਿੱਚ ਨਹੀਂ ਆਉਂਦੇ, ਭਾਵ ਪਾਪਾਂ ਦੇ ਪੋਚੇ ਨਾਲ ਢੱਕੇ ਨਹੀਂ ਜਾਂਦੇ, ਅਵਗੁਣ ਉਹਨਾਂ ਨੂੰ ਕਾਬੂ ਨਹੀਂ ਕਰ ਸਕਦੇ, ਐਸੀ ਸ਼ਕਤੀ ਹੈ ਉਹਨਾਂ ਵਿੱਚ। ਕਿਹੜੇ ਕਿਹੜੇ ਗੁਣ ਹਨ ਜਿਨ੍ਹਾਂ ਦਾ ਸਦਕਾ ਇਹ ਸ਼ਕਤੀ ਆਈ ਹੈ, ਅੱਗੇ ਚੱਲ ਕੇ ਫਰਮਾਉਂਦੇ ਹਨ।
ਲਿਖਿਆ ਪਿਆੰਤ ਅੰਮ੍ਰਿਤੰ,
ਉਹਨਾਂ ਵਿੱਚ ਬੜਾ ਬਲ ਹੈ। ਸੰਤਾਂ ਦੀ ਕਥਾ ਰੱਬ ਨਾਲੋਂ ਵੀ ਵੱਡੀ ਹੈ। ਪਰਮਾਤਮਾ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦਾ, ਪਰ ਆਪਣਾ ਜਸ ਆਪਣੇ ਸੰਤਾਂ ਵਿੱਚੋਂ ਦੀ ਪ੍ਰਗਟ ਕਰਦਾ ਹੈ। ਹੈ ਤਾਂ ਪ੍ਰਭੂ ਹੀ ਵੱਡਾ, ਪਰ ਆਪਣੀ ਵਡਿਆਈ ਨਾਲੋਂ ਆਪਣੇ ਭਗਤਾਂ ਦੀ ਵਡਿਆਈ ਨੂੰ ਸ੍ਰਿਸ਼ਟ ਮੰਨਦਾ ਹੈ। ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ, ਰਾਮ ਵੱਡਾ ਕਿ ਰਾਮ ਹੈ ਜਾਣਿਆ, ਇਹ ਪ੍ਰਸ਼ਨ ਹਨ ਗੁਰਬਾਣੀ ਵਿੱਚ। ਤੀਰਥ ਵੱਡੇ ਹਨ ਜਾਂ ਸੰਤ ਵੱਡੇ ਹਨ, ਰਾਮ ਵੱਡਾ ਹੈ ਜਾਂ ਰਾਮ ਨੂੰ ਜਾਣਨ ਵਾਲਾ ਵੱਡਾ ਹੈ, ਇਹਨਾਂ ਪ੍ਰਸ਼ਨਾਂ ਦੇ ਉੱਤਰ ਵੱਖ ਵੱਖ ਵਿਚਾਰਵਾਨਾਂ ਨੇ ਆਪਣੀ ਆਪਣੀ ਮਤ ਅਨੁਸਾਰ ਲਿਖੇ ਹਨ। ਰਾਮ ਵੱਡਾ ਕਹਿ ਰਾਮ ਹੈ ਜਾਣਿਆ, ਰਾਮ ਹੀ ਵੱਡਾ ਹੈ, ਰਾਮ ਵੱਡਾ ਹੋਣ ਦੇ ਕਾਰਨ ਰਾਮ ਨੂੰ ਜਾਣਨ ਵਾਲੇ ਵੱਡੇ ਹਨ। ਗੁਰਦੇਵ ਫਰਮਾਉਂਦੇ ਹਨ,
ਬਿਖਿਆ ਭਿਆੰਤ ਅੰਮ੍ਰਿਤੰ,
ਬਿਖਿਆ ਕਹੀਏ ਬਿਖ, ਬਿਖ ਕਹੀਏ ਯੈਰ, ਜਿਹੜੀ ਯੈਰ ਹੈ ਉਹ ਭਿਅੰਤ ਕਹੀਏ ਹੋ ਜਾਂਦੀ ਹੈ, ਅੰਮ੍ਰਿਤੰ ਜਿਹੜੀ ਯੈਰ ਹੈ ਅੰਮ੍ਰਿਤ ਬਣ ਜਾਂਦੀ ਹੈ ਜੇ ਸੰਤਾਂ ਦੇ ਹੱਥ ਨੂੰ ਛੂਹ ਜਾਵੇ। ਜੇ ਮੀਰਾਂ ਬਾਈ ਨੂੰ ਰਾਣੇ ਨੇ ਯੈਰ ਦਾ ਪਿਆਲਾ ਭੇਜਿਆ ਕਿ ਪੀ ਕੇ ਮਰ ਜਾਵੇ, ਤਾਂ ਮੀਰਾਂ ਗੱਟ ਗੱਟ ਕਰਕੇ ਯੈਰ ਦਾ ਪਿਆਲਾ ਪੀ ਗਈ ਪਰ ਮਰੀ ਨਹੀਂ, ਯੈਰ ਅੰਮ੍ਰਿਤ ਹੋ ਗਈ। ਸੰਤ ਬਾਬਾ ਆਇਆ ਸਿੰਘ ਜੀ ਜਿਨ੍ਹਾਂ ਦੀ ਗੱਦੀ ਉੱਤੇ ਬਾਅਦ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੇ ਬੈਠੇ ਹਨ, ਬੜੀ ਬੰਦਗੀ ਵਾਲੇ ਮਹਾਂਪੁਰਸ਼ ਹੋਏ ਹਨ। ਕਿਸੇ ਸੇਵਕ ਦੇ ਮਨ ਅੰਦਰ ਦੁਸ਼ਟ ਬਿਰਤੀ ਆ ਗਈ, ਉਸਨੇ ਦੁੱਧ ਦੇ ਕਟੋਰੇ ਵਿੱਚ ਯੈਰ ਖੋਰ ਕੇ ਸੰਤਾਂ ਨੂੰ ਲਿਆ ਪਿਆਈ। ਸੰਤ ਜਾਣ ਗਏ ਕਿ ਦੁੱਧ ਵਿੱਚ ਯੈਰ ਹੈ। ਵੈਦਿਕ ਦਾ ਇੱਕ ਗ੍ਰੰਥ ਹੈ ਬਾਘ ਭੱਟ, ਮੈਂ 12 ਕੁ ਵਰਿਆਂ ਦੱਸਾਂ ਜਦੋਂ ਪੜ੍ਹਿਆ ਉਹਦੇ ਵਿੱਚ ਯੈਰਾਂ ਦਾ ਪ੍ਰਕਰਨ ਲਿਖਿਆ ਵੀ ਜੇ ਕੋਈ ਚੌਲਾਂ 'ਚ ਯੈਰ ਪਾ ਕੇ ਖਵਾਵੇ ਤਾਂ ਚੌਲ ਲੇਸ ਛੱਡ ਜਾਂਦੇ ਹਨ, ਚੌਲ ਤਾਰ ਛੱਡ ਜਾਂਦੇ ਹਨ। ਦੁੱਧ ਵਿੱਚ ਯੈਰ ਪਾ ਕੇ ਖਵਾਵੇ ਤਾਂ ਦੁੱਧ ਦਾ ਰੰਗ ਬਦਲ ਜਾਂਦਾ ਹੈ। ਇਸ ਤਰ੍ਹਾਂ ਹੋਰ ਅਨੇਕ ਪ੍ਰਕਾਰ ਦੇ ਪਕਵਾਨ ਹਨ, ਜੇ ਕੋਈ ਦਹੀਂ ਵਿੱਚ ਯੈਰ ਪਾ ਕੇ ਖਵਾਵੇ ਤਾਂ ਉਹਦਾ ਕੀ ਲੱਛਣ ਹੈ। ਸੰਤ ਸਿਆਣੇ ਹੁੰਦੇ ਹਨ, ਜਾਣ ਗਏ ਫਿਰ ਬੰਦਗੀ ਦੇ ਪ੍ਰਤਾਪ ਕਰਕੇ, ਤਾਂ ਮਨੁੱਖ ਜੇ ਹਿਰਦੇ ਵਿੱਚ ਹੀ ਇਹ ਇੱਛਾ ਲੈ ਕੇ ਆਵੇ ਵੀ ਇਹਨੂੰ ਯੈਰ ਦੇਣਾ, ਤਾਂ ਵੀ ਜਾਣ ਜਾਂਦੇ ਨੇ। ਇਹ ਤਾਂ ਮੋਟੀ ਗੱਲ ਹੈ ਨਾ ਵੀ ਯੈਰ ਖੋਰ ਕੇ ਸਾਹਮਣੇ ਰੱਖਿਆ। ਜੇ ਮਨ ਵਿੱਚ ਹੀ ਕੋਈ ਦੁਸ਼ਟ ਸੁਭਾਅ ਲਿਆਉਂਦਾ ਤਾਂ ਸੰਤਾਂ ਨੂੰ ਦੂਰੋਂ ਪਤਾ ਲੱਗ ਜਾਂਦਾ। ਜਿਵੇਂ ਜਿਹੜੇ ਸਿਆਣੇ ਵੈਦ ਨੇ ਗੰਗਯੰਤੀ ਦਾ ਅਧਿਐਨ ਕੀਤਾ ਹੈ, ਉਹਦੇ ਸਾਹਮਣੇ ਜਿਹੜਾ ਰੋਗੀ ਤੁਰਿਆ ਜਾਵੇ ਵੇਖ ਕੇ ਹੀ ਦੱਸ ਦਿੰਦਾ ਵੀ ਇਹਨੂੰ ਰੋਗ ਇਹ ਹੈ। ਇਸੇ ਤਰ੍ਹਾਂ ਜਿਹੜੇ ਅਭਿਆਸੀ ਮਹਾਂਪੁਰਸ਼ ਹਨ, ਜਦੋਂ ਕੋਈ ਉਹਨਾਂ ਦੇ ਸਾਹਮਣੇ ਆਉਂਦਾ ਉਸ ਦੇ ਸਾਰੇ ਸੰਕਲਪ ਨੂੰ ਉਹ ਬਿਨਾਂ ਪੁੱਛਿਆਂ ਤੋਂ ਜਾਣ ਲੈਂਦੇ ਹਨ। ਸੰਤਾਂ ਨੇ ਯੈਰ ਵਾਲਾ ਦੁੱਧ ਪੀ ਲਿਆ, ਕੁਝ ਨਹੀਂ ਬੁਰਾ ਭਲਾ ਕਿਹਾ। ਥੋੜ੍ਹੇ ਦਿਨਾਂ ਬਾਅਦ ਯੈਰ ਦੇਣ ਵਾਲੇ ਨੇ ਸੋਚਿਆ ਤੇ ਕੋਈ ਅਸਰ ਨਹੀਂ ਹੋਇਆ। ਦੂਸਰੀ ਵਾਰ ਉਹਨੇ ਫੇਰ ਯੈਰ ਖੋਰ ਕੇ ਦੁੱਧ ਵਿੱਚ ਪਿਆਇਆ, ਸੰਤਾਂ ਨੂੰ ਫਿਰ ਕੋਈ ਅਸਰ ਨਾ ਹੋਇਆ, ਯੈਰ ਨੂੰ ਅੰਮ੍ਰਿਤ ਕਰਕੇ ਪੀ ਗਏ। ਦੁਸ਼ਟ ਸੁਭਾਅ ਸੀ, ਤੀਜੀ ਵਾਰਾਂ ਫੇਰ ਯੈਰ ਖੋਰ ਕੇ ਪਿਆਲਾ ਲਾਇਆ ਆ। ਸੰਤਾਂ ਨੇ ਵੇਖ ਕੇ ਕਿਹਾ ਵੀ ਭਲਿਆ ਪੁਰਸ਼ਾ, ਅੱਗੇ 2 ਵੇਰਾਂ ਤੇ ਤੂੰ ਸਾਨੂੰ ਯੈਰ ਦੇ ਦਿੱਤਾ, ਹੁਣ 3 ਵੇਰਾਂ ਲਾਇਆ ਆ। ਅੱਗੇ ਤੇ ਅਸੀਂ ਤੇਰਾ ਯੈਰ ਅੰਮ੍ਰਿਤ ਕਰਕੇ ਪੀ ਜਾਂਦੇ ਰਹੇ ਹਾਂ, ਪਰ ਹੁਣ ਤੇਰੀ ਕਾਮਨਾ ਪੂਰੀ ਕਰਦੇ ਲਿਆ, ਹੁਣ ਯੈਰ ਕਰਕੇ ਪੀ ਲੈਂਦੇ ਹਾਂ। ਉਹਦੇ ਪਾਪ ਕੰਬੇ, ਕੁਝ ਬੋਲ ਨਾ ਸਕਿਆ। ਸੰਤਾਂ ਨੇ ਉਹ ਦੁੱਧ ਵਾਲਾ ਪਿਆਲਾ ਪੀ ਲਿਆ, ਕਹਿ ਦਿੱਤਾ ਵੀ ਹੁਣ ਅਸੀਂ ਜਾ ਰਹੇ ਹਾਂ। ਯੈਰ ਚੜ ਗਿਆ ਤੇ ਸੰਤ ਸਰੀਰ ਤੇ ਆ ਗਏ। ਕਲਕੱਤੇ ਦੀ ਘਟਨਾ ਹੈ, ਅਰੋਗੇ ਪ੍ਰਕਾਸ਼ ਗ੍ਰੰਥ ਵਿੱਚ ਵੈਦ ਰਾਮ ਨਾਰਾਇਣ ਸ਼ਰਮਾ ਨੇ ਲਿਖਿਆ ਹੈ, ਜੋ ਵੈਦਨਾਥ ਕੰਪਨੀ ਦਾ ਸਭ ਤੋਂ ਸ਼੍ਰੋਮਣੀ ਵੈਦ ਹੋਇਆ ਹੈ, ਕਿ ਜਿੰਨਾ ਚਿਰ ਮਨੁੱਖ ਦੇ ਮਨ 'ਤੇ ਅਸਰ ਨਹੀਂ ਹੁੰਦਾ ਉਨਾ ਚਿਰ ਉਹਨੂੰ ਖਾਧੇ ਪੀਤੇ ਦਾ ਇੰਨਾ ਅਸਰ ਨਹੀਂ ਪਾਉਂਦਾ। ਰਾਤ ਦਾ ਸਮਾਂ ਸੀ, ਪਾਣੀ ਦਾ ਗਲਾਸ ਪੀਣ ਵਾਸਤੇ ਜਦੋਂ ਮਟਕੇ ਦੇ ਵਿੱਚੋਂ ਗਲਾਸ ਭਰ ਲਿਆ, ਮਟਕੇ ਨੂੰ ਉਲੇਰ ਕੇ ਭਾਂਡਾ ਭਰਿਆ ਤਾਂ ਉਹਦੇ ਹੇਠਾਂ ਸੱਪ ਬੈਠਾ ਸੀ।
ਉਸ ਸੱਪ ਨੇ ਪਾਣੀ ਪੀਣ ਵਾਲੇ ਦੇ ਪੈਰ ਤੇ ਡੰਗ ਮਾਰਿਆ, ਪਰ ਪਾਣੀ ਪੀਣ ਵਾਲੇ ਨੇ ਵਿਚਾਰਿਆ ਵੀ ਪਤਾ ਨੀ ਕੋਈ ਤੀਲਾ ਤਾਲਾ ਵੱਜ ਗਿਆ ਹੋ, ਗੱਲ ਵਿਚਾਰੀ ਨਾ। ਕੰਮ ਕਰਦਿਆਂ ਕਰਦਿਆਂ ਸ਼ਾਮਾਂ ਪੈ ਗਈਆਂ, ਸੱਪ ਸਵੇਰੇ ਲੜਿਆ ਸ਼ਾਮਾਂ ਪੈ ਗਈਆਂ, ਕੋਈ ਐਰ ਨਹੀਂ ਚੜਿਆ। ਪਰ ਜਦ ਸ਼ਾਮ ਦੇ ਸਮੇਂ ਉਹ ਘੜਾ ਧੋ ਕੇ ਭਰਨ ਲੱਗਾ ਤੇ ਉਹਨੇ ਵੇਖਿਆ ਹੇਠਾਂ ਸੱਪ ਬੈਠਾ। ਉਸੇ ਵੇਲੇ ਮਨ ਤੇ ਅਸਰ ਹੋ ਗਿਆ ਵੀ ਮੈਨੂੰ ਤੇ ਸਵੇਰੇ ਸੱਪ ਲੜਿਆ ਸੀ, ਉਸੇ ਵੇਲੇ ਜ਼ਹਿਰ ਚੜ ਗਿਆ ਤੇ ਉਹਦੀ ਮੌਤ ਹੋ ਗਈ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਿਮਰਨ ਭਜਨ ਵਾਲੇ ਜਿਹੜੇ ਲੋਕ ਹਨ, ਜੇ ਉਹਨਾਂ ਨੂੰ ਜ਼ਹਿਰ ਵੀ ਖਵਾ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਿਮਰਨ ਭਜਨ ਵਾਲੇ ਜਿਹੜੇ ਲੋਕ ਹਨ, ਜੇ ਉਹਨਾਂ ਨੂੰ ਜ਼ਹਿਰ ਵੀ ਖਵਾ ਦਿੱਤਾ ਜਾਵੇ, ਉਹ ਅੰਮ੍ਰਿਤ ਰੂਪ ਕਰਕੇ ਉਹਨੂੰ ਧਾਰਨ ਕਰ ਲੈਣ ਤੇ ਕੁਝ ਨਹੀਂ ਵਿਗੜਦਾ। ਜਿਹੜੀ ਦੁਨੀਆਂ ਦੀ ਮਾਇਆ ਹੈ, ਇਹਨੂੰ ਵਿਉਹ ਰੂਪ ਕਥਨ ਕੀਤਾ, ਪਰ ਸੰਤ ਸੇਵਾ ਵਿੱਚ ਲਾ ਕੇ ਅੰਮ੍ਰਿਤ ਰੂਪ ਜਾਣਦੇ ਹਨ। ਜਿਹੜੇ ਦੁਨੀਆਂ ਦੇ ਵਿਸ਼ੇ ਵਿਕਾਰ ਹਨ, ਇਹ ਸਾਰੇ ਜਗਤ ਨੂੰ ਦੁੱਖ ਦਿੰਦੇ ਹਨ, ਪਰ ਸੰਤ ਮਹਾਤਮਾ ਵਿਸ਼ੇ ਵਿਕਾਰਾਂ ਨੂੰ ਸ਼ੁਭ ਗੁਣਾਂ ਵਿੱਚ ਬਦਲ ਲੈਂਦੇ ਹਨ, ਇਸ ਵਾਸਤੇ ਉਹਨਾਂ ਨੂੰ ਪੁੰਦੇ ਨਹੀਂ ਹਨ। ਦੁਸ਼ਟਾਂ ਸਖਾ ਸਵਜਨ ਹੈ, ਜਿਹੜੇ ਦੁਸ਼ਟ ਲੋਕ ਹਨ ਉਹ ਉਹਨਾਂ ਦੇ ਪਿਆਰੇ ਹੋ ਜਾਂਦੇ ਹਨ, ਸਵਜਨ ਹੈ ਸੱਜਣ ਬਣ ਜਾਂਦੇ ਹਨ। ਦੁਸ਼ਟ ਕਿਸੇ ਦਾ ਲਿਹਾਜ਼ ਨਹੀਂ ਰੱਖਦਾ, ਪਰ ਜਿਹੜੇ ਸੰਤ ਮਹਾਤਮਾ ਹਨ ਉਹਨਾਂ ਦੇ ਚਰਨਾਂ ਵਿੱਚ ਆ ਕੇ ਜਿਹੜੇ ਦੁਸ਼ਟ ਲੋਕ ਨੇ ਉਹ ਵੀ ਸੱਜਣ ਹੋ ਜਾਂਦੇ ਹਨ। ਦੁਸ਼ਟਾ ਦੁਸ਼ਟ ਹਨ ਮਨੁੱਖ ਦੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਸਖਾ ਕਹੀਏ ਪਿਆਰੇ ਸੱਜਣ ਬਣ ਜਾਂਦੇ ਹਨ, ਗੁਣਾਂ ਵਿੱਚ ਤਬਦੀਲ ਹੋ ਜਾਂਦੇ ਹਨ। ਕੋਈ ਵੀ ਐਸਾ ਮਨੁੱਖ ਨਹੀਂ ਜਿਹਦੇ ਸਰੀਰ ਵਿੱਚੋਂ ਇਹਨਾਂ ਪੰਜਾਂ ਨੂੰ ਖਤਮ ਕੀਤਾ ਜਾਵੇ। ਪਰ ਇਹਨਾਂ ਦੀ ਮਿਕਦਾਰ ਜਦੋਂ ਰੁਕਦੀ ਹੋ ਜਾਵੇ ਤਾਂ ਇਹ ਸੁਖਦਾਇਕ ਹੋ ਜਾਂਦੇ ਹਨ। ਦੁਸ਼ਟ ਲੋਕ ਵੀ ਦੁਸ਼ਟ ਸੁਭਾਅ ਵਾਲੇ ਵੀ ਸੱਜਣ ਬਣ ਜਾਂਦੇ ਹਨ। ਦੁਖੰ ਭਯੰਤ ਸੁਖੰ, ਜਿਹੜੇ ਦੁੱਖ ਹਨ ਜਾਂ ਦੁੱਖ ਦੇਣ ਵਾਲੇ ਜੀਵ ਹਨ ਉਹ ਸੁਖ ਦੇਣ ਵਾਲੇ ਹੋ ਜਾਂਦੇ ਹਨ। ਦੁਖਿਅੰ ਭਯੰਤ ਸੁਖਿਅੰ, ਜਿਹੜੇ ਦੁੱਖ ਸਨ ਜਿਨ੍ਹਾਂ ਤੋਂ ਜਗਤ ਤੜਫਦਾ ਹੈ, ਸੰਤ ਉਹਨਾਂ ਦੁੱਖਾਂ ਨੂੰ ਦਵਾਈ ਸਮਝ ਕੇ ਸੁਖੀ ਰਹਿੰਦੇ ਹਨ। ਦੁੱਖ ਦਾਰੂ ਸੁਖ ਰੋਗ ਪਿਆ, ਜਿਸ ਦੁੱਖ ਵਿੱਚ ਤੂੰ ਚੇਤੇ ਆਵੇਂ ਉਹ ਦੁੱਖ ਵੀ ਚੰਗਾ ਹੈ, ਜਿਸ ਸੁੱਖ ਵਿੱਚ ਤੂੰ ਵਿਸਰ ਜਾਵੇਂ ਉਹ ਸੁੱਖ ਵੀ ਦੁੱਖ ਹੈ। ਪੈ ਪੀਤੰ ਤਾਂ ਨਿਰਪੈ ਹੈ, ਜਿਹੜਾ ਮਨੁੱਖ ਡਰਿਆ ਡਰਿਆ ਹੈ, ਭੈ ਭੀਤ ਹੈ, ਜਣੇ ਖਣੇ ਤੋਂ ਡਰ ਰਿਹਾ ਹੈ, ਜੇ ਉਹ ਸੰਤਾਂ ਦੀ ਸੰਗਤ ਕਰਨ ਲੱਗ ਪਵੇ ਤਾਂ ਨਿਰਭੈ ਭੈ ਤੋਂ ਰਹਿਤ ਹੋ ਜਾਂਦਾ ਹੈ, ਉਹਨੂੰ ਮੌਤ ਦਾ ਵੀ ਡਰ ਨਹੀਂ, ਵੱਡੇ ਤੋਂ ਵੱਡੇ ਰਾਜੇ ਮਹਾਰਾਜਿਆਂ ਤੋਂ ਵੀ ਨਹੀਂ ਡਰਦਾ, ਦੁਨੀਆਂ ਦੀ ਕੋਈ ਸ਼ਕਤੀ ਉਹਨੂੰ ਡਰਾ ਨਹੀਂ ਸਕਦੀ। ਧਨਪਤੀ ਤਾਂ ਨਹੀਂ ਇੰਨੇ ਵੱਡੇ ਨਾਮਦੇਵ ਜੀ, ਭਗਤ ਕਬੀਰ ਜੀ, ਪਰ ਸਿਮਰਨ ਦੀ ਸ਼ਕਤੀ ਇੰਨੀ ਬੁਲੰਦ ਹੈ ਕਿ ਸਮੇਂ ਦੇ ਰਾਜੇ ਨੂੰ ਵੀ ਭਗਤ ਜਨਾਂ ਦੇ ਚਰਨ ਪਰਸਣੇ ਪਏ। ਥਾਨ ਵਿਹੋਨ ਵਿਸਾਮ ਨਾਮੰ, ਜਿਸ ਬੰਦੇ ਦਾ ਕੋਈ ਥਾਂ ਟਿਕਾਣਾ ਹੀ ਨਹੀਂ, ਥਾਨ ਵਿਹੋਨ ਥਾਂ ਤੋਂ ਸੱਖਣਾ ਹੈ, ਘਰ ਨਹੀਂ ਹੈ, ਮਕਾਨ ਨਹੀਂ ਹੈ, ਕੁੱਲੀ ਨਹੀਂ ਹੈ, ਗੁੱਲੀ ਨਹੀਂ ਹੈ, ਜੁੱਲੀ ਨਹੀਂ ਹੈ, ਜੇ ਉਹ ਸੰਤਾਂ ਦੀ ਸੰਗਤ ਵਿੱਚ ਆ ਜਾਵੇ ਤੇ ਵਿਸਰਾਮ ਵਾਸਤੇ ਵਧੀਆ ਵਧੀਆ ਸਾਜੋ ਸਮਾਨ ਅਤੇ ਦੁਨੀਆਂ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਸਦੈਵੀ ਸੁੱਖ ਨਸੀਬ ਹੁੰਦਾ, ਸਦੈਵੀ ਸੁੱਖ ਤੇ ਹੈ ਨਾਮੰਗ ਨਾਮ ਵਿੱਚ, ਪਰ ਇਹ ਨਾਮ ਦੀ ਦਾਤ ਬੜੀ ਅਮੋਲਕ ਹੈ, ਐਵੇਂ ਪ੍ਰਾਪਤ ਨਹੀਂ ਹੁੰਦੀ।
ਨਾਨਕ ਕਿਰਪਾਲ ਹਰ ਹਰ ਗੁਰ ਹੈ,
ਉਹਨੂੰ ਪ੍ਰਾਪਤ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜਿਹਦੇ ਉੱਤੇ ਕਿਰਪਾਲੂ ਹੋ ਜਾਂਦਾ ਹੈ ਹਰੀ, ਤੇ ਹਰੀ ਦੇ ਕਿਰਪਾਲੂ ਹੋਣ ਦਾ ਲੱਛਣ ਕੀ ਹੈ ਕਿ ਉਹਦੇ ਤੇ ਗੁਰੂ ਕਿਰਪਾਵਾਨ ਹੁੰਦਾ ਹੈ। ਜੇ ਪਰਮਾਤਮਾ ਦੀ ਕਿਰਪਾ ਹੋਵੇ ਤੇ ਗੁਰੂ ਦੀ ਪ੍ਰਸੰਨਤਾ ਹੁੰਦੀ ਹੈ, ਜੇ ਗੁਰੂ ਦੀ ਪ੍ਰਸੰਨਤਾ ਹੋਵੇ ਤਾਂ ਪ੍ਰਭੂ ਦੀ ਦਇਆ ਹੁੰਦੀ, ਦੋਵੇਂ ਓਤ ਪੋਤ ਹਨ, ਦੋਵਾਂ ਦਾ ਵਰਤੂਲਾਕਾਰ ਚੱਕਰ ਚੱਲਦਾ ਹੈ।
ਸੰਤਾਂ ਦੀ ਖੁਸ਼ੀ ਵਿੱਚ ਪ੍ਰਭੂ ਦੀ ਖੁਸ਼ੀ, ਪ੍ਰਭੂ ਦੀ ਬਰਕਤ ਮਿਹਰ ਵਿੱਚ ਸੰਤਾਂ ਦੀ ਮਿਹਰ ਪ੍ਰਾਪਤ ਹੁੰਦੀ ਹੈ। ਸਰਵਸੀਲ ਮਮੰਗਸੀਲੰ ਹੇ ਵਾਹਿਗੁਰੂ, ਸਾਰੇ ਜਗਤ ਨੂੰ ਤੂੰ ਸੁੱਖ ਦੇਣ ਵਾਲਾ ਹੈ, ਮੈਨੂੰ ਵੀ ਸੁੱਖ ਦੇ। ਸਰਬਸੀਲੰ, ਸਾਰਿਆਂ ਦੇ ਸਰੀਰਾਂ ਵਿੱਚ ਸੀਲ ਹੈ। ਸੀਲ ਦੇ ਕਈ ਅਰਥ ਨੇ। ਸੀਲ ਦਾ ਅਰਥ ਸੀਲ ਸੁਭਾਅ ਵੀ ਹੈ, ਨੇਕ ਸੁਭਾਅ, ਦਾਨੀ ਸੁਭਾਅ, ਤਿਆਗੀ ਬਿਰਤੀ। ਸੀਲ ਕਾਮ ਨੂੰ ਵੀ ਕਹਿੰਦੇ ਹਨ। ਮਨੁੱਖ ਦੇ ਸਰੀਰ ਵਿੱਚ ਰੇਜੇ ਰੇਜੇ ਵਿੱਚ ਸੀਲ ਦਾ ਵਾਸਾ ਹੈ, ਉਸੇ ਕਰਕੇ ਬਲ ਹੈ। ਨਹੀਂ ਤੇ ਹੱਥ ਪੈਰ ਸੁੰਨ ਮੁੰਨ ਹੋ ਜਾਣ, ਸੌ ਜਾਣ। ਇਸ ਦੇ ਇੰਨੇ ਬਰੀਕ ਬਰੀਕ ਕਿਣਕੇ ਹਨ, ਜਿਵੇਂ ਪਾਰਾ ਇੱਕ ਬੂੰਦ ਮਾਤਰ ਡਿੱਗ ਪਵੇ ਤੇ ਹਜ਼ਾਰਾਂ ਟੁਕੜੇ ਹੋ ਜਾਂਦੇ ਹਨ। ਇਸੇ ਪ੍ਰਕਾਰ ਜਿਹੜਾ ਸਰੀਰ ਵਿੱਚ ਬਲ ਹੈ, ਜੋ ਸਰੀਰ ਵਿੱਚ ਬੀਰਜ ਬਣਦਾ ਹੈ, ਉਸੇ ਨੂੰ ਸੀਲ ਕਹਿੰਦੇ ਹਨ, ਉਸੇ ਨੂੰ ਬਲ ਕਹਿੰਦੇ ਹਨ, ਉਸੇ ਨੂੰ ਤਾਕਤ ਕਹਿੰਦੇ ਹਨ। ਸਰੀਰ ਦੇ ਸਮੂਹ ਤੱਤਾਂ ਵਿੱਚੋਂ ਜੋ ਸ਼੍ਰੋਮਣੀ ਤੱਤ ਹੈ, ਜਿਸ ਦੇ ਧਾਰਨ ਕਰਨ ਨਾਲ ਅਨੇਕਾਂ ਗੁਣ ਮਿਲਦੇ ਹਨ। ਇੱਕ ਬੂੰਦ ਦੇ ਵਿੱਚ 2 ਕਰੋੜ ਜਿਰਮ ਹਨ, ਇੰਨੇ ਸੂਖਸ਼ਮ ਕੀਟਾਣੂ ਹਨ ਇਸ ਦੇ। ਉਹ ਬੜੀ ਤੇਜ਼ ਗਤੀ ਨਾਲ ਚੱਲਦੇ ਹਨ। ਸਿਰ ਦੇ ਮਸਤਕ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ 1 ਸੈਕਿੰਡ ਵਿੱਚ ਦੌਰਾ ਕਰ ਜਾਂਦੇ ਹਨ। ਜਿਸ ਵੇਲੇ ਵਾਸ਼ਨਾ ਜਾਗਦੀ ਹੈ ਤਾਂ ਸਾਰੇ ਸਰੀਰ ਦੇ ਕੀਟਾਣੂ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਹਨ। ਵਿਕਾਰੀ ਆਦਮੀ ਦੇ ਸਰੀਰ ਦਾ ਸਾਰਾ ਬਲ ਤਤਕਾਲ ਨਾਸ ਹੋ ਜਾਂਦਾ ਹੈ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਦੁੱਖ ਪਾਵੇ, ਘਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ। ਉਸ ਬਲ ਨੂੰ ਇਕੱਠਿਆਂ ਕਰਨ ਲਈ ਸਮਾਂ ਲੱਗਦਾ ਹੈ। ਘੱਟ ਤੋਂ ਘੱਟ ਜਿਹੜੀ ਅੱਜ ਖੁਰਾਕ ਖਾਧੀ ਹੈ, 27 ਦਿਨਾਂ ਦੇ ਬਾਅਦ ਉਸਦਾ ਬਲ ਬਣਦਾ ਹੈ, ਸ਼ਕਤੀ ਬਣਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਤਾਂ ਸਰੀਰ ਦਾ ਬਲ ਹੈ, ਇੱਕ ਪੂਰੀ ਪ੍ਰਕਿਰਤੀ ਦਾ ਬਲ ਹੈ, ਪੂਰੇ ਬ੍ਰਹਿਮੰਡ ਦਾ ਬਲ ਹੈ। ਉਹ ਜਿਹੜਾ ਅਸੀਮ ਬਲ ਹੈ, ਸਾਰੇ ਜਗਤ ਦਾ ਪਰਲੈ ਤੇ ਅੰਤ ਕਰਨ ਵਾਲਾ, ਉਹ ਹੀ ਬਲ ਮੇਰਾ ਹੈ। ਜਿਸ ਸੀਲ ਨੂੰ ਰੱਖਣ ਵਾਸਤੇ ਯੋਗੀਆਂ ਨੇ ਬੜਾ ਯਤਨ ਕੀਤਾ, ਉਹ ਬਲ ਅਤੇ ਯਤਨ ਮੈਨੂੰ ਵੀ ਪ੍ਰਾਪਤ ਹੋਣ। ਸਰਬ ਪਾਵਨ ਮਮ ਪਾਵਨ ਹੈ, ਉਹ ਬਲ ਹੈ ਪਰਮਾਤਮਾ, ਉਹ ਬਲ ਹੈ ਅਕਾਲ ਪੁਰਖ ਦੀ ਸ਼ਕਤੀ, ਜੋ ਸਾਰਿਆਂ ਨੂੰ ਪਾਵਨ ਕਹੀਏ ਪਵਿੱਤਰ ਕਰਨ ਵਾਲਾ ਹੈ, ਜੋ ਸਾਰਿਆਂ ਨੂੰ ਪਵਿੱਤਰ ਕਰਦਾ ਹੈ। ਮਮ ਪਾਵਨ ਹੈ, ਉਹ ਮੈਨੂੰ ਵੀ ਪਵਿੱਤਰ ਕਰੇ, ਜੋ ਸਾਰੇ ਜੀਵਾਂ ਨੂੰ ਬਲ ਦਿੰਦਾ ਹੈ ਉਹ ਬਲ ਮੈਨੂੰ ਵੀ ਦੇਵੇ।
ਸਰਬ ਕਰਤਵ ਮਮੰ ਕਰਤਾ,
ਸਾਰਾ ਜਗਤ ਜਿਨ੍ਹਾਂ ਕਰਤੱਬਾਂ ਨੂੰ ਕਰ ਰਿਹਾ ਹੈ ਤੇ ਫਿਰ ਵੀ ਕੰਮ ਪੂਰੇ ਨਹੀਂ ਹੁੰਦੇ। ਮਾਲਕ ਬਿਨਾਂ ਯਤਨ ਤੋਂ ਸਾਰੇ ਕੰਮ ਪੂਰੇ ਕਰੀ ਜਾ ਰਿਹਾ। ਸਰਬ ਕਰਤਵ ਜਿਹੜਾ ਸਾਰੇ ਜਗਤ ਨੂੰ ਚਲਾਉਣ ਵਾਲਾ, ਮਮੰ ਕਰਤਾ ਮੇਰਾ ਕਰਤਾ ਵੀ ਉਹ ਪਰਮੇਸ਼ਰ ਹੈ, ਜਿਸ ਨੇ ਸਾਰਾ ਜਗਤ ਬਣਾਇਆ ਹੈ।
ਨਾਨਕ ਲੇਪ ਸ਼ੇਪ ਨਾ ਲਿਪਿਅਤੀ,
ਉਹ ਪ੍ਰਭੂ ਕੈਸਾ ਹੈ, ਉਸਨੂੰ ਕਿਸੇ ਦੀ ਲੁਪਾਏ ਮਾਨਤਾ ਨਹੀਂ। ਸੰਤਾਂ ਦਾ ਪ੍ਰਕਰਨ ਚੱਲਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜੇ ਸੰਤਾਂ ਦਾ ਸੀਲ ਆਧਾਰ ਹੈ, ਹੇ ਪ੍ਰਭੂ ਮੇਰੇ ਤੇ ਕਿਰਪਾ ਕਰੋ, ਮੇਰੇ ਵੀ ਜੀਵਨ ਦਾ ਆਧਾਰ ਸੀਲ ਸੁਭਾਅ ਹੋ ਜਾਵੇ, ਮੈਨੂੰ ਵੀ ਜਤ ਸਤ ਦੀ ਪ੍ਰਾਪਤੀ ਹੋਵੇ। ਜਿਹੜੇ ਸੰਤ ਸਾਰਿਆਂ ਨੂੰ ਪਵਿੱਤਰ ਕਰਦੇ ਹਨ, ਉਹਨਾਂ ਦੀ ਆਸ਼ੀਰਵਾਦ ਨਾਲ ਮੇਰਾ ਵੀ ਹਿਰਦਾ ਪਵਿੱਤਰ ਹੋ ਜਾਵੇ। ਜੋ ਪ੍ਰਲੋਕ ਦੇ ਸਾਰੇ ਕੰਮ ਸਵਾਰ ਦਿੰਦੇ ਹਨ, ਉਹ ਵੀ ਮੇਰੇ ਸਮੂਹ ਵਿਘਨਾਂ ਨੂੰ ਨਾਸ ਕਰਕੇ ਕਾਰਜ ਰਾਸ ਕਰਨ। ਸੰਤਾਂ ਨੂੰ ਕੋਈ ਲੁਪਾਏ ਮਾਨਤਾ ਨਹੀਂ ਹੈ, ਕੋਈ ਲੇਪ ਸ਼ੇਪ ਨਹੀਂ ਹੈ, ਕੋਈ ਪਕੜ ਨਹੀਂ ਹੈ। ਅਖੋਭ ਹਨ, ਕਰਦੇ ਸਭ ਕੁਝ ਹਨ, ਪਰ ਕਰਤਾ ਹੁੰਦੇ ਹੋਏ ਅਕਰਤਾ ਹਨ, ਭੋਗਤਾ ਹੁੰਦੇ ਹੋਏ ਅਭੋਗਤਾ ਹਨ। ਇੱਕ ਛੋਟੀ ਜਿਹੀ ਕਥਾ ਕਹਿਣ ਨਾਲ ਗੱਲ ਸਪਸ਼ਟ ਹੋ ਜਾਵੇਗੀ। ਕ੍ਰਿਸ਼ਨ ਭਗਵਾਨ ਦੀਆਂ 16,360 ਗੋਪੀਆਂ ਨੇ
ਅੱਠ ਤਾਂ ਵਿਆਹੀਆਂ ਹੋਈਆਂ ਨੇ, 16,000 ਕੈਦੀ ਸਨ, ਉਹਨਾਂ ਕੈਦੀਆਂ ਨੂੰ ਛੁਡਾ ਕੇ ਸਾਰਿਆਂ ਨਾਲ ਵਿਆਹ ਕੀਤਾ। ਹਿੰਦੂ ਇਤਿਹਾਸ ਵਿੱਚ ਕਈ ਤਰ੍ਹਾਂ ਦੀਆਂ ਕਥਾ ਆਉਂਦੀਆਂ ਹਨ। ਇੱਕ ਦਿਨ ਗੋਪੀਆਂ ਨੇ ਕਿਹਾ, ਹੈ ਭਗਵਾਨ ਜੀ, ਸਾਡਾ ਜੀ ਕਰਦਾ ਤੁਹਾਡੇ ਗੁਰੂ ਦਾ ਦਰਸ਼ਨ ਕਰੀਏ। ਤੁਹਾਡੇ ਬਾਰੇ ਤਾਂ ਸਾਨੂੰ ਜਾਣਕਾਰੀ ਹੈ, ਪਰ ਅਸੀਂ ਤੁਹਾਡੇ ਗੁਰਦੇਵ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਾਂ। ਤਾਂ ਕ੍ਰਿਸ਼ਨ ਭਗਵਾਨ ਨੇ ਕਿਹਾ, ਦਰਸ਼ਨ ਕਰਿਆ ਉਹ ਜਮਨਾ ਤੋਂ ਪਾਰ ਜਿੱਥੇ ਰੁੱਖਾਂ ਦੀ ਝੜੀ ਜੀ ਹੈ, ਸੰਘਣੇ ਦਰਖਤ, ਉੱਥੇ ਮੇਰੇ ਗੁਰਦੇਵ ਤਪ ਕਰਦੇ ਹਨ, ਇਕਾਂਤ ਰਹਿੰਦੇ ਹਨ। ਸ਼ਹਿਰ ਤੋਂ ਬਾਹਰ ਵਾਰ ਡੇਰਾ ਕੀਤਾ ਹੋਇਆ ਹੈ, ਆ ਗਿਆ ਹੋਵੇ ਤਾਂ ਜਾ ਆਈਏ। ਤਾਂ ਕ੍ਰਿਸ਼ਨ ਭਗਵਾਨ ਨੇ ਕਿਹਾ, ਮਰਿਆਦਾ ਨਾਲ ਜਾਇਓ। ਮਹਾਰਾਜ ਦੱਸ ਦਿਓ ਮਰਿਆਦਾ। ਦੇਵ ਦਰਸ ਗੁਰ ਦਰਸ ਰਾਏ ਕੋ ਮਿਲਨੇ ਜਾਵਤ, ਵੈਦ ਜੋਤ ਕੀ ਪਾਸ ਜਾਏ, ਨਰ ਤਾਹੇ ਬੁਲਾਵਤ, ਕਹੀ ਪੰਚ ਤੇ ਠੌਰ ਤਹਾਂ ਕਰ ਜਾਏ ਨ ਖਾਲੀ, ਫਲ ਦੀ ਜੇ ਫਲ ਪਾਏ ਬਾਤ ਇਹ ਗ੍ਰੰਥਨ ਵਾਲੀ। ਕ੍ਰਿਸ਼ਨ ਨੇ ਕਿਹਾ ਵੀ ਜੇ ਗੁਰਦੇਵ ਦੇ ਦਰਸ਼ਨਾਂ ਨੂੰ ਜਾਣਾ ਤੇ ਖਾਲੀ ਹੱਥੀ ਨਾ ਚਲੇ ਜਾਇਓ, ਕੁਝ ਲੈ ਕੇ ਜਾਇਓ। ਦੇਵ ਦਰਸ ਗੁਰ ਦਰਸ ਰਾਏ ਕੋ ਮਿਲਣੇ ਜਾਵਤ, ਦੇਵ ਕਹੀਏ ਪ੍ਰਕਾਸ਼ ਰੂਪ ਕਿਸੇ ਦੇਵਤੇ ਨੂੰ। ਦੇਵਤੇ ਦੇ ਦਰਸ਼ਨ ਕਰਨ ਜਾਣਾ ਹੋਵੇ, ਗੁਰਦਰਸ ਗੁਰੂ ਦਾ ਦਰਸ਼ਨ ਕਰਨ ਜਾਣਾ ਹੋਵੇ, ਰਾਏ ਕੋ ਮਿਲਣੇ ਜਾਵਤ, ਰਾਏ ਮਹਿਣੇ ਰਾਜਾ, ਕਿਸੇ ਵੱਡੇ ਅਹੁਦੇ ਦੇ ਮਾਲਕ ਨੂੰ ਮਿਲਣ ਵਾਸਤੇ ਜਾਣਾ ਹੋਵੇ, ਪੁਰਾਣੇ ਸਮੇਂ ਦੀ ਰੀਤੀ ਸੀ, ਹੁਣ ਤੇ ਨਿਯਮਾਵਲੀ ਵਿਗੜ ਗਈ ਹੈ, ਬਦਲ ਗਈ ਹੈ। ਜੇ ਲੋਕ ਬਦਲ ਗਏ ਨੇ ਤੇ ਇਹ ਵੀ ਬਦਲ ਗਏ ਨੇ ਸਾਰੇ, ਰਾਜਾ ਵੀ ਬਦਲ ਗਿਆ, ਗੁਰੂ ਵੀ ਬਦਲ ਗਏ, ਦੇਵਤੇ ਵੀ ਬਦਲ ਗਏ। ਦੇਵ ਦਰਸ ਗੁਰ ਦਰਸ ਰਾਏ ਕੋ ਮਿਲਣੇ ਜਾਵਤ, ਵੈਦ ਜੋਤ ਕੀ ਪਾਸ ਜਾਏ, ਵੈਦ ਦੇ ਪਾਸ ਜਾਣਾ ਹੋਵੇ, ਕੋਈ ਹਕੀਮ ਹੋਵੇ, ਜੋਤਸ਼ੀ ਦੇ ਪਾਸ ਜਾਣਾ ਹੋਵੇ ਕਿਸੇ ਬੱਚੇ ਦੀ ਜਨਮ ਕੁੰਡਲੀ ਬਣਾਉਣ ਲਈ, ਜਨਮ ਪੱਤਰੀ ਬਣਾਉਣ ਲਈ, ਜਾਂ ਵਿਆਹ ਆਦਿਕ ਦਾ ਸਾਇਆ ਸੋਧਣ ਵਾਸਤੇ, ਗੁਰਮਤ ਨੇ ਤਾਂ ਸਾਹਾ ਸੋਧੇ ਗੁਰਬਾਣੀ ਵਿੱਚ ਬਚਨ ਆਇਆ ਕਿ ਸਾਇਆ ਆਦਿ ਸੋਧਣਾ, ਪੱਤਰੀਆਂ ਆਦਿ ਦਾ ਖੋਲ੍ਹਣਾ, ਜਿਹੜੇ ਗੁਰਮੁਖ ਨਾਮ ਸਿਮਰਨ ਕਰਕੇ ਦੇ ਤੋਂ ਉੱਚੇ ਉੱਠ ਗਏ ਹਨ। ਸਾਹਾ ਗਣੇ ਨ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ, ਉਹ ਲਗਨ ਸਗਣ ਤੇ ਸਾਹੇ ਨਹੀਂ ਸੋਧਦੇ, ਉਹ ਤੇ ਨਿਰੰਕਾਰ ਦੇ ਭਰੋਸੇ ਨਾਲ ਕੋਈ ਗੁਰਪੁਰਬ ਵੇਖ ਲੈਂਦੇ, ਉਸ ਦਿਨ ਵਿਆਹ ਕਰ ਦਿੰਦੇ ਹਨ। ਪਰ ਬੜੇ ਬੜੇ ਉੱਘੇ ਖਾਨਦਾਨੀ ਗੁਰਸਿੱਖ ਜਿਹੜੇ ਨੇ, ਜਦੋਂ ਉਹਨਾਂ ਦੇ ਉੱਤੇ ਆਪ ਘਟਨਾ ਘਟਦੀ ਹੈ ਤੇ ਫਿਰ ਭਾਵੇਂ ਉਹ ਚੋਰੀ ਤੇ ਭਾਵੇਂ ਸ਼ਾਦੀ ਵੇਖ ਲੈਂਦੇ ਨੇ ਵੀ ਕਿਤੇ ਪੈਂਚਕਾਂ ਤੇ ਨਹੀਂ, ਕਿਤੇ ਭਦਰਾ ਤੇ ਨਹੀਂ, ਕਿਤੇ ਕੋਈ ਸਗਨ ਅਪਸਗਨ ਤਾਂ ਨਹੀਂ। ਉਦੋਂ ਫਿਰ ਜਿਹੜੇ ਸਿਆਣੇ ਸੂਝਵਾਨ ਨੇ ਉਹ ਲੱਛਣ ਲਾ ਲੈਂਦੇ ਆ ਵੀ ਅਜੇ ਤੂੰ ਗੁਰਮਤੀਆ ਨਹੀਂ ਬਣਿਆ, ਅਜੇ ਮਨਮਤ ਤੇਰੇ ਅੰਦਰ ਹੈ, ਭਾਵੇਂ ਬਾਹਰੋਂ ਸਾਈਨ ਬੋਰਡ ਲਾਇਆ ਗੁਰਸਿੱਖਾਂ ਵਾਲਾ। ਨਾਮ ਅਭਿਆਸ ਕਮਾਈ ਦੁਆਰਾ, ਗੁਰਬਾਣੀ ਦੀ ਕਥਾ ਵਿਚਾਰ ਦੁਆਰਾ ਉਸ ਅਸਥਾਨ ਨੂੰ ਪ੍ਰਾਪਤ ਹੋਇਆ ਜਾਂਦਾ ਹੈ। ਪਰ ਆਮ ਲੋਕਾਂ ਦੀ ਗੱਲ ਹੈ, ਜਿਹਦੇ ਵਿੱਚ ਅਨੇਕਾਂ ਮਤਾਂ ਮਤਾਂਤਰਾਂ ਦੇ ਲੋਕ ਆਉਂਦੇ ਹਨ। ਵੈਦ ਨੂੰ ਮਿਲਣ ਜਾਣਾ ਹੋਵੇ, ਜੋਤਸ਼ੀ ਦੇ ਪਾਸ ਜਾਣਾ ਹੋਵੇ, ਵੈਦ ਜੋਤ ਕੀ ਪਾਸ ਜਾਏ, ਕਿਸੇ ਕੰਮ ਇਹਨਾਂ ਕੋਲ ਜਾਣਾ ਹੋਵੇ, ਨਰ ਤਾਹੇ ਬੁਲਾਵਤ, ਜਾਂ ਇਹਨਾਂ ਨੂੰ ਆਪਣੇ ਘਰ ਲੋੜ ਪੈ ਜਾਵੇ ਸੱਦਣ ਦੀ, ਵੈਦ ਹੋਵੇ, ਜੋਤਸ਼ੀ ਹੋਵੇ, ਰਾਜਾ ਹੋਵੇ, ਗੁਰੂ ਹੋਵੇ, ਦੇਵਤਾ ਹੋਵੇ, ਇਹਨਾਂ ਦਾ ਦਰਸ਼ਨ ਕਰਨਾ ਹੋਵੇ, ਘਰ ਵਿੱਚ ਬੁਲਾਇਆ ਜਾਵੇ, ਤਾਂ ਕਹਿੰਦੇ ਕਹੀਂ ਪੰਚ ਤੇ ਠੌਰ ਤਾਂ ਕਰ ਜਾਏ ਨਾ ਖਾਲੀ, ਜੇ ਤਾਂ ਇਹਨਾਂ ਦੇ ਘਰ ਜਾਵੇ ਤਾਂ ਵੀ ਖਾਲੀ ਨਾ ਜਾਵੇ, ਜੇ ਇਹਨਾਂ ਨੂੰ ਘਰ ਵਿੱਚ ਸੱਦੇ ਤਾਂ ਵੀ ਖਾਲੀ ਨਾ ਘੱਲੇ, ਕੁਝ ਨਾ ਕੁਝ ਇਹਨਾਂ ਦੀ ਭੇਟਾ ਪੂਜਾ ਕਰੇ। ਕ੍ਰਿਸ਼ਨ ਨੇ ਕਿਹਾ ਗੋਪੀਆਂ ਨੂੰ, ਤੁਸੀਂ ਜਾਣਾ ਤੇ ਹੈ ਮੇਰੇ ਗੁਰੂ ਦੇ ਦਰਸ਼ਨ ਕਰਨ, ਖਾਲੀ ਨਾ ਜਾਇਓ। ਗੋਪੀਆਂ ਕਹਿੰਦੀਆਂ ਅਸੀਂ ਤੇ ਪੂਰਾ ਜ਼ੋਰ ਲਾ ਕੇ ਜਾਵਾਂਗੀਆਂ। ਕਿਸੇ ਨੇ ਬਰਫੀ ਦਾ ਥਾਲ ਚੁੱਕ ਲਿਆ, ਕਿਸੇ ਨੇ ਪਕੌੜੇ ਲੈ ਲਏ, ਕਿਸੇ ਨੇ ਗੁਲਾਬ ਜਾਮਨੂਆਂ ਦਾ ਥਾਲ ਭਰ ਲਿਆ, ਕਿਸੇ ਨੇ ਰਸਗੁੱਲੇ ਚੁੱਕ ਲਏ, ਕਿਸੇ ਨੇ ਖੀਰ ਦਾ ਬਾਲਟਾ ਚੁੱਕ ਲਿਆ, ਕਿਸੇ ਨੇ ਭੁਜੀਆ ਲੈ ਲਿਆ, ਬਦਾਨਾ ਲੈ ਲਿਆ, ਨਾਨਾ ਪ੍ਰਕਾਰ ਦੇ ਪਕਵਾਨ ਤਿਆਰ ਕਰ ਲਏ। ਮਾਲ ਪੂੜਿਆਂ ਨਾਲ ਚੰਗੇਰ ਭਰ ਲਈ, ਇੱਕ ਦੇ ਮਗਰ ਦੂਸਰੀ, ਦੂਸਰੀ ਦੇ ਮਗਰ ਤੀਸਰੀ, ਵਾਹਵਾ ਟੋਲੇ ਦਾ ਟੋਲਾ ਬਣ ਕੇ ਤੁਰ ਪਿਆ। ਸੋਚਦੀਆਂ ਵੀ ਰਾਜ ਤੇ ਜਮਨਾ, ਹੁਣ ਜਮਨਾ ਕਿਵੇਂ ਪਾਰ ਕਰਾਂਗੀਆਂ। ਕ੍ਰਿਸ਼ਨ ਭਗਵਾਨ ਨੂੰ ਕਿਹਾ, ਹੁਣ ਜਮਨਾ ਸਾਨੂੰ ਰਾਹ ਕਿਵੇਂ ਦੇਵੇਗੀ? ਅਸੀਂ ਸੁਣਿਆ ਵੀ ਜਮਨਾ ਰਸਤਾ ਦੇ ਦਿੰਦੀ ਹੈ। ਕ੍ਰਿਸ਼ਨ ਨੇ ਕਿਹਾ, ਜਮਨਾ ਦੇ ਕੰਢੇ ਜਾ ਕੇ ਆਖਿਓ ਜੇ ਵੀ ਜੇ ਕ੍ਰਿਸ਼ਨ ਭਗਵਾਨ ਜਤੀ ਸਤੀ ਹੈ ਤੇ ਜਮਨਾ ਰਸਤਾ ਦੇ ਦੇ। ਗੋਪੀਆਂ ਨੇ ਉਦਾਂ ਹੀ ਕੀਤਾ, ਜਮਨਾ ਦੇ ਕਿਨਾਰੇ ਜਾ ਕੇ ਕਹਿਣ ਲੱਗੀਆਂ ਜੇ ਸਾਡਾ ਮਾਲਕ ਕ੍ਰਿਸ਼ਨ ਭਗਵਾਨ ਜਤੀ ਸਤੀ ਹੈ ਤੇ ਜਮਨਾ ਰਾਹ ਦੇ ਦੇ। ਕਹਿੰਦੇ ਨੇ ਸਾਖੀ ਪ੍ਰਵਾਨ ਵਾਲੇ ਵੀ ਜਮਨਾ ਗੋਡੇ ਗੋਡੇ ਹੋ ਗਈ, ਸਾਰੀਆਂ ਗੋਪੀਆਂ ਵਿੱਚੋਂ ਦੀ ਲੰਘ ਕੇ ਚਲੇ ਗਈਆਂ। ਦਸੀ ਹੋਈ ਜਗ੍ਹਾ ਤੇ ਜਿੱਥੇ ਦੁਰਵਾਸ਼ਾ ਰਿਖੀ ਜੀ ਬੈਠੇ ਹੋਏ ਸਨ, ਕਿੰਨਾ ਬੜਾ ਥਾਂ ਘੇਰ ਲਿਆ, ਸਾਰੇ ਪਕਵਾਨ ਰੱਖ ਦਿੱਤੇ। ਦੁਰਵਾਸ਼ਾ ਜੀ ਪ੍ਰਸੰਨ ਹੋਏ, ਇਹਨਾਂ ਦੇ ਮਨ ਦੀ ਭਾਵਨਾ ਜਾਣੀ, ਇੱਕ ਇੱਕ ਚੰਗੇਰ ਸਾਹਮਣੇ ਰੱਖੀ ਜਾਣ ਤੇ ਦੁਰਵਾਸ਼ਾ ਰਿਖੀ ਖਾਲੀ ਕਰਕੇ ਪਾਸੇ ਧਰੀ ਜਾਵੇ। ਕਹਿੰਦੇ ਸਾਰੀਆਂ ਚੰਗੇਰਾਂ ਖਾਲੀ ਕਰ ਦਿੱਤੀਆਂ, ਮੱਥਾ ਟੇਕ ਕੇ ਮੁੜਨ ਲੱਗੀਆਂ, ਕਹਿਣ ਲੱਗੀਆਂ ਹੇ ਭਗਵਾਨ ਹੁਣ ਆਗਿਆ ਦਿਓ। ਪਰ ਰਾਹ ਵਿੱਚ ਜਮਨਾ ਪੈਂਦੀ ਹੈ, ਉਹਦੇ ਤੋਂ ਲੰਘਣ ਦਾ ਕੋਈ ਉਪਾਅ ਦੱਸ ਦਿਓ। ਤਾਂ ਦੁਰਵਾਸ਼ਾ ਰਿਖੀ ਜੀ ਕਹਿਣ ਲੱਗੇ ਵੀ ਆਈਆਂ ਕਿਵੇਂ ਸੋ? ਆਈਆਂ ਤੇ ਏਦਾਂ ਸਾਂ ਵੀ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ ਜਾ ਕੇ ਕਹਿਣਾ ਜੇ ਕ੍ਰਿਸ਼ਨ ਜਤੀ ਹੈ ਤੇ ਰਸਤਾ ਦੇ ਦੇ। ਦੁਰਵਾਸ਼ਾ ਰਿਖੀ ਕਹਿਣ ਲੱਗਾ ਹੁਣ ਜਾਂਦੀਆਂ ਇਹ ਕਿਹੋ ਜੇ ਜੇ ਦੁਰਵਾਸ਼ਾ ਰਿਖੀ ਪੌਣ ਅਹਾਰੀ ਹੈ, ਖਾਂਦਾ ਪੀਂਦਾ ਕੁਝ ਨਹੀਂ ਤੇ ਰਾਹ ਦੇ ਦੇ। ਜਿਸ ਵੇਲੇ ਗੋਪੀਆਂ ਵਾਪਸ ਆਈਆਂ ਜਮਨਾ ਦੇ ਕੰਢੇ ਆ ਕੇ ਉਹਨਾਂ ਨੇ ਕਿਹਾ ਵੀ ਜੇ ਦੁਰਵਾਸ਼ਾ ਰਿਖੀ ਨਿਰਾਹਾਰ ਹੈ, ਪੌਣ ਅਹਾਰੀ ਹੈ ਤੇ ਰਸਤਾ ਦੇ ਦੇ। ਕਥਾ ਏਦਾਂ ਲਿਖੀ ਹੈ ਵੀ ਜਮਨਾ ਨੇ ਰਸਤਾ ਦੇ ਦਿੱਤਾ ਤੇ ਗੋਪੀਆਂ ਵਾਪਸ ਆ ਗਈਆਂ। ਦਸਮ ਗ੍ਰੰਥ ਵਿੱਚ ਵੀ ਇਹ ਕਥਾ ਲਿਖੀ ਹੈ, ਮੋਕਸ਼ ਪੰਥ ਦੇ ਵਿੱਚ ਵੀ ਬਚਨ ਹੈ। ਪ੍ਰਮਾਣ ਇਹ ਹੈ ਵੀ ਜਿਹੜਾ ਬ੍ਰਹਮ ਗਿਆਨੀ ਸੰਤ ਹੈ ਨਾ, ਉਹਨੂੰ ਕੋਈ ਲੇਪ ਸ਼ੇਪ ਨਹੀਂ ਹੈ, ਉਹਨੂੰ ਕੋਈ ਪੁੰਨ ਪਾਪ ਨਹੀਂ ਹੈ। ਗੋਪੀਆਂ ਹੈਰਾਨ ਹੋਈਆਂ ਵੀ ਕ੍ਰਿਸ਼ਨ ਨਾਲ ਰੋਜ਼ ਅਸੀਂ ਬਲਾਸ ਕਰਦੀਆਂ ਹਾਂ ਤੇ ਫਿਰ ਵੀ ਇਹ ਜਤੀ ਹੈ, ਦੁਰਵਾਸ਼ਾ ਸਾਡੇ ਵਹਿੰਦਿਆਂ ਵਹਿੰਦਿਆਂ ਸਭੋ ਕੁਝ ਖਾ ਗਿਆ, ਫਿਰ ਵੀ ਨਿਰਾਹਾਰ ਹੈ। ਕ੍ਰਿਸ਼ਨ ਨੇ ਸਮਝਾਇਆ, ਮੈਂ ਭੋਗਤਾ ਹੁੰਦਾ ਵੀ ਅਭੋਗਤਾ ਹਾਂ, ਦੁਰਵਾਸ਼ਾ ਖਾਂਦਾ ਹੋਇਆ ਵੀ ਬਿਨਾਂ ਖਾਣ ਤੋਂ ਹੈ, ਨਿਰਾਹਾਰੀ ਹੈ, ਕੋਈ ਸੰਕਲਪ ਨਹੀਂ ਉਹਨੂੰ ਖਾਣ ਦਾ, ਤੁਸੀਂ ਲੈ ਗਈਆਂ ਉਹਨੇ ਖਾ ਲਿਆ। ਮੋਕਸ਼ ਪੰਥ ਵਿੱਚ ਬਚਨ ਆਇਆ ਹੈ, ਜਿਹਨੂੰ ਗਿਆਨ ਹੋਏ ਤਿਨੋਂ ਭਰਮ ਖੋਏ, ਜਿਹਨੂੰ ਗਿਆਨ ਹੋ ਗਿਆ ਉਹਦੇ ਸਾਰੇ ਭਰਮ ਦੂਰ ਹੋ ਗਏ, ਨਹੀਂ ਲਾਭ ਜਾਗੇ ਨਹੀਂ ਹਾਨ ਸੋਏ, ਨਾ ਉਸਨੂੰ ਕੋਈ ਹਾਨੀ ਰਹਿ ਜਾਂਦੀ ਹੈ ਨਾ ਕੋਈ ਲਾਭ ਰਹਿ ਜਾਂਦਾ ਹੈ। ਹਨੇ ਲੱਖ ਬਿਪਰੰ ਕਰੇ ਕੋਟਰ ਗਾਜੇ। ਫਿਰ ਕਹਿੰਦੇ ਜੇ ਉਹ ਬ੍ਰਹਮ ਗਿਆਨੀ ਲੱਖ ਬ੍ਰਾਹਮਣ ਦਾ ਕਤਲ ਕਰ ਦੇਵੇ ਤਾਂ ਉਸਨੂੰ ਕੋਈ ਪਾਪ ਨਹੀਂ ਲੱਗਦਾ, ਜੇ ਕਰੋੜ ਅਸਮੇਤ ਯੱਗ ਕਰ ਲਵੇ ਉਹਨੂੰ ਕੋਈ ਪੁੰਨ ਨਹੀਂ ਲੱਗਦਾ, ਨਹੀਂ ਪਾਪ ਪੁੰਨੰਗ ਤਿਸੇ ਇੱਕ ਲੱਗੈ, ਉਹਨੂੰ ਕੋਈ ਪਾਪ ਨਹੀਂ ਹੈ, ਉਹਨੂੰ ਕੋਈ ਪੁੰਨ ਨਹੀਂ ਹੈ। ਕਲਗੀਧਰ ਪਾਤਸ਼ਾਹ ਜੀ ਦਾ ਵੀ ਐਸਾ ਕਥਨ ਹੈ, ਹਨੇ ਕੋਟ ਬਿਪਰੰਗ ਨਹੀਂ ਪਾਪ ਤਾਕੋ। ਜੇ ਕੋ ਬ੍ਰਹਮ ਗਿਆਨੀ ਮਹਾਤਮਾ ਹੱਥ ਵਿੱਚ ਤਲਵਾਰ ਲੈ ਕੇ ਕਰੋੜਾਂ ਬ੍ਰਾਹਮਣਾਂ ਦਾ ਕਤਲ ਕਰ ਦੇਵੇ ਉਸਨੂੰ ਕੋਈ ਪਾਪ ਨਹੀਂ ਹੈ, ਕਰੇ ਯੱਗ ਕੋਟੰਗ ਨਹੀਂ ਪੁੰਨ ਵਾਕੋ। ਜੇ ਕਰੋੜ ਯੱਗ ਕਰ ਦੇਵੇ ਅਸਮੇਤ ਯੱਗ ਕਰ ਦੇਵੇ ਉਹਨੂੰ ਕੋਈ ਪੁੰਨ ਨਹੀਂ ਲੱਗਦਾ, ਉਹ ਪਾਪ ਪੁੰਨ ਤੋਂ ਉੱਚਾ ਉੱਠ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵੀ ਉਹਨਾਂ ਮਹਾਂਪੁਰਸ਼ਾਂ ਪ੍ਰਥਾਏ ਇਹ ਬਚਨ ਹੈ, ਸਿੱਧਾ ਨਾਲ ਜਦੋਂ ਗੋਸ਼ਟੀ ਹੋਈ ਕਿ ਅੰਤਰ ਸੁਨੰਗ ਬਾਹਰ ਸੁਨੰਗ ਤਿਰ ਭਾਵਣ ਸੁਨਮ ਸੁਨੰਗ ਚੌਥੇ ਸੁਨੇ ਜੋ ਨਰ ਜਾਣੇ ਤਾਕੋ ਪਾਪ ਨ ਪੁੰਨੰ। ਜਿਹੜਾ ਤੁਰਿਆ ਪਦ ਦੀ ਗੱਲ ਨੂੰ ਜਾਣ ਲੈਂਦਾ ਮਿੱਤਰੋ ਉਹਨੂੰ ਨਾ ਕੋਈ ਪੁੰਨ ਹੈ ਨਾ ਕੋਈ ਪਾਪ ਹੈ।
ਮੈਂ ਸੀਤਲੰਗ ਚੰਦਰ ਦੇਵ ਹੈ।
ਉਹ ਸੰਤਾਂ ਦਾ ਸੁਭਾਅ ਕਿਹੋ ਜਿਹਾ ਹੈ, ਉਹਨਾਂ ਦੇ ਲੱਛਣ ਕੀ ਹਨ, ਧਿਆਨ ਨਾਲ ਸੁਣ ਲਵੋ, ਸਾਰੀ ਉਮਰ ਕੰਮ ਆਉਣਗੇ ਜੇ ਦਿਲ ਦੀ ਤਖਤੀ ਉੱਤੇ ਲਿਖ ਲਵੋਗੇ। ਕਹਿੰਦੇ ਜਿਹੜਾ ਸੰਤਾਂ ਦਾ ਸਤਸੰਗ ਹੈ ਉਹ ਕੈਸਾ ਸੀਤਲ ਹੈ, ਨਾ ਸੀਤਲੰਗ ਚੰਦਰ ਦੇਵ ਹੈ, ਜਿਹੜਾ ਚੰਦਰਮਾ ਦੇਵਤਾ ਹੈ ਠੰਡਾ ਹੈ। ਚੰਦਰਮਾ ਦੀ ਚਾਨਣੀ ਵਿੱਚ ਬੜੀਆਂ ਬਰਕਤਾਂ ਹਨ, ਜਿਹੜੇ ਲੋਕ ਰਾਤ ਦੀ ਚੰਦਰਮਾ ਦੀ ਚਾਨਣੀ ਵਿੱਚ ਫਲ ਰਾਤ ਨੂੰ ਰੱਖ ਦਿੰਦੇ ਹਨ, ਸਵੇਰੇ ਖਾਂਦੇ ਹਨ, ਉਹਦੇ ਵਿੱਚ ਅਨੇਕਾਂ ਗੁਣ ਭਰ ਜਾਂਦੇ ਹਨ। ਪਰ ਨਹੀਂ ਨਹੀਂ, ਚੰਦਰਮਾ ਦੀ ਚਾਨਣੀ ਇੰਨੀ ਠੰਡੀ ਨਹੀਂ ਹੈ, ਜਿਹੜੀਆਂ ਇਸਤਰੀਆਂ ਪਤੀ ਨਾਲੋਂ ਵਿਛੜੀਆਂ ਹੋਈਆਂ ਉਹਨਾਂ ਨੂੰ ਚੰਦਰਮਾ ਦੀ ਚਾਨਣੀ ਅੱਗ ਵਾਂਗੂ ਦੁਖਦਾਇਕ ਹੈ। ਨਹਿ ਸੀਤਲੰਗ ਚੰਦਰ ਦੇਵੇ, ਚੰਦਰਮਾ ਦੀ ਚਾਨਣੀ ਇੰਨੀ ਠੰਡੀ ਨਹੀਂ ਹੈ।
ਨਹਿ ਸੀਤਲੰਗ ਬਾਵਨ ਚੰਦਨ ਹੈ,
ਫਿਰ ਬਾਵਨ ਚੰਦਨ ਨੂੰ ਬੜਾ ਠੰਡਾ ਮੰਨਿਆ। ਤੇਲ ਦੀ ਕੜਾਈ ਉਬਲ ਰਹੀ ਹੋਵੇ, ਰੁੱਗ ਭਰ ਕੇ ਬਾਵਨ ਚੰਦਨ ਦਾ ਬੂਰਾ ਉਹਦੇ ਵਿੱਚ ਪਾ ਦਿਓ, ਠੰਡੀ ਠਾਰ ਹੋ ਜਾਂਦੀ, ਨਾਲ ਹੀ ਹੱਥ ਡਬੋ ਦਿਓ, ਹੱਥ ਸੜਦਾ ਨਹੀਂ। ਕਈ ਸਾਧੂ ਹਨ ਧੂਣੀਆਂ ਤਾਂ ਕੇ ਬਹਿੰਦੇ ਸਰੀਰ ਨੂੰ ਚੰਦਨ ਦਾ ਲੇਪ ਕਰ ਲੈਂਦੇ, ਅੱਗ ਸਪਰਸ਼ ਨਹੀਂ ਕਰਦੀ। ਇਸੇ ਪ੍ਰਕਾਰ ਨਾਲ ਗੁਰਦੇਵ ਕਹਿੰਦੇ ਬਾਵਨ ਚੰਦਨ ਬੜਾ ਠੰਡਾ ਹੈ, ਪਰ ਨਹੀਂ ਇੰਨਾ ਠੰਡਾ ਨਹੀਂ। ਜਿਹੜੇ ਜ਼ਹਿਰੀਲੇ ਨਾਗ ਹਨ ਚੰਦਨ ਨੂੰ ਲਿਪਟੇ ਰਹਿੰਦੇ, ਉਹਨਾਂ ਦੀ ਜ਼ਹਿਰ ਨਹੀਂ ਦੂਰ ਕਰਦਾ, ਇਹ ਚੰਦਨ ਵਿੱਚ ਵੀ ਦੋਸ਼ ਹੈ। ਸੀਤਲ ਰੁੱਤ, ਸਰਦੀਆਂ ਦਾ ਮਹੀਨਾ ਬੜਾ ਠੰਡਾ ਹੈ। ਸੀਤ ਰੁਤੇਨ, ਮਗਰ ਪੋਹ ਦਾ ਮਹੀਨਾ ਸਰਦੀ ਦਾ ਮਹੀਨਾ ਹੈ, ਪਰ ਜਿਨ੍ਹਾਂ ਨੂੰ ਸੜਕੇ ਦੀ ਬਿਮਾਰੀ ਹੋਵੇ ਉਹਨਾਂ ਨੂੰ ਸਰਦੀ ਸੁਖਾਉਂਦੀ ਨਹੀਂ, ਉਹਨਾਂ ਵਾਸਤੇ ਦੁਖਦਾਇਕ ਹੈ। ਇਸ ਵਾਸਤੇ ਸੀਤਲ ਰੁੱਤ ਵੀ ਇੰਨੀ ਠੰਡੀ ਨਹੀਂ। ਜੇ ਇੰਨਾ ਕੁਝ ਠੰਡਾ ਨਹੀਂ ਤੇ ਕੀ ਠੰਡਾ ਹੈ? ਦੱਸਦੇ ਹਨ
ਨਾਨਕ ਸੀਤਲੰ ਸਾਧ ਸਵਜਨ ਹੈ।
ਸੀਤਲ ਹੈ ਸੰਤਾਂ ਦਾ ਸਤਸੰਗ, ਸਾਧ ਸੰਗਤ ਸੰਤਾਂ ਦਾ ਹਿਰਦਾ ਸੀਤਲ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੈਤਸਰੀ ਦੀ ਵਾਰ ਵਿੱਚ ਵੀ ਇਹ ਪ੍ਰਕਰਨ ਲਿਖਿਆ ਹੈ, ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟੀ ਘਾਮ, ਸੀਤਲ ਥੀ ਵੇ ਨਾਨਕਾ ਜਪੰਦੜੋ ਹਰ ਨਾਮ। ਸੰਤ ਨਾਮ ਜਪਦੇ, ਇਸ ਵਾਸਤੇ ਉਹਨਾਂ ਦਾ ਹਿਰਦਾ ਠੰਡਾ ਹੈ। ਅਸੀਂ ਨਾਮ ਨਹੀਂ ਜਪਦੇ, ਅਸੀਂ ਮੁੰਡੇ ਕੁੜੀਆਂ ਹੀ ਕੁੱਟਦੇ ਰਹਿੰਦੇ ਰਾਤ ਦਿਨ, ਘਰ 'ਚ ਹੀ ਲੜਾਈ ਪਈ ਰਹਿੰਦੀ, ਘਰ ਹੀ ਨਰਕ ਬਣਿਆ ਹੋਇਆ, ਹੋਰ ਕਿਹੜੇ ਸਵਰਗ ਦੀ ਆਸ ਰੱਖੀ ਬੈਠਾ ਬੰਦਾ। ਜਿਸ ਮਨੁੱਖ ਦਾ ਜੇ ਘਰ ਹੀ ਨਰਕ ਹੈ, ਉਹਦੇ ਵਾਸਤੇ ਕਿਸੇ ਦੂਜੇ ਤੀਜੇ ਸਵਰਗ ਦੇ ਬੂਹੇ ਖੁੱਲ੍ਹ ਜਾਣ, ਇਹ ਉਹਦੀ ਗਲਤੀ ਹੈ। ਮਹਾਰਾਜ ਫਿਰ ਇਹੋ ਜਿਹੇ ਸੰਤਾਂ ਦੀ ਪਰਖ ਕਿਵੇਂ ਹੋਵੇ? ਸੰਤ ਤੇ ਘਰ ਘਰ ਬੈਠੇ ਨੇ। ਗੁਰਦੇਵ ਕਹਿੰਦੇ ਲੱਛਣ ਦੱਸਦੇ ਨੇ, ਪਰਖ ਤੁਸੀਂ ਕਰ ਲਿਓ। ਕਿਹੜੇ ਕਿਹੜੇ ਲੱਛਣ ਹਨ? ਹਾਂਜੀ,
ਮੰਤਰੰ ਰਾਮ ਰਾਮ ਨਾਮੰ,
ਕਹਿੰਦੇ 6 ਲੱਛਣ ਹਨ ਸੰਤਾਂ ਦੇ। ਕਈ ਗਿਆਨੀਆਂ ਨੇ 12 ਲੱਛਣ ਵੀ ਮੰਨੇ ਹਨ। ਪਹਿਲਾ ਲੱਛਣ ਕੀ ਹੈ? ਮੰਤਰੰ ਰਾਮ ਰਾਮ ਨਾਮੰ। ਜਿਹੜੇ ਸੰਤ ਹਨ ਉਹਨਾਂ ਦਾ ਗੁਰਮੰਤਰ ਤੇ ਬੜਾ ਪੱਕਾ ਭਰੋਸਾ ਹੈ। ਸਾਡਾ ਇੰਨਾ ਪੱਕਾ ਭਰੋਸਾ ਨਹੀਂ ਗੁਰਮੰਤਰ ਤੇ। ਗੁਰਮੰਤਰ ਹੈ ਸਾਡਾ ਵਾਹਿਗੁਰੂ 4 ਅੱਖਰਾਂ ਦਾ, ਤੇ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਾਂ ਨਾਨਕ ਹੋਸੀ ਪੀ ਸੱਚ ਤੱਕ। ਜੇ ਕੋਈ ਆ ਕੇ ਸਾਨੂੰ ਇਹ ਕਵੇ ਵੀ ਤੁਸੀਂ ਇੱਕ ਓੰਕਾਰ ਸਤਨਾਮ ਵਾਲਾ ਮੰਤਰ ਜਿਹੜਾ ਇਹ ਛੱਡ ਦਿਓ, ਤੁਹਾਨੂੰ ਹੋਰ ਕੋਈ ਚੰਗਾ ਮੰਤਰ ਦੇ ਦਿੰਦੇ, ਅਸੀਂ ਝੱਟ ਉਸ ਬੰਨੇ ਹੋ ਜਾਂਦੇ ਹਾਂ। ਜੇ ਕੋਈ ਸਾਨੂੰ ਪਖੰਡੀ ਕਵੇ ਵੀ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਛੱਡ ਦਿਓ, ਮੈਂ ਤੁਹਾਨੂੰ ਹੋਰ ਕੋਈ ਤਾਰਕ ਮੰਤਰ ਦੇ ਦੇਵਾਂਗਾ, ਸਾਡਾ ਮਨ ਵਿਚਲ ਜਾਂਦਾ ਸੀ, ਮਗਰ ਲੱਗ ਜਾਂਦੇ ਵੀ ਖਬਰੇ। ਇਸੇ ਪ੍ਰਕਾਰ ਨਾਲ ਜਿਹੜੇ ਸੰਤ ਨੇ ਉਹਨਾਂ ਦਾ ਦ੍ਰਿੜ ਨਿਸ਼ਚਾ ਹੈ ਗੁਰਮੰਤਰ ਉੱਤੇ। ਉਹ ਕਹਿੰਦੇ ਸਾਰਿਆਂ ਤੋਂ ਸ਼੍ਰੋਮਣੀ ਹੈ ਮੰਤਰੰਗ ਰਾਮ ਰਾਮ ਨਾਮੰਗ, ਜੋ ਰਾਮ ਰਮਿਆ ਹੋਇਆ ਪਰਮੇਸ਼ੁਰ ਉਸ ਦਾ ਨਾਮ ਹੀ ਸਾਰੇ ਮੰਤਰਾਂ ਤੋਂ ਸ਼੍ਰੋਮਣੀ ਮੰਤਰ ਹੈ।
ਧਿਆਨ ਸਰਵੱਤਰ ਪੂਰਨ ਹੈ।
ਇਸ ਵਾਸਤੇ ਉਹ ਸੰਤ ਜਿਹੜੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਹਰ ਜਗ੍ਹਾ ਦੇ ਉੱਤੇ ਪਰਿਪੂਰਨ ਜਾਣ ਕੇ ਆਪਣੀ ਯਾਦ ਵਿੱਚੋਂ ਕੱਢਦੇ ਨਹੀਂ, ਆਪਣੇ ਮਨ 'ਚ ਵਸਾਈ ਰੱਖਦੇ ਹਨ। ਇੱਕ ਲੱਛਣ ਇਹ ਹੈ ਸੰਤਾਂ ਦਾ,
ਗਿਆਨੰ ਸਮ ਦੁੱਖ ਸੁਖੰ।
ਦੂਸਰਾ ਸੰਤਾਂ ਦਾ ਲੱਛਣ ਇਹ ਹੈ ਵੀ ਉਹਨਾਂ ਨੂੰ ਗਿਆਨ ਹੈ। ਕਿਵੇਂ ਪਤਾ ਲੱਗੇ ਵੀ ਗਿਆਨ ਹੈ? ਸਾਰੇ ਗਿਆਨੀ ਬਣੇ ਨੇ, ਮਹਾਂ ਗਿਆਨੀ ਅਖਵਾਉਂਦੇ ਨੇ, ਬ੍ਰਹਮ ਗਿਆਨੀਆਂ ਤੋਂ ਘੱਟ ਗੱਲ ਨਹੀਂ ਕਰਦੇ। ਪਰਖ ਕਿਵੇਂ ਹੋਵੇਗੀ? ਸਮ ਦੁੱਖ ਸੁਖੰ, ਕਹਿੰਦੇ ਜਿਹੜੇ ਸੰਤ ਹਨ ਉਹ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਸਮਾਨ ਰਹਿੰਦੇ ਹਨ। ਸਾਨੂੰ ਮਾੜਾ ਜਿਹਾ ਦੁੱਖ ਆ ਜਾਵੇ, ਅਸੀਂ ਵਿਲਕਣ ਲੱਗ ਪੈਂਦੇ ਹਾਂ, ਪਰ ਸੰਤ ਮਹਾਤਮਾ ਦੇ ਸਿਰ ਉੱਤੇ ਦੁੱਖਾਂ ਦਾ ਪਹਾੜ ਆ ਕੇ ਢਹਿ ਪਵੇ ਤੇ ਉਹਨਾਂ ਦਾ ਮਨ ਨਾਰਾਜ਼ ਨਹੀਂ ਹੁੰਦਾ। ਉਸੇ ਤਰ੍ਹਾਂ ਮੁਸਕਰਾਉਂਦੇ ਹਨ, ਹੱਸਦੇ ਹਨ, ਖੇੜੇ ਵਿੱਚ ਰਹਿੰਦੇ ਹਨ। ਬਰਕਤਾਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀਆਂ ਹਨ। ਗਿਆਨੰ ਗਿਆਨਵਾਨ ਹਨ, ਸਮ ਦੁੱਖ ਸੁਖੰ, ਉਹਨਾਂ ਨੂੰ ਦੁੱਖ ਵੀ ਉਹੋ ਜਿਹਾ ਹੈ ਤੇ ਸੁਖ ਵੀ ਉਹੋ ਜਿਹਾ ਹੈ।
ਜੁਗਤ ਨਿਰਮਲ ਨਿਰਵੈਰਣ ਹੈ,
ਜੁਗਤ ਉਹਨਾਂ ਦੇ ਜੀਵਨ ਦੀ ਜਿਹੜੀ ਹੈ ਉਹ ਨਿਰਮਲ ਕਹੀਏ ਪਵਿੱਤਰ ਹੈ। ਉਹਨਾਂ ਦਾ ਸਰੀਰ ਵੀ ਸੁੱਚਾ ਹੈ, ਉਹਨਾਂ ਦਾ ਮਨ ਵੀ ਸੁੱਚਾ ਹੈ। ਸਾਡਾ ਤਨ ਵੀ ਅਪਵਿੱਤਰ ਹੈ, ਸਾਡਾ ਮਨ ਵੀ ਅਪਵਿੱਤਰ ਹੈ। ਤਨ ਕੋ ਪਵਿੱਤਰ ਕਰ, ਮਨ ਕੋ ਪਵਿੱਤਰ ਕਰੇ। ਪਹਿਲੇ ਤਨ ਨੂੰ ਪਵਿੱਤਰ ਕਰਨਾ, ਫਿਰ ਮਨ ਪਵਿੱਤਰ ਹੋਵੇਗਾ। ਕਈ ਲੋਕ ਕਹਿੰਦੇ ਜੀ ਤਨ ਦਾ ਕੀ ਆ, ਮਨ ਪਵਿੱਤਰ ਚਾਹੀਦਾ, ਮਨ ਸਾਫ ਚਾਹੀਦਾ। ਮੇਰੇ ਮਨ ਚ ਸਿੱਖੀ ਆ, ਬਾਹਰੋਂ ਕੱਪੜਿਆਂ ਚ ਸਿੱਖੀ ਨਹੀਂ। ਤੇ ਇੰਨਾ ਸੌਖਾ ਮਸਲਾ ਨਹੀਂ ਵੀ ਮਨ ਸਿੱਖ ਬਣ ਜਾਵੇ ਤੇ ਤਨ ਬਣੇ ਹੀ ਨਾ। ਜਿਹੜਾ ਤਨ ਨੂੰ ਸਿੱਖਾਂ ਵਾਂਗੂ ਨਹੀਂ ਰੱਖ ਸਕਦਾ, ਜਿਹੜਾ ਸਰੀਰ ਦੇ ਉੱਤੇ ਗੁਰੂ ਦਾ ਹੁਕਮ ਮੰਨ ਕੇ ਕਛਿਹਰਾ ਨਹੀਂ ਪਾਉਂਦਾ, ਕੜਾ ਨਹੀਂ ਪਾਉਂਦਾ, ਕੰਘਾ ਨਹੀਂ ਰੱਖਦਾ, ਕਿਰਪਾਨ ਨਹੀਂ ਰੱਖਦਾ, ਕੇਸ ਨਹੀਂ ਰੱਖਦਾ, ਮੇਰਾ ਤੇ ਮਨ ਨਹੀਂ ਮੰਨਦਾ। ਪਿਓ ਦਾ ਮਨ ਗੁਰੂ ਨਾਲ ਸਾਂਝਾ ਹੋਵੇ, ਸਿੱਖੀ ਚ ਪੱਕਾ ਹੋਵੇ। ਪਹਿਲਾਂ ਅਸੀਂ ਆਪਣੇ ਤਨ ਦੇ ਉੱਤੇ ਗੁਰੂ ਦੀ ਰਹਿਤ ਰੱਖਣੀ ਹੈ, ਫਿਰ ਸਾਡੇ ਮਨ ਅੰਦਰ ਉਹਦਾ ਪ੍ਰਵੇਸ਼ ਹੋਵੇਗਾ। ਹਾਂਜੀ, ਜੁਗਤ
ਜੁਗਤ ਨਿਰਮਲ ਨਿਰਵੈਰਣ ਹੈ,
ਉਹ ਤਨ ਕਰਕੇ ਨਿਰਮਲ ਰਹਿੰਦੇ ਹਨ, ਨਿਰਵੈਰ ਨੇ। ਉਹਨਾਂ ਦਾ ਹਿਰਦਾ ਵੈਰ ਤੋਂ ਰਹਿਤ ਹੈ। ਹਿਰਦੇ ਨੂੰ ਵੈਰ ਤੋਂ ਰਹਿਤ ਕਰਨਾ ਬੜਾ ਔਖਾ ਮਸਲਾ ਹੈ। ਇੱਕ ਦੋ ਚਾਰ ਦਸ ਦਿਨਾਂ ਦਾ ਕੰਮ ਨਹੀਂ ਵੀ ਇੱਕ ਮਹੀਨਾ ਕਥਾ ਸੁਣ ਲਈ ਤੇ ਗੱਲ ਖਤਮ ਹੋ ਜਾਵੇਗੀ। ਇਹਦੇ ਵਾਸਤੇ ਸਾਰੀ ਜ਼ਿੰਦਗੀ ਲਾਉਣੀ ਪਵੇਗੀ, ਕਈ ਜਨਮ ਲਾਉਣੇ ਪੈਣਗੇ, ਫਿਰ ਜਾ ਕੇ ਹਿਰਦੇ ਦਾ ਸ਼ੀਸ਼ਾ ਸਾਫ਼ ਹੋਵੇਗਾ। ਜਿਹੜੀ ਕੋਹਲੂ ਦੀ ਲੀਰ ਹੈ ਨਾ, ਤੇਲੀ ਦੀ, ਉਹਦੇ 'ਤੇ ਤੇਲ ਪੈ ਪੈ ਕੇ ਉਹਨੂੰ ਐਸੇ ਦਾਗ ਲੱਗੇ ਨੇ, 100 ਵਾਰ ਸਾਬਣ ਲਾ ਕੇ ਧੋਵੋ ਫਿਰ ਵੀ ਸਾਫ਼ ਨਹੀਂ ਹੁੰਦੀ। ਇਸੇ ਤਰ੍ਹਾਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇਹ ਮਨ ਜਨਮਾਂ ਜਨਮਾਂਤਰਾਂ ਤੋਂ ਮੈਲਾ ਹੈ ਪਾਪਾਂ ਕਰਕੇ। ਪਾਪਾਂ ਦੇ ਸੰਸਕਾਰ ਝੱਟ ਹੀ ਜਾਗ ਪੈਂਦੇ ਨੇ। ਜੇ ਮਾਲਕ ਘਰ ਨਹੀਂ ਤਾਂ ਕੋਈ ਕੀਮਤੀ ਚੀਜ਼ ਵੇਖ ਕੇ ਝੱਟ ਜੀ ਕਰਦਾ ਵੀ ਚੋਰੀ ਕਰ ਲਈਏ। ਜੇ ਸੰਗਤ ਦਾ ਡਰ ਨਾ ਹੋਵੇ, ਮਾਂ ਪਿਓ ਦਾ ਡਰ ਨਾ ਹੋਵੇ, ਬਹਿਣ ਉੱਠਣ ਵਾਲਿਆਂ ਦਾ ਡਰ ਨਾ ਹੋਵੇ ਤੇ ਮਨ ਝੱਟ ਪਾਪੀ ਬਣ ਜਾਂਦਾ ਹੈ, ਵਕਾਰੀ ਬਣ ਜਾਂਦਾ ਹੈ। ਕਈ ਐਸੇ ਮਨੁੱਖ ਹਨ ਜਿਹੜੇ ਕਹਿੰਦੇ ਨੇ ਕਿ ਨਹੀਂ ਅਸੀਂ ਚੋਰੀ ਨਹੀਂ ਕਰਦੇ, ਯਾਰੀ ਨਹੀਂ ਕਰਦੇ, ਪਰ ਉਹਨਾਂ ਨੂੰ ਮੌਕਾ ਹੀ ਨਹੀਂ ਬਣਦਾ, ਉਹਨਾਂ ਦਾ ਦਾ ਹੀ ਨਹੀਂ ਲੱਗਦਾ। ਜੇ ਉਹਨਾਂ ਦਾ ਦਾ ਲੱਗੇ ਤੇ ਉਹ ਘੱਟ ਨਾ ਕਰਨ, ਪਰ ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ, ਉਹਦਾ ਹਿਰਦਾ ਨਿਰਵੈਰ, ਉਹਦਾ ਤਨ ਪਵਿੱਤਰ, ਉਸ ਦਾ ਮਨ ਪਵਿੱਤਰ, ਇਹ ਉਹਨਾਂ ਨੂੰ ਜੁਗਤ ਪ੍ਰਾਪਤ ਹੋਈ ਹੈ। ਕਿਹੜੀ ਜੁਗਤੀ ਹੈ? ਅੱਠੇ ਪੈਰ ਜੁੜੇ ਰਹਿੰਦੇ ਹਨ ਪ੍ਰਭੂ ਨਾਲ, ਪ੍ਰਭੂ ਦੇ ਜੁੜਨ ਨਾਲ ਹੀ ਉਹਨਾਂ ਦਾ ਤਨ ਪਵਿੱਤਰ ਹੈ, ਉਹਨਾਂ ਦਾ ਮਨ ਪਵਿੱਤਰ ਹੈ। ਹਾਂਜੀ,
ਦਇਆਲੰ ਸਰਵੱਤਰ ਜੀਆਂ।
ਤੀਸਰਾ ਸੰਤਾਂ ਦਾ ਲੱਛਣ ਵੀ ਸੰਤ ਦਿਆਲੂ ਹੁੰਦੇ ਨੇ, ਸੰਤ ਕਸਾਈ ਨਹੀਂ ਹੁੰਦੇ। ਸੰਤਾਂ ਦਾ ਮਨ ਦਰਵੀ ਭੂਤ ਹੋ ਜਾਂਦਾ ਹੈ, ਕਿਸੇ ਗਰੀਬ ਦਾ ਦੁੱਖ ਵੇਖ ਕੇ ਸਹਿਣ ਨਹੀਂ ਕਰ ਸਕਦੇ। ਇਸ ਵਾਸਤੇ ਦਿਆਲੰਗ ਸਰਵੱਤਰ ਜੀ ਆ, ਆਪਣੇ ਧੀਆਂ ਪੁੱਤਾਂ ਤੇ ਅੰਗਾਂ ਸਾਕਾਂ ਤੇ ਦਇਆ ਨਹੀਂ ਕਰਦੇ। ਉਹਨਾਂ ਦੀ ਦ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਜਗਤ ਦੇ ਸਮਗਰ ਜੀਵਾਂ ਦਾ ਦੁੱਖ ਵੇਖ ਕੇ ਸਹਿਣ ਨਹੀਂ ਕਰ ਸਕਦੇ। ਆਪ ਦੁਖੀ ਰਹਿ ਲੈਂਦੇ ਹਨ, ਪਰ ਚਾਹੁੰਦੇ ਹਨ ਕਿ ਸਾਰਾ ਸੰਸਾਰ ਸੁਖੀ ਹੋ ਜਾਵੇ। ਦਿਆਲੂ ਸਾਰੇ ਜੀਵਾਂ ਤੇ ਰਹਿੰਦੇ ਹਨ।
ਪੰਜ ਦੁੱਖ ਵਰਜਿਤ ਹੈ,
ਪੰਜ ਦੋਸ਼ ਜਿਹੜੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਨੱਥ ਪਾਈ ਹੋਈ ਹੈ। ਜਿਨ ਮਾਰੇ ਮਿਲ ਪੰਚ ਸੂਰਬੀਰ, ਪੰਜ ਦੋਸ਼ ਸ਼ਬਦ ਸਪਰਸ਼ ਰਸ ਗੰਧ ਤੇ ਰੂਪ, ਇਹਨਾਂ ਪੰਜਾਂ ਤੇ ਉਹਨਾਂ ਦਾ ਕਾਬੂ ਹੈ। ਇਹ ਪੰਜ ਵਕਾਰ ਉਹਨਾਂ ਨੂੰ ਸਤਾਉਂਦੇ ਨਹੀਂ ਹਨ।
ਭੋਜਨ ਗੋਪਾਲ ਕੀਰਤਨ,
ਚੌਥਾ ਲੱਛਣ ਸੰਤਾਂ ਦਾ ਇਹ ਹੈ ਕਿ ਭੋਜਨ ਉਹਨਾਂ ਨੂੰ ਗੋਪਾਲ, ਗੋ ਮੈਣੇ ਪ੍ਰਿਥਵੀ, ਪਾਲ ਮੈਣੇ ਪਾਲਣਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਉਸ ਦੀ ਭਗਤੀ, ਉਸ ਦਾ ਕੀਰਤਨ, ਭੋਜਨ ਗੋਪਾਲ ਕੀਰਤਨ, ਜੋ ਕੀਰਤਨ ਹੈ ਇਹ ਉਹਨਾਂ ਦਾ ਭੋਜਨ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ, ਮਿਲੇਗਾ ਉਹਨੂੰ ਜਿਹਦਾ ਗੁਰੂ ਬਲੀ ਹੈ, ਜਿਹਦਾ ਗੁਰੂ ਪੂਰਨ ਹੈ। ਦੁਨੀਆਂ ਦਾ ਭੋਜਨ ਕਰਦੇ ਹਨ, ਪਰ ਉਹਨਾਂ ਦੀ ਤ੍ਰਿਪਤੀ ਉਦੋਂ ਹੁੰਦੀ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਲੈਂਦੇ ਹਨ, ਗੁਰਬਾਣੀ ਦਾ ਕੀਰਤਨ ਸੁਣ ਲੈਂਦੇ ਹਨ, ਫਿਰ ਉਹਨਾਂ ਨੂੰ ਮਸਤੀ ਆਉਂਦੀ, ਫਿਰ ਰੱਜ ਆਉਂਦਾ ਹੈ।
ਅਲਪ ਮਾਇਆ ਜਲ ਕਮਲ ਰਹਿਤ ਹੈ,
ਅਲਪ ਕਹੀਏ ਥੋੜਾ ਜਿਹਾ, ਦੁਨੀਆਂ ਦੇ ਥੋੜੇ ਸੁਖਾਂ ਵਿੱਚ ਹੀ ਆਨੰਦ ਮਾਣਦੇ ਹਨ, ਥੋੜੀ ਮਾਇਆ ਨਾਲ ਹੀ ਗੁਜ਼ਾਰਾ ਕਰ ਲੈਂਦੇ, ਆਪਣਾ ਨਿਰਵਾਹ ਕਰ ਲੈਂਦੇ ਹਨ। ਅਲਪਦਾਰਥ ਹੈ ਅਸੰਗ, ਮਾਇਆ ਤੋਂ ਅਸੰਗ ਰਹਿੰਦੇ ਹਨ। ਕਿਵੇਂ? ਜਲ ਕਮਲ ਰਹਿਤੇ, ਜਿਵੇਂ ਪਾਣੀ ਦੇ ਵਿੱਚ ਕਵਲ ਦਾ ਫੁੱਲ ਰਹਿੰਦਾ ਹੈ ਭਿੱਜਦਾ ਨਹੀਂ, ਤਿਵੇਂ ਮਾਇਆ ਦੇ ਅਨੇਕ ਤਰ੍ਹਾਂ ਦੇ ਹਾਵ ਭਾਵ ਤੋਂ ਭਗਤ ਕਬੀਰ ਜੀ ਦੀ ਤਰ੍ਹਾਂ ਬਚੇ ਰਹਿੰਦੇ ਹਨ।
ਉਪਦੇਸ਼ ਸਮ ਮਿੱਤਰ ਸਤਰ ਹੈ।
ਪੰਜਵਾਂ ਲੱਛਣ ਹੈ ਸੰਤਾਂ ਦਾ ਕਿ ਉਪਦੇਸ਼ ਮਿੱਤਰਾਂ ਨੂੰ ਵੀ ਚੰਗਾ ਦਿੰਦੇ ਹਨ ਤੇ ਸ਼ਤਰੂਆਂ ਨੂੰ ਵੀ ਚੰਗਾ ਦਿੰਦੇ, ਵੈਰੀਆਂ ਦਾ ਵੀ ਬੁਰਾ ਨਹੀਂ ਚਾਹੁੰਦੇ, ਕਿਸੇ ਵੈਰੀ ਦਾ ਵੀ ਦਿਲ ਨਹੀਂ ਦਿਖਾਉਂਦੇ। ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ, ਜੇ ਤੈਨੂੰ ਰੱਬ ਨਾਲ ਮਿਲਣ ਦਾ ਇਸ਼ਕ ਹੈ ਤੇ ਫਿਰ ਕਿਸੇ ਪਾਪੀ ਦਾ ਵੀ ਦਿਲ ਨਾ ਦੁਖਾ। ਗੁਰਦੇਵ ਕਥਨ ਕਰਦੇ ਉਪਦੇਸ਼ ਸਮ ਮਿੱਤਰ ਸਤਰੇ, ਮਿੱਤਰ ਮਹਿਣੇ ਮਿੱਤਰ, ਸ਼ਤਰੂ ਮਹਿਣੇ ਦੁਸ਼ਮਣ, ਦੁਸ਼ਮਣਾਂ ਨੂੰ ਵੀ ਤੇ ਮਿੱਤਰਾਂ ਨੂੰ ਵੀ ਉਪਦੇਸ਼ ਸਮਾਨ ਦਿੰਦੇ ਹਨ। ਸਮਤਾ ਦਾ ਉਪਦੇਸ਼, ਭਲੇ ਦਾ ਉਪਦੇਸ਼ ਦਿੰਦੇ, ਰਾਏ ਚੰਗੀ ਦਿੰਦੇ ਹਨ, ਕਿਸੇ ਨੂੰ ਮਾੜੀ ਰਾਏ ਨਹੀਂ ਦਿੰਦੇ।
ਭਗਵੰਤ ਭਗਤ ਭਾਵਨੀ,
ਸਭ ਤੋਂ ਵੱਡੀ ਰਾਏ ਉਹਨਾਂ ਦੀ ਇਹ ਹੁੰਦੀ ਹੈ ਕਿ ਭਗਵੰਤ ਕਹੀਏ ਅਕਾਲ ਪੁਰਖ ਜੋ ਖੱਟ ਭਗਾ ਸਪਨ ਵਾਹਿਗੁਰੂ ਹੈ, ਉਸ ਦੀ ਭਗਤ ਕਰੋ। ਪਰ ਭਗਤ ਕਿਵੇਂ ਕਰੋ? ਭਾਵਨੀ, ਭਾਵਨੀ ਮੈਣੇ ਸ਼ਰਧਾ, ਭਾਵਨੀ ਦੇ ਸਹਿਤ। ਭਾਵਨੀ ਭਗਤ ਭਾਏ ਅਗਰ ਕੌਡੀ ਭਾਗ ਰਾਖੇ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਭਾਵਨੀ ਕਹੀਏ ਸ਼ਰਧਾ ਨਾਲ ਗੁਰੂ ਦੇ ਚਰਨਾਂ ਵਿੱਚ ਕੌਡੀ ਵੀ ਰੱਖਦਾ ਹੈ, ਸਤਿਗੁਰੂ ਜੀ ਉਹਨੂੰ ਅਨੇਕਾਂ ਵਰਦਾਨ ਦਿੰਦੇ ਹਨ, ਪਰ ਕੌਡੀ ਉਹਦੇ ਵਾਸਤੇ ਜਿਹੜਾ ਗਰੀਬ ਹੈ, ਜਿਹੜਾ ਕਰੋੜਾਂ ਅਰਬਾਂ ਪਤੀ ਹੈ, ਉਹਨੂੰ ਤੇ ਫਿਰ ਜ਼ਿਆਦਾ ਹੀ ਧਨ ਦੇਣਾ ਚਾਹੀਦਾ ਨਾ ਗੁਰੂ ਦੀ ਸੇਵਾ ਵਾਸਤੇ। ਭਗਵਾਨ ਦੀ ਭਗਤੀ ਸ਼ਰਧਾ ਨਾਲ ਕਰਦੇ ਹਨ, ਦ੍ਰਿੜ ਨਿਸ਼ਚਾ ਕਰਕੇ ਪਾਠ ਕਰਦੇ ਨੇ ਵੀ ਜੇ ਮੈਂ ਪਾਠ ਕਰ ਲਿਆ ਤੇ ਮੁੰਡੇ ਨੇ ਰਾਜੀ ਹੋ ਹੀ ਜਾਣਾ। ਲੋਕਾਂ ਦਾ ਨਿਸ਼ਚਾ ਇਹ ਹੁੰਦਾ ਵੀ ਚਲੋ ਅਖੰਡ ਪਾਠ ਕਰਾ ਲੈਂਦੇ, ਖਬਰੇ ਰਾਮ ਆ ਹੀ ਜਾਵੇ। ਜਦੋਂ ਮਨ ਦੀ ਭਾਵਨਾ ਪਰਪੱਕ ਨਹੀਂ ਹੁੰਦੀ ਤੇ ਆਰਾਮ ਆਉਂਦਾ ਨਹੀਂ। ਜਦੋਂ ਸਾਡੇ ਮਨ ਦਾ ਦ੍ਰਿੜ ਨਿਸ਼ਚਾ ਹੋ ਗਿਆ ਵੀ ਅਰਦਾਸ ਕਰਨ ਨਾਲ ਕੰਮ ਸੌਰ ਹੀ ਜਾਣਾ, ਫਿਰ ਸੌਰ ਹੀ ਜਾਂਦਾ ਹੈ। ਹਾਂਜੀ,
ਪਰ ਨਿੰਦਾ ਨਹਿ ਸਰੋਤ ਸ਼੍ਰਵਣ।
ਛੇਵਾਂ ਲੱਛਣ ਸੰਤਾਂ ਦਾ ਇਹ ਹੈ ਕਿ ਪਰਾਈ ਨਿੰਦਿਆ ਕੰਨਾਂ ਨਾਲ ਸੁਣਦੇ ਹੀ ਨਹੀਂ। ਉਹਨਾਂ ਦੇ ਕੰਨ ਏਦਾਂ ਹੁੰਦਾ ਜਿਵੇਂ ਬੋਲੇ ਹੁੰਦੇ ਹਨ। ਜੇ ਕੋਈ ਉਹਨਾਂ ਕੋਲ ਆ ਕੇ ਨਿੰਦਿਆ ਕਰਨ ਲੱਗ ਪਵੇ ਤੇ ਉਹ ਹੱਥ ਜੋੜ ਕੇ ਵਰਜ ਦਿੰਦੇ ਹਨ। ਸਾਡੇ ਕੋਲ ਕੋਈ ਨਿੰਦਾ ਕਰਨ ਲੱਗ ਪਏ, ਅਸੀਂ ਹੁਸ਼ਿਆਰ ਹੋ ਜਾਂਦੇ, ਕੰਨ ਸਾਡੇ ਬੜੇ ਸੁਚੇਤ ਨੇ ਜੇ ਕੋਈ ਨਿੰਦਿਆ ਦੀ ਗੱਲ ਕਰੇ। ਹੁਣ ਕਥਾ ਹੋ ਰਹੀ ਹੈ, ਪ੍ਰਭੂ ਭਗਤੀ ਦਾ ਪ੍ਰਸੰਗ ਚੱਲ ਰਿਹਾ, ਕਈਆਂ ਦਾ ਧਿਆਨ ਹੋਰ ਬੰਨੇ ਵੀ ਹੋਵੇਗਾ, ਪਰ ਜਿਹੜੇ ਸੰਤ ਨੇ ਉਹ ਕੰਨਾਂ ਵਿੱਚ ਨਿੰਦਿਆ ਨਹੀਂ ਸੁਣਦੇ, ਨਾ ਕਿਸੇ ਦੀ ਚੁਗਲੀ ਕਰਦੇ ਹਨ ਤੇ ਨਾ ਕੰਨਾਂ ਨਾਲ ਸੁਣਦੇ ਹਨ।
ਆਪ ਤਿਆਗ ਸਗਲ ਰੇਣਕ ਹੈ।
ਉਹ ਸਿਰ ਤੋਂ ਪੈਰਾਂ ਤੱਕ ਰੱਬ ਦਾ ਰੂਪ ਹੋ ਜਾਣ, ਉਹਨਾਂ ਦੇ ਰੋਮ ਰੋਮ ਵਿੱਚੋਂ ਪਰਮਾਤਮਾ ਦਾ ਨਾਮ ਗੂੰਜਣ ਲੱਗ ਪਵੇ, ਜਿਸ ਜਗ੍ਹਾ ਤੇ ਬੈਠਣ ਉੱਠ ਕੇ ਚਲੇ ਜਾਣ ਤੇ ਮਗਰੋਂ ਵੀ ਉੱਥੇ ਕਥਾ ਹੁੰਦੀ ਰਹੇ, ਮਗਰੋਂ ਵੀ ਉੱਥੇ ਕੀਰਤਨ ਦੀਆਂ ਲਹਿਰਾਂ ਚੱਲਦੀਆਂ ਰਹਿਣ, ਮਗਰੋਂ ਵੀ ਉੱਥੇ ਨਾਮ ਅਭਿਆਸ ਕਮਾਈ ਸੁਣਾਈ ਦਿੰਦੀ ਰਹੇ, ਪਰ ਇੰਨੀ ਸਮਰੱਥਾ ਹੋਣ ਦੇ ਬਾਅਦ ਵੀ ਉਹ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਹਨ, ਮਿੱਟੀ ਬਣ ਕੇ ਰਹਿੰਦੇ ਹਨ, ਆਪਣੀ ਹਸਤੀ ਨੂੰ ਆਪ ਨਹੀਂ ਉਜਾਗਰ ਕਰਦੇ। ਹਾਂਜੀ,
ਫਟ ਲੱਖਣ ਪੂਰਨ ਪੁਰਖ।
ਇਹ ਹਨ ਛੇ ਲੱਛਣ ਸੰਤਾਂ ਦੇ, ਜਿਹਦੇ ਵਿੱਚ ਇਹ ਛੇ ਲੱਛਣ ਹੋਣ ਉਹ ਹੈ ਪੂਰਨ ਪੁਰਖ, ਉਹ ਹੈ ਮਹਾਂਪੁਰਸ਼, ਉਹ ਹੈ ਅਸਲੀ ਸੰਤ ਮਹਾਤਮਾ। ਉਸ ਦੀ ਸੇਵਾ ਕਰਨ ਨਾਲ ਮਨੁੱਖ ਦਾ ਭਲਾ ਹੋ ਜਾਂਦਾ ਹੈ।
ਨਾਨਕ ਨਾਮ ਸਾਧ ਸਵਜਨ ਹੈ।
ਉਹਦਾ ਨਾਮ ਹੈ ਸਾਧ, ਉਹ ਸਾਧ ਹੈ ਪੂਜਣ ਯੋਗ, ਉਹ ਹੈ ਸਵਜਣ, ਉਹ ਹੈ ਸਾਡਾ ਸ੍ਰਿਸ਼ਟ ਜਨ। ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ, ਜੋ ਸਾਨੂੰ ਹਰੀ ਦਾ ਜਸ ਸੁਣਾਉਂਦੇ ਉਹ ਸਾਡੇ ਅਸਲੀ ਮਿੱਤਰ ਹਨ, ਉਹ ਸਾਡੇ ਅਸਲੀ ਭਰਾ ਹਨ, ਜਿਨ੍ਹਾਂ ਨੇ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਾਨੂੰ ਹੁਣੇ ਹੁਣੇ ਸੁਣਾਇਆ ਹੈ। ਸੁਖਮਣੀ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ, ਇਹਨਾਂ ਲੱਛਣਾਂ ਨੂੰ ਇਹਨਾਂ ਅੱਖਰਾਂ ਦੁਆਰਾ ਵੀ ਬਿਆਨ ਕੀਤਾ ਹੈ। ਮਿਥਿਆ ਨਾਹੀਂ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਾਤਰੇ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ, ਪਾਤਰੇ ਰੂਪ ਨਾ ਦੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ,
ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਕਰੋੜਾਂ ਵਿੱਚੋਂ ਕੋਈ ਐਸਾ ਸੰਤ ਹੈ ਜਿਹਦੇ ਚਰਨਾਂ ਦੀ ਧੂੜੀ ਮਿਲ ਜਾਵੇ ਤੇ ਸਾਡੀਆਂ ਬੁਰੀਆਂ ਰੇਖਾਂ ਮਿਟ ਸਕਦੀਆਂ ਹਨ ਸਤ ਮਾਰਗ ਤੇ ਅਸੀਂ ਚੱਲ ਸਕਦੇ ਹਾਂ ਚਾਲੀ ਪੌੜੀਆਂ ਚਾਲੀ ਸਲੋਕ ਇੱਥੇ ਸਹਿਸਕ੍ਰਿਤੀ ਦੇ ਸੰਪੂਰਨ ਹੋਏ ਹਨ ਅਗਲੇ ਸਲੋਕ ਆਉਣ ਵਾਲੇ ਸਮੇਂ ਆਪ ਸਰਵਣ ਕਰੋਗੇ ਵਿਚਾਰਾਂ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਸੰਗਤ ਸ਼ਿਮਾ ਬਖਸ਼ੇ ਆਖਰੀ ਤੁਕਾਂ ਪੜ੍ਹ ਕੇ ਸਮਾਪਤੀ ਹੈ
ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਜਾਪ ਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰ ਹੈ ਤਤਰ ਗਤੇ ਸੰਸਾਰ ਹੈ ਨਾਨਕ ਸੋ ਘਰਖੰ ਵਿਆਪਤੇ ਸ਼ਲੰ ਛਿਦੰ ਕੋਟ ਬਿਗਨੰ ਅਪਰਾਧੰ ਕਿਲ ਵਿਖਮਲੰ ਪਰਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮਿੱਤਰ ਜਨਮ ਪ੍ਰਮਤ ਨਰਕ ਹੈ ਅਨਕ ਪਾਵੰ ਨਾ ਸਿਧਯਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮ ਪਰਮੰਤ ਗੁਣ ਗੋਬਿੰਦ ਨਿਤ੍ਰ ਪਤ ਹੈ ਪਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਨਮਾਨਯੋਗ ਗੁਰੂ ਕੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਜਗਤ ਜੀਵਾਂ ਦੇ ਕਲਿਆਣ ਕਰਨ ਵਾਸਤੇ ਆਪਣੇ ਪਾਵਨ ਪਵਿੱਤਰ ਰਚਨਾ ਜੋ ਹਰੀ ਲਾਲ ਕ੍ਰਿਸ਼ਨ ਲਾਲ ਕਾਂਸ਼ੀ ਨਿਵਾਸੀਆਂ ਦੇ ਪ੍ਰਥਾਏ ਬਾਣੀ ਉਚਾਰੀ ਹੈ ਇਸ ਵਿੱਚੋਂ 40 ਸ਼ਲੋਕਾਂ ਦੀ ਕਥਾ ਆਪ ਪਹਿਲਾਂ ਸੁਣ ਚੁੱਕੇ ਹੋ ਉਸ ਤੋਂ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਣਨ ਕਰ ਰਹੇ ਹਨ ਕਿ ਕਿੰਨਾ ਕਿੰਨਾ ਕਾਰਨਾਂ ਕਰਕੇ ਮਨੁੱਖ ਦਾ ਕੀਤਾ ਹੋਇਆ ਜਪ ਤਪ ਸੇਵਾ ਸਿਮਰਨ ਲਾਭਦਾਇਕ ਸਿੱਧ ਨਹੀਂ ਹੋ ਰਿਹਾ ਇਸ ਉੱਤੇ ਕੁਝ ਪ੍ਰਮਾਣ ਦੇ ਕੇ ਸਤਿਗੁਰੂ ਜੀ ਮੂਲ ਵਿਸ਼ੇ ਦਾ ਵਰਣਨ ਕਰਨ ਵਾਲੇ ਹਨ ਅੱਗੇ ਆਉਣ ਵਾਲਾ ਪ੍ਰਕਰਨ ਪੰਜ ਵਿਕਾਰਾਂ ਦੀ ਪ੍ਰਬਲਤਾ ਦਾ ਸੂਚਕ ਹੈ ਅਤੇ ਪੰਜੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਇੱਕ ਬਿਮਾਰੀ ਦਾ ਇਲਾਜ ਗੁਰਦੇਵ ਦੱਸਣਗੇ ਜਿਨ੍ਹਾਂ ਦੁਆਰਾ ਸਾਰਾ ਜਗਤ ਗ੍ਰਸਿਆ ਹੋਇਆ ਹੈ ਇਹਨਾਂ ਤੋਂ ਛੁੱਟਣ ਦਾ ਉਪਾਅ ਕੀ ਹੈ ਉਹ ਅਗਲੇ ਸਲੋਕਾਂ ਵਿੱਚ ਆਵੇਗਾ ਅੱਜ ਦੇ ਇਸ ਸਲੋਕ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ
ਅਜਾ ਭਗੰਤ ਕੰਧ ਮੂਲੰ
ਅਜਾ ਨਾਮ ਹੈ ਬੱਕਰੀ ਦਾ ਅਜ ਨਾਮ ਹੈ ਬੱਕਰੇ ਦਾ ਵੈਸੇ ਅਜਾ ਬੱਕਰੀ ਤੇ ਬੱਕਰੇ ਦੋਵਾਂ ਵਾਸਤੇ ਵੀ ਸ਼ਬਦ ਆਇਆ ਹੈ ਭੋਗੰਤ ਦਾ ਅਰਥ ਹੈ ਭੋਗਣਾ ਭੋਗਣਾ ਦਾ ਮਤਲਬ ਹੈ ਖਾਣਾ ਅਜਾ ਕਹੀਏ ਬੱਕਰੀ ਭੋਗੰਤ ਕਹੀਏ ਖਾਂਦੀ ਪੀਂਦੀ ਮਨ ਮਰਜ਼ੀ ਦਾ ਹੈ ਜੰਗਲਾਂ ਵਿੱਚ ਚਰਦੀ ਹੈ ਘਾਹ ਪੱਤਰ ਖਾਂਦੀ ਹੈ ਝਾੜੀਆਂ ਵਿੱਚ ਮਲਿਆਂ ਵਿੱਚ ਮੂੰਹ ਮਾਰਦੀ ਹੈ
ਵਿਚਾਰੀ ਦੇ ਮੂੰਹ ਨੂੰ ਕੰਡੇ ਵੀ ਵੱਜਦੇ ਹਨ ਪਰ ਫਿਰ ਵੀ ਕੱਖ ਕਾਨ ਖਾ ਕੇ ਘਾਹ ਪੱਠੇ ਨਾਲ ਆਪਣਾ ਪੇਟ ਭਰਦੀ ਹੈ। ਇੱਕ ਸਮੇਂ ਕਸਾਈ ਨਾਲ ਬੱਕਰੀ ਦੀ ਗੱਲਬਾਤ ਹੋਈ, ਪ੍ਰਸ਼ਨ ਉੱਤਰ ਹੋਏ ਤੇ ਬੱਕਰੀ ਨੇ ਕਿਹਾ ਵੀ ਅਸੀਂ ਕਿਸੇ ਦਾ ਕੁਝ ਵਿਗਾੜਦੇ ਨਹੀਂ, ਪਰ ਫਿਰ ਵੀ ਲੋਕੀ ਸਾਨੂੰ ਵੱਢ ਵੱਢ ਕੇ ਖਾਣੋਂ ਹਟਦੇ ਨਹੀਂ, ਸਾਡਾ ਕਸੂਰ ਕੀ ਹੈ? ਪਰ ਜਿਹੜੇ ਜਿਹੜੇ ਲੋਕ ਗਲ ਵੱਢ ਕੇ ਮਾਸ ਖਾਂਦੇ ਹਨ ਉਹਨਾਂ ਦਾ ਕੀ ਹਾਲ ਹੋਵੇਗਾ? ਅਸੀਂ ਤੇ ਘਾਹ ਪੱਠਾ ਖਾਣ ਵਾਲੇ, ਸਾਡੀ ਗਰਦਨ ਦੇ ਉੱਤੇ ਛੁਰੀ ਚੱਲਦੀ ਹੈ, ਨਾ ਕੋਈ ਮੁਸਲਮਾਨ ਲਿਹਾਜ਼ ਕਰਦਾ ਹੈ ਨਾ ਕੋਈ ਹਿੰਦੂ ਹੀ ਲਿਹਾਜ਼ ਕਰਦਾ ਹੈ। ਸਿੱਖਾਂ ਦਾ ਵੀ ਸਾਰਾ ਟੋਲਾ ਇਸ ਗੱਲ ਨਾਲ ਸਹਿਮਤ ਨਹੀਂ, ਬਹੁਤੇ ਐਸੇ ਹਨ ਜਿਨ੍ਹਾਂ ਦੇ ਮਨ ਅੰਦਰ ਦਇਆ ਨਹੀਂ। ਮਾਸ ਖਾਨ ਗਲ ਵੱਢ ਕੇ ਹਾਲਤ ਨਾੜਾ ਕੌਣ ਹੋ ਸੀ? ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਕੰਮ ਕਰਦੇ ਉਹਨਾਂ ਦਾ ਕੀ ਹਾਲ ਹੋਵੇਗਾ, ਇਸ ਗੱਲ ਦਾ ਅੱਗੇ ਗਿਆ ਹੀ ਪਤਾ ਲੱਗੇਗਾ। ਫਖਰ ਬੱਕਰੇ ਨੇ ਕਿਹਾ ਮੇਰੇ ਸਿਵਾ ਕੋਈ ਨਹੀਂ, ਬਸ ਮੈਂ ਹੀ ਮੈਂ ਹੂੰ, ਇਸ ਜਹਾਂ ਮੈਂ ਦੂਸਰਾ ਕੋਈ ਨਹੀਂ। ਇਹਨੂੰ ਜਵਾਬ ਮਿਲਿਆ ਵੀ ਤੇਰਾ ਕਿਉਂ ਗਲਾ ਵੱਢਿਆ ਜਾਂਦਾ ਹੈ, ਕਾਰਨ ਕੀ ਵੀ ਤੇਰੇ ਵਿੱਚ ਹੰਕਾਰ ਹੈ, ਮੈਂ ਹੈ। ਜਦੋਂ ਬੱਕਰਾ ਬੋਲਦਾ ਮੈਂ ਕਰਦਾ, ਜਿੰਨਾ ਚਿਰ ਮੈਂ ਨਹੀਂ ਮਰਦੀ ਉਹਨਾਂ ਚਿਰ ਹਾਲ ਇਹ ਹੀ ਹੋਣਾ ਹੈ। ਪਰ ਜਿਸ ਵੇਲੇ ਤੂੰ ਤੂੰ ਦੀ ਆਵਾਜ਼ ਆਉਣ ਲੱਗ ਪੈਂਦੀ ਹੈ ਫਿਰ ਹਾਲਤ ਕੁਝ ਹੋਰ ਹੋ ਜਾਂਦੀ ਹੈ। ਜਿਹੜੇ ਜੀਵ ਮੈਂ ਮੇਰੀ ਕਰਦੇ ਹਨ ਉਹਨਾਂ ਦੇ ਕੀਤੇ ਹੋਏ ਅਨੇਕਾਂ ਕਰਮ ਕਿਵੇਂ ਵਿਅਰਥ ਜਾਂਦੇ ਹਨ? ਇੱਕ ਦਲੀਲ ਦੇ ਕੇ ਗੁਰਦੇਵ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਹਨ। ਕਹੀਏ ਬੱਕਰੀ ਭੋਗੰਤ ਕਹਿੰਦੇ ਖਾਂਦੀ ਪੀਂਦੀ ਹੈ ਮਨ ਮਰਜ਼ੀ ਦਾ, ਪਰ ਇੱਕ ਦੋਸ਼ ਵੀ ਹੈ, ਉਹ ਦੋਸ਼ ਕਿਹੜਾ ਹੈ?
ਬਸੰਤੇ ਸਮੀਪ ਕਿਹੜਾ
ਕਿਹੜ ਨਾਮ ਹੈ ਸ਼ੇਰ ਦਾ। ਕਹਿੰਦੇ ਬੱਕਰੀ ਰਹਿੰਦੀ ਹੋਵੇ ਕਿਸੇ ਚਿੜੀਆ ਘਰ ਵਿੱਚ ਜਿੱਥੇ ਮਨ ਮਰਜ਼ੀ ਦਾ ਜੰਗਲ ਵਿੱਚੋਂ ਘਾਹ ਪੱਠਾ ਵੀ ਮਿਲਦਾ ਹੋਵੇ ਪਰ ਲਾਗੇ ਹੀ ਸ਼ੇਰਾਂ ਦਾ ਪਿੰਜਰਾ ਪਿਆ ਹੋਇਆ ਹੋਵੇ। ਉਹ ਸ਼ੇਰ ਦਾ ਪਿੰਜਰਾ ਜਿਹੜਾ ਹੈ ਬੱਕਰੀ ਨੂੰ ਘਾਹ ਪੱਠਾ ਲੱਗਣ ਨਹੀਂ ਦਿੰਦਾ। ਖਾਂਦੀ ਪੀਂਦੀ ਤੇ ਬਹੁਤ ਹੈ ਪਰ ਉਹਨਾਂ ਭੈ ਆਉਂਦਾ ਹੈ, ਇਸ ਕਰਕੇ ਵੱਧਦੀ ਫੁੱਲਦੀ ਨਹੀਂ। ਅਕਬਰ ਬਾਦਸ਼ਾਹ ਦੇ ਸਮੇਂ ਉਹਦੇ ਦਰਬਾਰ ਵਿੱਚ ਇੱਕ ਬੜਾ ਅਕਲਦਾਨ ਸਲਾਹਕਾਰ ਹੋਇਆ ਹੈ ਜਿਸ ਦਾ ਨਾਮ ਬੀਰਬਲ ਹੈ। ਕਿਸੇ ਖੁਨਾਮੀ ਦੇ ਕਾਰਨ ਅਕਬਰ ਬਾਦਸ਼ਾਹ ਨੂੰ ਗੁੱਸਾ ਆ ਗਿਆ, ਉਹਨੇ ਕਿਹਾ ਬੀਰਬਲ ਨੂੰ ਦੇਸ਼ ਨਿਕਾਲਾ ਦੇ ਦਿਓ। ਬੀਰਬਲ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਲੱਗ ਗਿਆ, ਉਹਨੇ ਸੋਚਿਆ ਵੀ ਬਾਦਸ਼ਾਹ ਦੇ ਮੱਥੇ ਹੀ ਨਾ ਲੱਗੀਏ, ਬਾਦਸ਼ਾਹਾਂ ਦੇ ਕੰਨ ਕੱਚੇ ਹੁੰਦੇ, ਜਿਹੜੀ ਕਿਸੇ ਨੇ ਗੱਲ ਕਹੀ ਝੱਟ ਸੱਚ ਮੰਨ ਲਈ, ਲੋੜ ਤਾਂ ਮੇਰੀ ਪੈ ਹੀ ਜਾਣੀ। ਇਸ ਵਾਸਤੇ ਥੋੜ੍ਹੇ ਦਿਨ ਅੱਖਾਂ ਤੋਂ ਓਹਲੇ ਹੋ ਜਾਂਦੇ ਹਾਂ, ਕਿਸੇ ਮਿੱਤਰ ਦੇ ਘਰ ਵਿੱਚ ਜਾ ਲੁਕਿਆ, ਅਜੇ ਬਹੁਤਾ ਸਮਾਂ ਨਹੀਂ ਬੀਤਿਆ ਕਿ ਬੀਰਬਲ ਦੀ ਜ਼ਰੂਰਤ ਪੈ ਗਈ ਅਕਬਰ ਬਾਦਸ਼ਾਹ ਨੂੰ। ਵਜ਼ੀਰਾਂ ਨੂੰ ਪੁੱਛਦਾ ਵੀ ਗਿਆ ਕਿੱਧਰ? ਵਜ਼ੀਰਾਂ ਨੇ ਕਿਹਾ ਬਾਦਸ਼ਾਹ ਤੋਂ ਅਸੀਂ ਜੋ ਹੁਕਮ ਸੁਣਾਇਆ ਸੀ ਉਸ ਹੁਕਮ ਦਾ ਡਰਦਾ ਮਾਰਾ ਆਪੇ ਹੀ ਕਿਧਰੇ ਚਲਾ ਗਿਆ ਜਾਪਦਾ। ਸਿਆਣਿਆਂ ਨੂੰ ਪੁੱਛਿਆ ਵੀ ਭਾਲ ਕਰੀਏ, ਖੋਜ ਕਰੀਏ, ਲੱਛਣ ਲਾਉਣ ਵਾਲਿਆਂ ਨੇ ਕਿਹਾ ਕਿਧਰੇ ਦੂਰ ਨਹੀਂ ਗਿਆ, ਇਸੇ ਨਗਰ ਵਿੱਚ ਛੁਪਿਆ ਹੋਵੇਗਾ। ਪਰ ਹੁਣ ਲੱਭਿਆ ਕਿਵੇਂ ਜਾਵੇ, ਜੁਗਤੀ ਕਿਹੜੀ ਬਣਾਈ ਜਾਵੇ? ਵਜ਼ੀਰਾਂ ਨੇ ਸਲਾਹ ਦਿੱਤੀ ਕਿ ਅਕਲ ਤੋਂ ਪਰਖਿਆ ਜਾਵੇਗਾ। ਬਾਦਸ਼ਾਹ ਨੇ ਹੁਕਮ ਕਰ ਦਿੱਤਾ ਨਗਰ ਨਿਵਾਸੀ ਲੋਕਾਂ ਨੂੰ ਕਿ ਸਾਰਿਆਂ ਨੂੰ ਇੱਕ ਇੱਕ ਬੱਕਰਾ ਦੇ ਦਿਓ, ਤੋਣਵੀਂ ਮਿਣਵੀਂ ਖੁਰਾਕ ਵੀ ਇਹਨਾਂ ਨੂੰ ਖਵਾਉਣੀ ਹੈ, ਪਰ ਸ਼ਰਤ ਇਹ ਹੋਵੇਗੀ ਕਿ ਨਾ ਕਿਸੇ ਦਾ ਬੱਕਰਾ ਵਧੇ ਤੇ ਨਾ ਘਟੇ, ਵਜਨ ਉਹਨੇ ਦਾ ਉਨਾ ਹੀ ਰਹੇ, 15 ਦਿਨਾਂ ਦੇ ਬਾਅਦ ਜੋਖਿਆ ਜਾਵੇਗਾ। जे किसी का बकरा वध गया जां घट गया उन्हें सजा मिलेगी। सारे लोग भय भीत हो गए। राजे का हुक्म सी बकरे घरों घरी लिया बधे। हुण जिस वेले मन विच सोच फुरदी ते चिंतावान हन लोग भी बकरे जो खुराक तोणवी मिणवी देनी ते फिर ते दा वजन वधना ही है। जिहदे घर विच बीरबल लुकिया होया सी उहने कहा भी मित्रा तू क्यों चिंता तुर भसदा है। उहने सारी विथिया दसी भी गल आ है आ जिहड़ा बकरा लिया के किले बधा इहदा 15 दिनां नूं वजन कीता जाणा इहने वध जाणा मैनूं जुर्माना हो जाणा पता नहीं की सजा हो जावे। ता बीरबल ने कहा इह केड़ी वड्डी गल आ तूं इहनूं तोणवी मिणवी खुराक भी खवाई जा ते इक